ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾਜ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਸੂਰਜ ਸਾਗ ਪੁਗਾਉਂਦਾ ਵੇਖੋ ਸੂਰਜ ਸਾਗ ਪੁਗਾਉਂਦਾ ਵੇਖੋ ਸਾਡੇ ਅੰਗ ਸੰਗ ਕਿੰਨੇ ਚਿਰ ਦਾ ਗਲੀ ਗਲੀ ਵਣਜਾਰਿਆਂ ਵਾਂਗੂ ਖੁਸ਼ੀਆਂ ਕਿਰਨਾਂ ਵੰਡਦਾ ਫਿਰਦਾ ਹੋਰ ਧਰਤ ਰੁਸ਼ਨਾਵੇ ਜਾ ਕੇ ਸ਼ਾਮੀ ਆਪਾਂ ਕਹੀਏ ਡੁੱਬਿਆ ਬਹੁਤ ਬੇਅੰਤ ਅਨੰਤਾ ਚਾਨਣ ਰੱਬ ਜਿੱਡਾ ਹੈ ਇਹਦਾ ਹਿਰਦਾ ਬਹੁਤ ਬੇਅੰਤ ਅਨੰਤਾ ਚਾਨਣ ਰੱਬ ਜਿੱਡਾ ਹੈ ਇਹਦਾ ਹਿਰਦਾ ਗੁਰਭਜਨ ਗਿੱਲ ਹੋਰਾਂ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਚ ਅਮਰਦੀਪ ਕੌਰ ਸੋ ਅੱਜ ਦਾ ਲਹਿਰਾਂ ਪ੍ਰੋਗਰਾਮ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਆਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਪ੍ਰਮਾਤਮਾ ਦੇ ਅੱਗੇ ਅਰਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡੇ ਦਿਨ ਦੀ ਹਰ ਕੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋ ਨਿਬੜੇ ਸੋ ਅੱਜ ਦਾ ਦਿਨ ਮੰਗਲਵਾਰ ਦਾ ਸਾਲ 2020 ਦੇ ਅਕਤੂਬਰ ਮਹੀਨੇ ਦੀ ਅੱਜ 27 ਤਰੀਕ ਹੋ ਚੁੱਕੀ ਹੈ ਤੇ ਉਧਰ ਨਾਨਕ ਸ਼ਾਹੀ ਸੰਬਤ 552 ਦੇ ਕੱਤਕ ਮਹੀਨੇ ਦੀ ਅੱਜ 11 ਤਰੀਕ ਹੈ ਦੋਸਤੋ ਤੇ ਜੇ ਮੈਂ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਮੈਲਬਰਨ ਕੈਨਬਰਾ ਤੇ ਸਿਡਨੀ ਚ ਸਮਾਂ 8:04 ਦਾ ਹੋ ਚੁੱਕਿਆ ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:04 ਹੋਏ ਨੇ ਤੇ ਉਧਰ ਐਡੀਲੇਡ ਦੇ ਵਿਚ ਸਮਾਂ 7:34 ਦਾ ਹੋਇਆ ਤੇ ਇਸ ਤੋਂ ਬਾਅਦ ਜੇ ਆਪਾਂ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀ ਤਾਂ ਆਕਲੈਂਡ ਚ ਸਮਾਂ ਇਸ ਵੇਲੇ 10:04 ਦਾ ਹੋ ਚੁੱਕਿਆ ਤੇ ਕੁਛ ਉਹਨਾਂ ਮੁਲਕਾਂ ਦੀ ਵੀ ਗੱਲ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿਚ 5:04 ਇਸ ਵੇਲੇ ਹੋਏ ਨੇ ਯਾਨੀ ਅਜੇ ਥੋੜਾ ਜਿਹਾ ਤੜਕ ਸਾਰ ਦਾ ਸਮਾਂ ਹੈਗਾ ਉੱਥੇ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਚੜ ਚੁੱਕਿਆ ਡੁਬਈ ਦੇ ਵਿਚ 1:04 ਯਾਨੀ ਅਜੇ 1 ਘੰਟਾ ਹੀ ਹੋਇਆ ਉੱਥੇ ਮੰਗਲਵਾਰ ਦਾ ਦਿਨ ਚੜੇ ਨੂੰ ਤੇ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਚੜ ਚੁੱਕਿਆ ਭਾਰਤ ਦੇ ਵਿਚ ਵੀ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਸਮਾਂ ਉੱਥੇ 2:34 ਦਾ ਹੋ ਚੁੱਕਿਆ ਤੇ ਹੁਣ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਸੋਮਵਾਰ ਬਹੁਤ ਸਾਰੇ ਮੁਲਕਾਂ ਚੱਲ ਰਿਹਾ ਤੇ ਬਹੁਤ ਸਾਰੇ ਮੁਲਕਾਂ ਤੋਂ ਸਾਡੇ ਨਾਲ ਸਾਡੇ ਦੋਸਤ ਜੁੜਦੇ ਨੇ ਪ੍ਰੋਗਰਾਮ ਚ ਤੇ ਕੈਨੇਡਾ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਇਸ ਵੇਲੇ 4:05 ਸ਼ਾਮ ਦੇ ਹੋਏ ਆ ਤੇ ਉਧਰ ਟੋਰਾਂਟੋ ਦੇ ਵਿਚ ਸ਼ਾਮ ਦੇ 5:05 ਹੋਏ ਨੇ ਤੇ ਵੈਨਕੂਵਰ ਦੇ ਵਿਚ ਸਮਾਂ ਅਜੇ ਦੁਪਹਿਰ ਦਾ ਹੀ ਹੈ ਬਾਅਦ ਦੁਪਹਿਰ ਦਾ 2:05 ਉੱਥੇ ਹੋ ਚੁੱਕੇ ਆ ਤੇ US ਚਲੀਏ ਤਾਂ ਦੋਸਤੋ US ਦੇ ਨਿਊਯਾਰਕ ਸ਼ਹਿਰ ਦੇ ਵਿਚ ਸ਼ਾਮ ਪੈ ਚੁੱਕੀ ਹੈ 5:05 ਦਾ ਸਮਾਂ ਹੈ, ਜਦਕਿ LA ਦੇ ਵਿਚ ਲੋਸ ਏਂਜਲਸ ਦੇ ਵਿਚ ਅਜੇ ਬਾਅਦ ਦੁਪਹਿਰ ਹੈ 2:05 ਦਾ ਸਮਾਂ ਉੱਥੇ ਹੋਇਆ। ਤੇ ਇਟਲੀ ਚਲੀਏ ਤਾਂ ਇਟਲੀ ਦੇ ਰੋਮ ਸ਼ਹਿਰ ਦੇ ਵਿਚ ਇਸ ਵੇਲੇ 10:05 ਹੋਏ ਹੈ, ਸੋਮਵਾਰ ਦੀ ਰਾਤ ਪਈ ਹੋਈ ਹੈ ਉੱਥੇ। ਤੇ ਇਸੇ ਤਰ੍ਹਾਂ ਜੇ ਅਸੀਂ ਲੰਡਨ ਚਲੀਏ ਤਾਂ ਲੰਡਨ ਦੇ ਵਿਚ ਇਸ ਵੇਲੇ ਰਾਤ ਪਈ ਹੈ ਸੋਮਵਾਰ ਦੀ 9:05 ਉੱਥੇ ਰਾਤ ਦੇ ਅਜੇ ਹੋਏ ਹੈ। ਸੋ ਜਿਹੜੇ ਵੀ ਦੋਸਤ ਜਿੱਥੋਂ ਵੀ ਸਾਡੇ ਨਾਲ ਜੁੜਦੇ ਨੇ, ਜਿਸ ਵੀ ਦੇਸ਼ ਮੁਲਕ ਜਾਂ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜਨਾ ਕਰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਔਰ ਸਾਡੇ ਨਾਲ ਸਾਡੇ ਹਮਸਫ਼ਰ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਕਰਦੇ ਹਾਂ ਸਵਾਗਤ। ਤੇ ਪ੍ਰੋਗਰਾਮ 'ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਇੱਕ ਝਾਤ ਜਿਹੜੀ ਹੈ ਉਹ ਪਵਾਉਂਦੇ ਹਾਂ। ਪ੍ਰੋਗਰਾਮ 'ਚ ਹਮੇਸ਼ਾ ਵਾਂਗ ਅਸੀਂ ਖ਼ਬਰਾਂ ਲੈ ਕੇ ਆਵਾਂਗੇ, ਮੌਸਮ 'ਤੇ ਝਾਤ ਵੀ ਮਾਰਾਂਗੇ, ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ, ਅਤੇ ਇਸ ਤੋਂ ਇਲਾਵਾ ਅੱਜ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ, ਔਰ ਉਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਆਸਟ੍ਰੇਲੀਆ ਦੇ ਵਿੱਚ ਇੱਕ ਭਰ ਜਵਾਨੀ ਦੇ ਵਿੱਚ ਸਾਡੇ ਤੋਂ ਖੋਹ ਲਿਆ ਇੱਕ ਫੁੱਲ, ਜੋ ਬਨ ਰੁੱਤੇ ਜੋ ਤੁਰ ਗਿਆ, ਯਾਨੀ ਮਨਮੀਤ ਅਲੀ ਸ਼ੇਰ, ਉਸ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੇ ਹੀ ਭਰਾ ਵਰਿੰਦਰ ਅਲੀ ਸ਼ੇਰ ਦੇ ਨਾਲ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਜਿਹੜਾ ਆ ਉਹ ਆਯੋਜਿਤ ਕੀਤਾ ਗਿਆ ਹੈ, ਔਰ ਮਨਮੀਤ ਅਲੀ ਸ਼ੇਰ ਦੇ ਉੱਤੇ ਇੱਕ ਜਿਹੜੀ ਪੁਸਤਕ ਹੈ, ਇੱਕ ਬੁੱਕ, ਇੱਕ ਕਿਤਾਬ ਜਿਹੜੀ ਹੈ ਉਹ ਵੀ ਤਿਆਰ ਹੋਈ ਹੈ। ਸੋ ਉਸ ਬਾਬਤ ਅੱਜ ਉਹ ਜਾਣਕਾਰੀ ਜਿਹੜੀ ਹੈ ਉਹ ਅਸੀਂ ਵਰਿੰਦਰ ਅਲੀ ਸ਼ੇਰ ਤੋਂ ਲਵਾਂਗੇ। ਤੇ ਇਸ ਤੋਂ ਇਲਾਵਾ ਦੋਸਤੋ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਬੜੀ ਸਖ਼ਤ ਤਾਲਾਬੰਦੀ ਤੋਂ ਬਾਅਦ ਹੁਣ ਰਿਆਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਕੁਛ, ਔਰ ਉਹਨਾਂ ਰਿਆਇਤਾਂ ਦੇ ਨਾਲ ਥੋੜਾ ਜਿਹਾ ਜਿਹੜਾ ਸੁੱਖ ਦਾ ਸਾਹ ਆ ਉਹ ਕੁਛ ਕਾਰੋਬਾਰ ਦੇ ਜਿਹੜੇ ਮਾਲਕ ਆ ਉਹਨਾਂ ਨੇ ਲਿਆ, ਔਰ ਇਹਦੇ ਨਾਲ ਹੀ ਵਿਕਟੋਰੀਅਨ ਵਾਸੀ ਜਿਹੜੇ ਆ ਜਿਹੜੇ ਕਿ ਆਪਣੇ ਆਪ ਨੂੰ ਘਰਾਂ ਦੇ ਵਿੱਚ ਡੱਕੇ ਹੋਏ ਮਹਿਸੂਸ ਕਰ ਰਹੇ ਸੀਗੇ, ਉਹਨਾਂ ਨੂੰ ਵੀ ਥੋੜੀ ਜਿਹੀ ਜਿਹੜੀ ਰਾਹਤ ਆ ਉਹ ਮਿਲਦੀ ਨਜ਼ਰ ਆਈ ਹੈ। ਸੋ ਇਹਨਾਂ ਪਾਬੰਦੀਆਂ ਦੇ ਵਿੱਚ ਮਿਲੀ ਰਾਹਤ ਦੇ ਨਾਲ ਜਿਹੜੇ ਕਾਰੋਬਾਰੀ ਨੇ ਵੱਖੋ ਵੱਖ ਖੇਤਰਾਂ ਦੇ ਵਿੱਚ, ਉਹਨਾਂ ਕਾਰੋਬਾਰੀਆਂ ਨੂੰ ਕਿਸ ਹੱਦ ਤੱਕ ਇਸ ਵੇਲੇ ਰਾਹਤ ਮਿਲਦੀ ਮਹਿਸੂਸ ਹੋ ਰਹੀ ਹੈ, ਜਾਂ ਫਿਰ ਕੋਰੋਨਾ ਦੇ ਕਾਰਨ ਕਿਸ ਪੱਧਰ ਤੱਕ ਜਿਹੜੇ ਉਹਨਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਜਾਂ ਨਹੀਂ ਹੋਏ, ਅੱਜ ਉਹਨਾਂ ਦੇ ਜਿਹੜੇ ਤਜਰਬੇ ਹੈ ਉਹ ਅਸੀਂ ਸਾਂਝੇ ਕਰਾਂਗੇ ਪ੍ਰੋਗਰਾਮ ਦੌਰਾਨ। ਅੱਜ ਆਪਣੇ ਭਾਈਚਾਰੇ ਦੇ ਵਿੱਚ ਵੱਖ ਵੱਖ ਕਾਰੋਬਾਰਾਂ ਦੇ ਨਾਲ ਜੁੜੇ ਹੋਏ ਕੁਝ ਲੋਕਾਂ ਨੂੰ ਅਸੀਂ ਰੇਡੀਓ ਤੇ ਲੈ ਕੇ ਆਵਾਂਗੇ, ਔਰ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਕੋਰੋਨਾ ਤੋਂ ਪ੍ਰਭਾਵਿਤ ਜਿਹੜਾ ਸਮਾਂ ਆ ਉਹ ਉਹਨਾਂ ਦੇ ਲਈ ਜਾਂ ਫਿਰ ਉਹਨਾਂ ਦੇ ਕਾਰੋਬਾਰਾਂ ਦੇ ਲਈ ਰਿਹਾ। ਸੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਇਹ ਗੱਲਬਾਤ ਜਿਹੜੀ ਆ ਇਹ ਵੀ ਕਰਾਂਗੇ, ਇੱਕ ਛੋਟੀ ਜਿਹੀ ਕਹਾਣੀ ਜਿਹੜੀ ਆ ਉਹ ਵੀ ਤੁਹਾਡੀ ਨਜ਼ਰ ਕਰਾਂਗੇ ਜ਼ਰੂਰ ਅੱਜ। ਤੇ ਇਹਦੇ ਨਾਲ ਹੀ ਦੋਸਤੋ ਅਸੀਂ ਦੱਸਦੇ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਵਾਂਗ ਜ਼ਰੂਰ ਪ੍ਰੋਗਰਾਮ 'ਚ ਜੁੜਨਾ, ਤੁਸੀਂ ਸਾਡੇ ਨਾਲ ਆਪਣੀ ਸਾਂਝ ਬਣਾਉਣੀ ਹੈ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਈਮੇਲ ਜਿਹੜਾ ਪਤਾ ਸਾਡਾ request@harmanradio.com ਹੈ, ਤੇ ਟੈਲੀਗ੍ਰਾਮ ਐਪ ਤੁਹਾਡੇ ਫੋਨ 'ਚ ਹੈ ਤਾਂ ਤੁਸੀਂ ਸਿੱਧਾ ਟੈਲੀਗ੍ਰਾਮ ਐਪ ਦੇ ਵਿੱਚ ਹਰਮਨ ਰੇਡੀਓ ਸਰਚ ਕਰਕੇ ਸਾਨੂੰ ਮੈਸੇਜ ਭੇਜ ਸਕਦੇ ਹੋ। ਪਰ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਜੇਕਰ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਇਹ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਫਿਰ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਗਏ ਨੇ ਉਹ ਲਿੰਕਸ ਤੇ ਜਾ ਕੇ ਤੁਸੀਂ ਸਾਨੂੰ ਆਪਣਾ ਮੈਸੇਜ ਜਿਹੜਾ ਉਹ ਭੇਜ ਸਕਦੇ ਹੋ। ਤੇ ਲਓ ਜੀ, ਫਿਰ ਦੇਰੀ ਕਾਹਦੀ ਹੈ, ਤੁਸੀਂ ਆਪਣਾ ਮੈਸੇਜ ਟਾਈਪ ਕਰੋ ਤੇ ਅਸੀਂ ਫਿਰ ਗੀਤ ਸੰਗੀਤ ਦੀ ਦੁਨੀਆ ਵੱਲ ਵੱਧਦੇ ਹਾਂ ਤੇ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਹੈ ਉਹ ਤੁਹਾਡੀ ਨਜ਼ਰ ਕਰਦੇ ਹਾਂ।
ਮਾਂ ਵਾਲੀ ਕੋਈ ਖਾਲੀ ਥਾਨੂੰ ਭਰ ਨਹੀਂ ਸਕਦਾ ਦੁਨੀਆ ਤੇ, ਮਾਂ ਜਿਹਨੇ ਕੋਈ ਦੁੱਖ ਤਕਲੀਫਾਂ ਜਰ ਨਹੀਂ ਸਕਦਾ ਦੁਨੀਆ, ਆਪਣੀ ਖੁਸ਼ੀਆਂ ਵਾਰ ਦੇਵੇ, ਆਪਣੀ ਖੁਸ਼ੀਆਂ ਵਾਰ ਦੇਵੇ, ਕੁਝ ਪਤੀ ਲਈ ਕੁਝ ਬੱਚਿਆਂ ਲਈ, ਮਿੰਟੂ ਹੈਰਾਮ ਜਿਹੀ ਕੁਰਬਾਨੀ ਕੋਈ ਕਰ ਨਹੀਂ ਸਕਦਾ ਦੁਨੀਆ ਤੇ। ਦਰਦ ਜ਼ੁਬਾਂ ਤੇ ਆਉਣ ਨਾ ਦੇਵੇ, ਨੈਣੋ ਅਥਰੂ ਚੋਣ ਨਾ ਦੇਵੇ। ਦਰਦ ਜ਼ੁਬਾਂ ਤੇ ਆਉਣ ਨਾ ਦੇਵੇ, ਨੈਣੋਂ ਅਥਰੂ ਚੋਣ ਨਾ ਦੇਵੇ। ਅਹਿਸਾਸ ਨਾ ਦਿੱਤਾ ਹੁਣ ਕਦੇ, ਅਹਿਸਾਸ ਨਾ ਦਿੱਤਾ ਹੁਣ ਕਦੇ, ਭਾਵੇਂ ਲੱਖਾਂ ਤੰਗੀਆਂ ਨੇ। ਮਾਵਾਂ ਕਿੰਨੀਆਂ ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ। ਸਦਾ ਨਿਸ਼ਾਨੀਆਂ ਹੁੰਦੀਆਂ ਨੇ, ਧੀਆਂ ਪੁੱਤ ਹੀ ਕੁੱਲ ਦੀਆਂ ਸਦਾ ਨਿਸ਼ਾਨੀਆਂ ਹੁੰਦੀਆਂ ਨੇ। ਹਰ ਦਰ ਪਲਾ ਅੱਡਦੀਆਂ ਨੇ, ਹਰ ਦਰ ਪਲਾ ਅੱਡਦੀਆਂ ਨੇ, ਇੱਕ ਦੇ ਨਾ ਸੰਗੀਆਂ ਨੇ। ਮਾਵਾਂ ਕਿੰਨੀਆਂ ਚੰਗੀਆਂ ਨੇ, ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ। ਕਰਦੀ ਨਿਤ ਸ਼ਿੰਗਾਰ ਕਦੇ ਵੀ ਅੱਕਦੀ ਨਾ, ਮਿੱਡੀਆਂ ਕਰਦੀ ਨਿਤ ਸ਼ਿੰਗਾਰ ਕਦੇ ਵੀ ਅੱਕਦੀ ਨਾ। ਸਹੁਰੇ ਘਰ ਵਿੱਚ ਰਹਿਣ ਵਸਦੀਆਂ, ਸਹੁਰੇ ਘਰ ਵਿੱਚ ਰਹਿਣ ਵਸਦੀਆਂ, ਇਹ ਖੈਰਾਂ ਮੰਗੀਆਂ ਨੇ। ਮਾਵਾਂ ਕਿੰਨੀਆਂ ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ, ਮਾਵਾਂ ਕਿੰਨੀਆਂ ਚੰਗੀਆਂ ਨੇ। ਜੋ ਕੁਝ ਮਰਜ਼ੀ ਆਖੇ ਦਿਲੋਂ ਨਾ ਕਹਿੰਦੀ ਮਾਂ, ਮਿੰਟੂ ਹੇਰਾਂ ਵਾਲਿਆਂ ਬੜੇ ਦੁੱਖੜੇ ਸਹਿੰਦੀ ਮਾਂ, ਮਿੰਟੂ ਹੇਰਾਂ ਵਾਲਿਆਂ ਬੜੇ ਦੁੱਖੜੇ ਸਹਿੰਦੀ ਮਾਂ। ਜੰਨਤ ਦਾ ਰਾਹ ਖੁੱਲ ਜਾਂਦਾ, ਜੰਨਤ ਦਾ ਰਾਹ ਖੁੱਲ ਜਾਂਦਾ, ਇਹ ਜਿੱਥੋਂ ਵੀ ਲੰਘੀਆਂ ਨੇ। ਮਾਵਾਂ ਕਿੰਨੀਆਂ ਚੰਗੀਆਂ ਨੇ, 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 ਮਾਵਾਂ ਕਿੰਨੀਆਂ ਚੰਗੀਆਂ, ਕਿੰਨੀਆਂ ਚੰਗੀਆਂ ਨੇ।
ਮਾਵਾਂ ਕਿੰਨੀਆਂ ਚੰਗੀਆਂ ਨੇ, ਵਾਕਈ ਮਾਂ ਦੀ ਸਿਫਤ ਕਰਨ ਬੈਠੋ ਤਾਂ ਜਿਹੜੇ ਲਫ਼ਜ਼ ਨੇ, ਅਲਫਾਜ਼ ਨੇ, ਹਨਾ, ਉਹ ਵੀ ਥੋੜੇ ਰਹਿ ਜਾਂਦੇ ਆ। ਸੋ ਮਾਂ ਦੀ ਜਿਹੜੀ ਦੇਣ ਹੈ ਉਹ ਬਹੁਤ ਵੱਡੀ ਹੁੰਦੀ ਹੈ। ਸਾਨੂੰ ਜਨਮ ਦੇਣ ਵੇਲੇ ਜਿਹੜੇ ਉਹਨੇ ਦੁੱਖ ਝੱਲੇ ਹੁੰਦੇ ਆ, ਤੇ ਉਸ ਤੋਂ ਬਾਅਦ ਇੱਕ ਜਿਹੜੀ ਦੁਆਵਾਂ ਦੀ ਪੋਟਲੀ ਜਿਹੜੀ ਹਮੇਸ਼ਾ ਹੀ ਉਹ ਸਾਨੂੰ ਦਿੰਦੀ ਹੈ, ਉਹਦੀਆਂ ਅਸੀਸਾਂ ਕਿਤੇ ਨਾ ਕਿਤੇ ਜ਼ਰੂਰ ਸਾਡੀ ਜ਼ਿੰਦਗੀ ਦੇ ਵਿੱਚ, ਸਾਨੂੰ ਅੱਗੇ ਵਧਾਉਣ ਦੇ ਵਿੱਚ, ਅੱਗੇ ਲਿਜਾਣ ਦੇ ਵਿੱਚ, ਸਾਡੀਆਂ ਸਫਲਤਾਵਾਂ ਦੇ ਵਿੱਚ, ਸਾਡੀਆਂ ਕਾਮਯਾਬੀਆਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਕਾਰਜਸ਼ੀਲ ਹੁੰਦੀਆਂ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮਾਂ ਨੂੰ ਮੈਂ ਵੇਖਿਆ, ਫਰਿਸ਼ਤਾ ਨਹੀਂ ਵੇਖਿਆ, ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ ਵੇਖਿਆ। ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ। ਜਦੋਂ ਵੀ ਸਾਨੂੰ ਕੋਈ ਦੁੱਖ ਤਕਲੀਫ਼ ਹੁੰਦੀ ਹੈ ਨਾ, ਤਾਂ ਆਪ ਮੁਹਾਰੇ ਮਾਂ ਜਿਹੜਾ ਸ਼ਬਦ ਆ ਉਹ ਸਾਡੇ ਮੂੰਹ ਦੇ ਵਿੱਚੋਂ ਨਿਕਲਦਾ। ਸੋ ਮੈਨੂੰ ਮਿਲਿਆ ਨਾ ਮਾਏ ਤੇਰੀ ਗੋਦੀ ਜਿਹਾ ਸੁੱਖ ਨੀ, ਮੈਂ ਜਿੰਨੀ ਵਾਰ ਮੁੜਾਂ ਮੈਨੂੰ ਮਿਲੇ ਤੇਰੀ ਕੁੱਖ ਨੀ। ਸੋ ਇਹੀ ਦੁਆ ਅਸੀਂ ਜ਼ਰੂਰ ਕਰਾਂਗੇ, ਕਿਉਂਕਿ ਇਹ ਹਸੀਨ ਮੌਕਾ ਜਿਹੜਾ ਜ਼ਿੰਦਗੀ ਦਾ ਔਰ ਇਸ ਦੁਨੀਆਂ ਨੂੰ ਦੇਖਣ ਦਾ ਸਾਡੀ ਮਾਂ ਦੇ ਕਾਰਨ ਹੀ ਸਾਨੂੰ ਮਿਲਿਆ, ਔਰ ਮਾਂ ਦੀ ਜਿਹੜੀ ਦੇਣ ਹੈ ਉਹ ਤਾਂ ਉਮਰ ਭੁਲਾਈ ਨਹੀਂ ਜਾ ਸਕਦੀ। ਸੋ ਲਓ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਉਮੀਦ ਕਰਦੇ ਹਾਂ ਜ਼ਰੂਰ ਤੁਸੀਂ ਪਸੰਦ ਕੀਤਾ ਹੋਣਾ, ਤੇ ਗੀਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਹੁਣ ਵੇਲਾ ਜਿਹੜਾ ਉਹ ਮੌਸਮ ਦੇ ਉੱਤੇ ਝਾਤ ਮਾਰਨ ਦਾ ਵੀ ਹੋ ਗਿਆ, ਤੇ ਮੌਸਮ ਦੇ ਉੱਤੇ ਇੱਕ ਉੱਡਮੀ ਜੀ ਝਾਤ ਜ਼ਰੂਰ ਮਾਰ ਲੈਂਦੇ ਹਾਂ ਆਪਾਂ। ਮੈਲਬਨ ਤੋਂ ਮੈਂ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ, ਤੇ ਤੁਹਾਨੂੰ ਦੱਸਦੀ ਹਾਂ ਕਿ ਮੈਲਬਨ ਦੇ ਵਿੱਚ ਇਸ ਵੇਲੇ ਜਿਹੜਾ ਮੌਸਮ ਨਾ ਬੜਾ ਠੰਡਾ ਠੰਡਾ ਜਿਹਾ ਆ, ਠੰਡਕ ਸੀਗੀ ਸਵੇਰ ਤੋਂ ਹੀ ਅੱਜ, ਔਰ ਹੁਣ ਵੀ ਜਿਹੜਾ ਤਾਪਮਾਨ ਹੈ 9 ਡਿਗਰੀ ਹੈ, 9 ਤੋਂ ਲੈ ਕੇ 18 ਡਿਗਰੀ ਤੱਕ ਅੱਜ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ, ਤੇ ਧੁੱਪ ਜਿਹੜੀ ਹੈ ਉਹ ਦੱਸੀ ਗਈ ਹੈ ਦਿਨ ਵੇਲੇ। ਤੇ ਸਿਡਨੀ ਦੇ ਵਿੱਚ ਅੱਜ 14 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਮੀਂਹ ਦੇ ਛਰਾਟੇ ਦੱਸੇ ਗਏ ਨੇ, ਬੱਦਲਬਾਈ ਜਿਹੜੀ ਉਹ ਸਾਰਾ ਦਿਨ ਬਣੀ ਰਹਿਣੀ ਹੈ ਸਿਡਨੀ ਦੇ ਵਿੱਚ। ਤੇ ਬ੍ਰਿਸਬੇਨ ਦੇ ਵਿੱਚ ਵੀ ਅੱਜ 19 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਿਹੜਾ ਆ ਉਹ ਚਲੇ ਜਾਣਾ, ਪਰ ਇੱਥੇ ਬੱਦਲਬਾਈ ਜਿਹੜੀ ਅਸਮਾਨ ਚ ਬਣੀ ਰਹਿਣੀ ਹੈ, ਤੇ ਇੱਥੇ ਜਿਹੜਾ ਹਨੇਰੀ ਤੂਫਾਨ ਜਿਹੜਾ ਆ ਉਹ ਵੀ ਦੱਸਿਆ ਗਿਆ। ਪਰਥ ਦੇ ਵਿੱਚ 15 ਤੋਂ ਲੈ ਕੇ 24 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ ਸਾਰਾ ਦਿਨ। ਤੇ ਐਡੀਲੇਡ ਦੇ ਵਿੱਚ ਅੱਜ 11 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ, ਕਿਤੇ ਕਿਤੇ ਅਸਮਾਨ ਚ ਬੱਦਲਬਾਈ ਦਿਖਾਈ ਦੇ ਸਕਦੀ ਹੈ। ਤੇ ਕੈਨਬਰਾ ਚ 8 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਇੱਥੇ ਜੀ ਮੀਂਹ ਦੇ ਛਰਾਟੇ ਦੱਸੇ ਗਏ ਆ, ਪਰ ਧੁੱਪ ਜਿਹੜੀ ਆ ਉਹ ਵੈਸੇ ਬਣੀ ਰਹਿਣੀ ਹੈ। ਹੋਬਾਰਟ ਚ 8 ਡਿਗਰੀ ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਤੇ ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਰੁਕ ਰੁਕ ਕੇ ਆ ਸਕਦੇ ਆ, ਪਰ ਸੂਰਜ ਦੇਵਤਾ ਜਿਹੜੇ ਆ ਉਹ ਪ੍ਰਕਾਸ਼ਮਾਨ ਰਹਿਣਗੇ। ਡਾਰਵਿਨ ਦੇ ਵਿੱਚ 25 ਤੋਂ ਲੈ ਕੇ 33 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਇੱਥੇ ਵੀ ਹਨੇਰੀ ਤੂਫਾਨ, ਬਿਜਲੀ ਦੀ ਲਿਸ਼ਕ, ਬੱਦਲਾਂ ਦੀ ਗਰਜ ਜਿਹੜੀ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ। ਤੇ ਉਧਰ ਕੇਨਸ ਦੇ ਵਿੱਚ 23 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਹੈ, ਇੱਥੇ ਧੁੱਪ ਬਣੀ ਰਹਿਣੀ ਹੈ ਵੈਸੇ, ਪਰ ਬੱਦਲਬਾਈ ਜਿਹੜੀ ਆ ਉਹ ਵਿੱਚ ਵਿਚਾਲੇ ਅਸਮਾਨ ਦੇ ਵਿੱਚ ਦਿਖਾਈ ਦੇ ਵੀ ਸਕਦੀ ਹੈ। ਚਲੋ ਜੀ, ਇਹ ਸੀ ਅੱਜ ਦਾ ਮੌਸਮ, ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਪਰ ਤੁਸੀਂ ਪਾਉਣੀ ਹੈ ਆਪਣੇ ਵੱਲੋਂ ਸਾਂਝ ਕਿ ਤੁਸੀਂ ਜਿਸ ਵੀ ਸ਼ਹਿਰ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਪਿੰਡ ਤੋਂ, ਜਿਸ ਵੀ ਧਰਤੀ ਤੋਂ ਇਹ ਪ੍ਰੋਗਰਾਮ ਸੁਣ ਰਹੇ ਹੋ, ਤੁਹਾਡੇ ਆਪਣੇ ਸ਼ਹਿਰ ਇਲਾਕੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੈ, ਤੇ ਕਿਸ ਤਰ੍ਹਾਂ ਤੁਸੀਂ ਉਹ ਮੌਸਮ ਜਿਹੜਾ ਉਹ ਇੰਜੋਏ ਕਰ ਰਹੇ ਹੋ, ਸਾਡੇ ਨਾਲ ਪਾਇਓ ਜ਼ਰੂਰ ਸਾਂਝ। ਸਾਡੇ ਨਾਲ ਇਸ ਵੇਲੇ ਕੁਝ ਦੋਸਤ ਵੀ ਜੁੜ ਰਹੇ ਨੇ ਈਮੇਲ ਦੇ ਜ਼ਰੀਏ ਜੁੜੇ ਨੇ ਸਾਡੇ ਨਾਲ। ਹਰਜਿੰਦਰ ਸਿੰਘ ਘੁੰਮਣ ਹੋਰੀ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤੁਹਾਡਾ ਵੀ ਦਿਨ ਖੁਸ਼ੀਆਂ ਭਰਿਆ ਰਹੇ ਸਾਡੇ ਵੱਲੋਂ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਔਰ ਬਿਲਕੁਲ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਸਾਡੇ ਲਈ ਵੀ ਦੁਆ ਕੀਤੀ ਹੈ। ਬਾਕੀ ਕਹਿੰਦੇ ਪੰਜਾਬ ਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਪਰ ਮੋਦੀ ਚਾਹ ਵੇਚਣ ਵਾਲਾ ਤੇ ਚੌਂਕੀਦਾਰ ਬੇਈਮਾਨ ਕਿਸਾਨਾਂ ਨਾਲ ਕਰ ਰਿਹਾ, ਬੇਈਮਾਨੀ ਕਿਸਾਨਾਂ ਨਾਲ ਕਰ ਰਿਹਾ। ਬਿਲਕੁਲ ਜੀ, ਬਾਕੀ ਆਪੋ ਆਪਣਾ ਇੱਕ ਨਜ਼ਰੀਆ ਜਿਹੜਾ ਉਹ ਹੁੰਦਾ, ਔਰ ਜਦੋਂ ਤੱਕ ਕਹਿੰਦੇ ਹੁੰਦੇ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤੱਕ ਕਈ ਚੀਜ਼ਾਂ ਜਿਹੜੀਆਂ ਆ ਉਹ ਸਪਸ਼ਟ ਨਹੀਂ ਹੁੰਦੀਆਂ, ਹਨਾ। ਸੋ ਧੰਨਵਾਦ, ਤੁਸੀਂ ਇਸ ਸੰਦਰਭ ਦੇ ਵਿੱਚ ਆਪਣੇ ਜਿਹੜੇ ਵਿਚਾਰ ਹੈ ਉਹ ਰੱਖੇ ਨੇ, ਤੇ ਬਾਕੀ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਅਸੀਂ ਇਸੇ ਤਰ੍ਹਾਂ ਦੋਸਤੋ ਸ਼ਾਮਲ ਕਰਦੇ ਰਹਾਂਗੇ। ਪਰ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਬਦਲਾ ਲਿਆਉਂਦੇ ਹਾਂ, ਤੇ ਪ੍ਰੋਗਰਾਮ ਚ ਅਗਲਾ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਕਰਦੇ ਹਾਂ, ਦਿਲਜੀਤ ਦੁਸਾਂਝ ਤੇ ਨਿਮਰਤ ਖਹਿਰਾ।
ਜਦੋਂ ਮਾਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਬਰੂਦ ਹੋ ਗਿਆ ਤੂੰ ਲੱਗੇ ਮੈਨੂੰ ਬਵੀ ਯਾਰ ਕਾਨੇ ਪੀ ਕੇ ਅਧੀਆ ਉਹ ਤੱਪ ਜਿਹਾ ਰੰਗ ਨੱਚੇ ਮਾਰ ਮਾਰੇ ਅੱਡੀਆਂ ਸਰੋਂ ਦਾ ਫੁੱਲ ਲੱਗਦੀ ਤੇ ਲਾਟ ਵਾਂਗੂ ਜਗਦੀ ਉਹ ਕਰਾਂ ਕੀ ਸਿਫਤ ਮੈਨੂੰ ਸੌ ਲੱਗੇ ਰੱਬ ਦੀ ਹੋਸ਼ ਗੁੰਮ ਗਏ ਤੇ ਚੜ ਗਈ ਖੁਮਾਰੀ ਹੋਸ਼ ਗੁੰਮ ਗਏ ਤੇ ਚੜ ਗਈ ਖੁਮਾਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਬਰੂਦ ਹੋ ਗਿਆ ਜਨਾਬ ਦਾ ਜੋ ਕੜਾ ਕੋਈ ਸ਼ਰਾਬ ਦਾ ਨੀ ਬਰੂਦ ਸਾਂਝਾ ਵਾਲਾ ਤੇਰੇ ਹੀ ਹਿਸਾਬ ਦਾ ਲਾਡੀ ਚਹਿਲ ਖਿੱਚੀ ਫਿਰਦਾ ਤਿਆਰੀ ਲਾਡੀ ਚਹਿਲ ਖਿੱਚੀ ਫਿਰਦਾ ਤਿਆਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾਕੇ ਜਦੋਂ ਮਾਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾਕੇ ਜਦੋਂ ਮਾਰੀ ਹਾਏ ਸਵਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਬਰੂਦ ਹੋ ਗਿਆ
ਲਓ ਜੀ ਗੀਤ ਵੈਸੇ ਮੇਰੀ ਪਸੰਦ ਦਾ ਤਾਂ ਨਹੀਂ ਸੀ ਖੈਰ ਸਰਬਜੀਤ ਹੋਰਾਂ ਨੇ ਇਹ ਗੀਤ ਜਿਹੜਾ ਸੀ ਅੱਜ ਦੀ ਪਲੇ ਲਿਸਟ ਦੇ ਵਿਚ ਭੇਜਿਆ ਸੀਗਾ ਔਰ ਤੁਹਾਡੇ ਵਿਚੋਂ ਬਹੁਤ ਸਾਰਿਆਂ ਨੂੰ ਪਸੰਦ ਵੀ ਆਇਆ ਹੋਣਾ ਤੇ ਉਮੀਦ ਕਰਦੀ ਆ ਜਿਨ੍ਹਾਂ ਨੂੰ ਵੀ ਪਸੰਦ ਆਇਆ ਤੁਹਾਡਾ ਸੁਣਨ ਦੇ ਲਈ ਧੰਨਵਾਦ ਪ੍ਰੋਗਰਾਮ ਚ ਜੁੜਨ ਦੇ ਲਈ ਵੀ ਧੰਨਵਾਦ ਤੇ ਪ੍ਰੋਗਰਾਮ ਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਜਗਜੀਵਨ ਮਠਾਰੂ ਹੁਰੀ ਜੁੜ ਚੁੱਕੇ ਨੇ ਕਹਿੰਦੇ ਜੀ ਤੁਲਾ ਮਰੀਨ ਦਾ ਵੈਦਰ ਇਸ ਵੇਲੇ 12 ਡਿਗਰੀ ਟੈਂਪਰੇਚਰ ਹੈ ਤੇ ਸਤਿ ਸ੍ਰੀ ਅਕਾਲ ਟੂ ਆਲ ਪ੍ਰੋਗਰਾਮ ਕਹਿੰਦੇ ਗੋਇੰਗ ਵੈਰੀ ਵੈਲ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੇ ਸਾਰੀ ਟੀਮ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਬੁਲਾਇਓ ਤੇ ਗੀਤ ਜਿਹੜਾ ਇਹਨਾਂ ਨੇ ਪਹਿਲਾਂ ਪਸੰਦ ਕੀਤਾ ਜੀ ਪ੍ਰੋਗਰਾਮ ਕਹਿੰਦੇ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਸੀਗਾ ਉਹ ਬਹੁਤ ਪਸੰਦ ਆਇਆ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਗੀਤ ਪਸੰਦ ਕਰਨ ਦੇ ਲਈ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਦੋਸਤੋ ਪ੍ਰੋਗਰਾਮ ਚ ਜਿਹੜਾ ਅਗਲਾ ਸਿਲਸਿਲਾ ਉਹ ਖਬਰਾਂ ਦਾ ਤੇ ਖਬਰਾਂ ਅਸੀਂ ਬਹੁਤ ਜਲਦ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਖਬਰਾਂ ਦੇ ਵਿਚ ਤੁਸੀਂ ਸਾਡੇ ਨਾਲ ਜ਼ਰੂਰ ਬਣੇ ਰਹੋ ਤੇ ਇਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅੱਜ ਅਸੀਂ ਜਿਹੜੀ ਗੱਲਬਾਤ ਆ ਉਹ ਵੀ ਕਰਨੀ ਆ ਕਿ ਆਸਟ੍ਰੇਲੀਆ ਦੇ ਵਿਚ ਜਿਹੜੀਆਂ ਕੋਰੋਨਾ ਪਾਬੰਦੀਆਂ ਜਿਹੜੀਆਂ ਬੜੀਆਂ ਸਖ਼ਤ ਕੋਰੋਨਾ ਪਾਬੰਦੀਆਂ ਉਹਦੇ ਵਿਚ ਜਿਹੜੇ ਲੋਕ ਸੀ ਕਾਫੀ ਤੰਗ ਸੀ ਔਰ ਉਹਨਾਂ ਕੋਰੋਨਾ ਪਾਬੰਦੀਆਂ ਤੋਂ ਜਿਹੜੀ ਰਾਹਤ ਹੈ ਇਸ ਵੇਲੇ ਮਿਲੀ ਹੈ ਔਰ ਉਹ ਰਾਹਤ ਜਿਹੜੀ ਹੈ ਉਹ ਬਹੁਤ ਸਾਰੇ ਕਾਰੋਬਾਰਾਂ ਦੇ ਵਿਚ ਵੀ ਦਿੱਤੀ ਗਈ ਹੈ ਸੋ ਅੱਜ ਅਸੀਂ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਵੱਖ ਵੱਖ ਕਾਰੋਬਾਰਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੋਰੋਨਾ ਪਾਬੰਦੀਆਂ ਦੌਰਾਨ ਉਹਨਾਂ ਦੇ ਜਿਹੜੇ ਕਾਰੋਬਾਰ ਕਿਸ ਹੱਦ ਤੱਕ ਪ੍ਰਭਾਵਿਤ ਹੋਏ ਆ ਤੇ ਹੁਣ ਇਹ ਪਾਬੰਦੀਆਂ ਦੇ ਵਿਚ ਜਿਹੜੀ ਮਿਲੀ ਰਾਹਤ ਆ ਉਹਦੇ ਨਾਲ ਕਿੰਨਾ ਕੁ ਅੱਗੇ ਉਹਨਾਂ ਨੂੰ ਜਿਹੜੀ ਸੰਤੁਸ਼ਟੀ ਆ ਉਹ ਮਿਲਦੀ ਨਜ਼ਰ ਆ ਰਹੀ ਹੈ ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਗੱਲਬਾਤ ਜ਼ਰੂਰ ਕਰਾਂਗੇ ਪਰ ਇਸ ਵੇਲੇ ਅਸੀਂ ਵੱਧਦੇ ਹਾਂ ਜੀ ਖਬਰਾਂ ਵੱਲ ਤੇ ਲਓ ਫਿਰ ਜੁੜਦੇ ਹਾਂ ਇਸ ਸਿਲਸਿਲੇ ਚ ਚਲੋ ਹਾਜ਼ਰ ਨੇ ਪਹਿਲਾਂ ਚੋਣਵੀਆਂ ਖਬਰਾਂ ਭਾਰਤ ਚ ਮੁਲਕ ਭਰ ਦੀਆਂ ਕਿਸਾਨ ਧਿਰਾਂ ਵੱਲੋਂ ਦਿੱਲੀ ਚ ਮੀਟਿੰਗ ਅੱਜ ਭਾਰਤ ਚ ਕੋਰੋਨਾ ਦੇ ਨਵੇਂ ਕੇਸਾਂ ਤੇ ਮੌਤਾਂ ਦੀ ਗਿਣਤੀ ਘਟੀ ਭਾਰਤ ਅਤੇ ਅਮਰੀਕਾ ਵਾਰਤਾ ਅੱਜ ਭਾਰਤ ਚੀਨ ਸਰਹੱਦੀ ਵਿਵਾਦ ਸਮੇਤ ਰੱਖਿਆ ਤੇ ਸੁਰੱਖਿਆ ਖੇਤਰ ਵਿਚ ਸਹਿਯੋਗ ਵਧਾਉਣ ਬਾਰੇ ਹੋਵੇਗੀ ਚਰਚਾ मुल्तानी केस संबंधी साबका डीजीपी सुमेद सैनी तो थाने च ढाई घंटे की पुछ पड़ताल टुकवा समा आने ते अपनी गल रखांगा कहा सैनी ने। बेअदबी कांड के संबंध विच तीन डेरा प्रेमियां दे वारंट जारी पर मामले की सुनवाई 1 दिसंबर तक टली। केंद्र दी अड़ी ने किसानां दा रो वधाया। पंजाब च माल गड्डियां 29 अक्तूबर तक बंद। माल गड्डियां दे मसले ते सियासी धिरां होईयां सरगर्म। नाटककार हंसा सिंह नूं श्रद्धांजलि भेंट। साथी कलाकारां ने नाल बिताए पल कीते सांझे। उधर अमरीका च राष्ट्रपति चोण लई हुण तक 5.8 करोड़ वोटां पईआं। बोस्टन च बैलट बॉक्स नूं लगी अग। कैनेडा दे ब्रिटिश कोलंबिया सूबे च 3 पंजाबी बन सकदे ने मंत्री। एक दिलचस्प सर्वेखण च अध्यापकां दे सत्कार च भारती लोक 6वें नंबर ते। ते हुण कुछ खबरां आस्ट्रेलिया तों। आस्ट्रेलिया दे विक्टोरिया सूबे च कौंसल दीआं चोणां संपन्न हो चुकियां ने। पिछले हफ्ते दे अखीर च इह जिहड़ियां वोटां ने इह पै गईआं ते हुण जिहड़े इहदे नतीजे ने उह आउणगे 13 नवंबर तक। पांच महीनियां तो भी वध समय मगरों विक्टोरिया च बीते कल आखिरकार कोई कोरोना केस नहीं आया। प्रीमियर ने कीता विक्टोरियन वासियां दा धन्नवाद। पब कैफे ते रेस्टोरेंट खोलण दी लई मिली हरी झंडी ते उधर ब्यूटी ते परसनल केयर कारोबारां दे नाल प्रचून कारोबार मालकां दे चेहरियां ते भी परती रौनक। चलो जी हुण खबरां विस्थार नाल। भारत च मुल्क भर दीआं किसान धिरां वलों दिल्ली च अज मीटिंग। खेती कानून संबंधी कौमी किसान लहर लई खाका तैयार। केंद्र सरकार वलों रेलां रोकण दे फैसले खिलाफ मता पास। पंजाब फार्मूले बारे भी होई चर्चा। केंद्र सरकार दे खेती कानूनां खिलाफ किसान अंदोलन दा कौमी पद्धर दा खाका कल तैयार कीता गया, जिस नूं पढ़ के 250 किसान धिरां दे अगे रखिया जाणा। यानी कि अज जिहड़ा इह खाका आ 250 किसान धिरां दे अगे रखिया जाणा। कुल हिंद किसान संघर्ष तालमेल कमेटी दे वर्किंग ग्रुप दी कल दिल्ली दे विच कन्वीनर बीएम सिंह दी प्रधानगी हेठ इक मीटिंग होई। वर्किंग ग्रुप दे मीटिंग च केंद्र सरकार दे अड़ियल रवैये नूं लै के देश भर च किसान लहर खड़ी करन दी रूपरेखा बनाई गई है। उधर केंद्र सरकार वालों रेलां रोकण दे फैसले खिलाफ मता जिहड़ा उह पास कीता गया। पंजाब फार्मूले दे बारे भी चर्चा हुई है। माल गड्डियां दी बहाली लई रेल मंत्री दखल देण एक कहना है मुख मंत्री कैप्टन अमरिंदर सिंह दा। मुख मंत्री कैप्टन अमरिंदर सिंह ने कल केंद्रीय रेल मंत्री पीयूष गोयल तो पंजाब विच माल गड्डियां दी आवाजाई दी तुरंत बहाली लई निजी तौर ते दखल दित्ते जाण दी मंग कीती। उन्हां कहा कि किसान धिरां वालों रेल मार्ग अंशक रूप च खाली कीते जाण मगरों भी रेल आवाजाई पंजाब च बंद पई है। ते उधर कुल हिंद किसान संघर्ष तालमेल कमेटी दे वर्किंग ग्रुप दे मैंबर योगिंदर यादव ने कहा है कि कौमी पद्धर दे किसानी संघर्ष नूं दिल्ली चलो नारे हेठ ही लड़िया जाएगा। उन्हां दस्या कि वर्किंग ग्रुप नूं लैके 250 किसान धिरां दी मीटिंग वास्ते तैयारी कीती गई है। उन्हां केंद्र दे माल गड्डियां रोके जाण दे फैसले नूं पंजाब ते लोक विरोधी दस्या। उन्हां कहा कि ट्रेड यूनियन दा 26 नवंबर नूं दित्ता सद्दा किसान अंदोलन दी हमायत है। ते भारत विच कोरोना दे नवें केसां दी ते मौतां दी जिहड़ी गिणती है उह घटदी नजर आ रही है। भारत दे विच पिछले कई महीनियां तों लगातार कोरोना केसां दी जिहड़ी गिणती सी उह वधदी नजर आ रही सी, पर बीते कल इह दर्ज कीता गया कि 24 ਘੰਟਿਆਂ ਦੇ ਵਿੱਚ ਜਿਹੜੀ ਕੁੱਲ ਗਿਣਤੀ ਹੈ ਨਵੇਂ ਕੇਸਾਂ ਦੀ ਉਹ ਘਟੀ ਆ ਔਰ ਇਸ ਦੇ ਨਾਲ ਮੌਤਾਂ ਦੀ ਜਿਹੜੀ ਗਿਣਤੀ ਉਹ ਵੀ ਘਟੀ ਹੈ। ਸੋ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਹੁੰਦੇ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਇਸ ਮਹੀਨੇ 'ਚ ਦੂਜੀ ਵਾਰ 50,000 ਦੇ ਅੰਕੜੇ ਤੋਂ ਹੇਠ ਆ ਰਹੀ ਹੈ। ਉਧਰ 108 ਦਿਨਾਂ ਮਗਰੋਂ ਕੋਰੋਨਾ ਕਰਕੇ ਹੁੰਦੀਆਂ ਮੌਤਾਂ ਦਾ ਅੰਕੜਾ ਵੀ ਇਸ ਅਰਸੇ ਲਈ 500 ਤੋਂ ਹੇਠਾਂ ਦਰਜ ਕੀਤਾ ਗਿਆ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੱਲ੍ਹ ਸਵੇਰੇ 8 ਵਜੇ ਤੱਕ ਦਰਜ ਅੰਕੜਿਆਂ ਮੁਤਾਬਕ ਇੱਕ ਦਿਨ ਦੇ ਵਿੱਚ ਕੋਰੋਨਾ ਵਾਇਰਸ ਦੇ 45,148 ਨਵੇਂ ਕੇਸ ਰਿਪੋਰਟ ਹੋਣ ਨਾਲ ਕੋਵਿਡ 19 ਦਾ ਕੇਸ ਲੋਡ ਜਿਹੜਾ ਹੁਣ 79,000 ਦੇ ਅੰਕੜੇ ਨੂੰ ਪਾਰ ਕਰਦਿਆਂ 79,09,979 ਹੋ ਗਿਆ। ਇਸ ਦੌਰਾਨ 480 ਹੋਰ ਮੌਤਾਂ ਨਾਲ ਕੋਰੋਨਾ ਕਰਕੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਵੱਧ ਕੇ 1,19,014 ਹੋ ਗਈ ਹੈ। ਖੁਸ਼ ਦੀ ਖ਼ਬਰ ਇਹ ਹੈ ਕਿ 90.2% ਦੀ ਕੌਮੀ ਰਿਕਵਰੀ ਦਰ ਨਾਲ ਹੁਣ ਤੱਕ 71,37,228 ਕੋਰੋਨਾ ਮਰੀਜ਼ ਜਿਹੜੇ ਆ ਉਹ ਇਸ ਲਾਗ ਤੋਂ ਉਭਰਨ ਦੇ ਵਿੱਚ ਵੀ ਸਫਲ ਰਹੇ ਆ। ਇਸ ਦੌਰਾਨ ਪੰਜਾਬ 'ਚ ਕੋਰੋਨਾ ਕਰਕੇ 8 ਹੋਰ ਮੌਤਾਂ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਨੇ ਤੇ ਸੂਬੇ 'ਚ ਲਾਗ ਨਾਲ ਮਰਨ ਵਾਲਿਆਂ ਦਾ ਜਿਹੜਾ ਅੰਕੜਾ 4,125 ਤੱਕ ਪਹੁੰਚ ਗਿਆ। ਤੇ ਭਾਰਤ ਅਮਰੀਕਾ ਵਾਰਤਾ ਜਿਹੜੀ ਆ ਉਹ ਅੱਜ ਹੋਣ ਜਾ ਰਹੀ ਹੈ। ਭਾਰਤ ਚੀਨ ਸਰਹੱਦੀ ਵਿਵਾਦ ਸਮੇਤ ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਜਿਹੜੀ ਇਹ ਵਾਰਤਾ ਆ ਇਹ ਹੋਵੇਗੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਤੇ ਰੱਖਿਆ ਮੰਤਰੀ ਮਾਰਕ ਟੀਐਸਪਰ ਭਾਰਤ ਦੇ ਆਪਣੇ ਹਮ ਰੁਤਬਾਵਾਂ ਨਾਲ 2+2 ਸੰਵਾਦ ਲਈ ਕੱਲ੍ਹ ਨਵੀਂ ਦਿੱਲੀ ਪਹੁੰਚ ਗਏ। ਮੰਗਲਵਾਰ ਯਾਨੀ ਅੱਜ ਨੂੰ ਹੋਣ ਵਾਲੇ ਮੰਤਰੀ ਪੱਧਰ ਦੇ ਇਸ ਤੀਜੇ ਸੰਵਾਦ ਦੌਰਾਨ ਦੋਵਾਂ ਮੁਲਕਾਂ ਦੇ ਆਗੂ ਦੁਵੱਲੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਹੁਲਾਰੇ ਦੇ ਨਾਲ ਹਿੰਦ ਪ੍ਰਸ਼ਾਂਤ ਖਿੱਤੇ ਵਿਚ ਸਹਿਯੋਗ ਵਧਾਉਣ ਜਿਹੇ ਮੁੱਦਿਆਂ ਤੇ ਚਰਚਾ ਕਰਨਗੇ। ਉਂਝ ਐਸਪਰ ਨੇ ਬੀਤੇ ਕੱਲ ਦੇ ਰਸਮੀ 2+2 ਸੰਵਾਦ ਤੋਂ ਪਹਿਲਾਂ ਇੱਥੇ ਆਪਣੀ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਸਾਊਥ ਬਲਾਕ ਵਿਚ ਮੀਟਿੰਗ ਕੀਤੀ ਹੈ। ਦੋਵਾਂ ਆਗੂਆਂ ਨੇ ਰੱਖਿਆ ਤੇ ਰਣਨੀਤਿਕ ਸਬੰਧਾਂ ਨੂੰ ਮਜ਼ਬੂਤ ਕਰਨ ਸਮੇਤ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਦੇ ਮੁੱਦੇ ਤੇ ਵੀ ਚਰਚਾ ਕੀਤੀ ਹੈ। ਅਮਰੀਕਾ ਦੇ ਦੁਸ਼ਮਣ ਦੇ ਟਿਕਾਣਿਆਂ ਤੇ ਵੱਧ ਅਚੂਕ ਨਿਸ਼ਾਨੇ ਲਾਉਣ ਲਈ ਭਾਰਤੀ ਫੌਜ ਨੂੰ ਆਪਣੇ ਵਿਸ਼ਾਲ ਉਪਗ੍ਰਹਿ ਨੈਟਵਰਕ ਤੱਕ ਰਸਾਈ ਦੇਣ ਦੀ ਤਿਆਰੀ ਜਿਹੜੀ ਉਹ ਵੀ ਖਿੱਚ ਲਈ ਹੈ। ਦੋਵਾਂ ਮੁਲਕਾਂ ਦਰਮਿਆਨ ਹੋਣ ਵਾਲੀ ਇਸ ਮੀਟਿੰਗ ਜਾਂ ਸੰਵਾਦ ਦੌਰਾਨ ਭਾਰਤ ਤੇ ਅਮਰੀਕਾ ਦੀਆਂ ਫੌਜਾਂ ਨੂੰ ਭੂਗੋਲਿਕ ਇੰਟੈਲੀਜੈਂਸ ਨਕਸ਼ਿਆਂ ਬਾਰੇ ਵੀ ਜਿਹੜੀ ਜਾਣਕਾਰੀ ਤੇ ਉਪਗ੍ਰਹਿ ਤਸਵੀਰਾਂ ਸਾਂਝੀਆਂ ਕਰਨ ਸੰਬੰਧੀ ਵੀ ਇੱਕ ਕਟਾਰ ਤੇ ਸਹੀ ਪਾਉਣ ਦਾ ਜਿਹੜਾ ਫੈਸਲਾ ਉਹ ਕੀਤਾ ਗਿਆ। ਤੇ ਉਧਰ ਮੁਲਤਾਨੀ ਕੇਸ ਸੰਬੰਧੀ ਸਾਬਕਾ DGP ਸੁਮੇਧ ਸੈਣੀ ਤੋਂ ਥਾਣੇ 'ਚ 2.5 ਘੰਟੇ ਦੀ ਜਿਹੜੀ ਪੁੱਛ ਪੜਤਾਲ ਹੈ ਉਹ ਕੀਤੀ ਗਈ ਹੈ, ਪਰ ਢੁਕਵਾਂ ਸਮਾਂ ਆਉਣ ਤੇ ਆਪਣੀ ਗੱਲ ਰੱਖਾਂਗਾ, ਇਹ ਵੀ ਕਿਹਾ ਸੈਣੀ ਨੇ। ਮੋਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 3 ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਦ ਭਰੀ ਹਾਲਾਤ 'ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ DGP ਸੁਮੇਧ ਸੈਣੀ ਨੂੰ ਸੋਮਵਾਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਆਪਣੇ ਵਕੀਲ ਨਾਲ ਮਟੌਰ ਥਾਣੇ ਵਿਚ ਪਹੁੰਚਣਾ ਪਿਆ। ਪਿਛਲੇ ਦਿਨੀ ਮਟੌਰ ਥਾਣੇ ਦੇ SHO ਨੇ ਸੈਣੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਵੀ ਜਾਰੀ ਕੀਤਾ ਸੀ ਤੇ ਉਨ੍ਹਾਂ ਆਪਣੀ ਇਨੋਵਾ ਗੱਡੀ ਥਾਣੇ ਦੇ ਬਾਹਰ ਖੜੀ ਕੀਤੀ ਤੇ ਪੈਦਲ ਚੱਲ ਕੇ ਉਹ ਉੱਥੇ ਪਹੁੰਚੇ ਸਨ। ਤੇ ਉਧਰ ਢੁਕਵਾਂ ਸਮਾਂ ਆਉਣ ਤੇ ਆਪਣੀ ਗੱਲ ਰੱਖਾਂਗਾ, ਇਹ ਕਹਿਣ ਹੈ ਸੈਣੀ ਦਾ। ਪੁੱਛਗਿੱਛ ਤੋਂ ਬਾਅਦ ਥਾਣੇ ਤੋਂ ਬਾਹਰ ਆਉਣ ਸਮੇਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਢੁਕਵਾਂ ਸਮਾਂ ਆਉਣ ਤੇ ਉਹ ਆਪਣੀ ਗੱਲ ਜ਼ਰੂਰ ਰੱਖਣਗੇ। ਜਦੋਂ ਉਨ੍ਹਾਂ ਤੋਂ ਕੇਸ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਚੁੱਪ ਵੱਟਦੇ ਹੋਏ ਸਿੱਧਾ ਆਪਣੀ ਕਾਰ ਵਿਚ ਬੈਠ ਕੇ ਚਲੇ ਗਏ। ਤੇ ਉਧਰ ਬੇਅਦਬੀ ਕਾਂਡ ਦੇ ਸੰਬੰਧ ਵਿਚ 3 ਡੇਰਾ ਪ੍ਰੇਮੀਆਂ ਦੇ ਵਾਰੰਟ ਜਾਰੀ ਕੀਤੇ ਗਏ ਨੇ, ਪਰ ਮਾਮਲੇ ਦੀ ਸੁਣਵਾਈ ਜਿਹੜੀ ਉਹ ਅਜੇ ਵੀ 1 ਦਸੰਬਰ ਤੱਕ ਟਾਲੀ ਗਈ ਹੈ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਉਸਦੀ ਬੇਅਦਬੀ ਕਰਨ ਦੇ ਮਾਮਲੇ ਦੀ ਕੱਲ ਇਥੋਂ ਇਲਾਕਾ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ 'ਚ ਸੁਣਵਾਈ ਹੋਈ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੀ ਕੌਮੀ ਕਾਰਜਕਾਰੀ ਕਮੇਟੀ ਦੇ 3 ਮੈਂਬਰਾਂ ਹਰੀਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬੱਤਰਾ ਦੀ ਗ੍ਰਿਫ਼ਤਾਰੀ ਲਈ ਅਦਾਲਤ ਨੂੰ ਇਕ ਵਾਰ ਫਿਰ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਅਦਾਲਤ ਨੇ ਇਨ੍ਹਾਂ 3 ਮੁਲਜ਼ਮਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਜਾਂਚ ਟੀਮ ਨੂੰ ਆਦੇਸ਼ ਦਿੱਤਾ ਹੈ ਕਿ ਇਨ੍ਹਾਂ ਨੂੰ 20 ਨਵੰਬਰ ਤੱਕ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਵੇ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦਸਿਆ ਕਿ 3 ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਲਈ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਛਾਪੇ ਮਾਰੇ ਜਾ ਰਹੇ ਨੇ, ਪਰ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆਏ। ਕੇਂਦਰ ਦੇ ਅੜੀ ਨੇ ਕਿਸਾਨਾਂ ਵਿਚ ਰੋਹ ਵਧਾਇਆ। ਪੰਜਾਬ ਚ ਮਾਲ ਗੱਡੀਆਂ 29 ਅਕਤੂਬਰ ਤੱਕ ਬੰਦ ਤੇ ਮਾਲ ਗੱਡੀਆਂ ਦੇ ਮਸਲੇ ਤੇ ਸਿਆਸੀ ਧਿਰਾਂ ਵੀ ਹੋਈਆਂ ਸਰਗਰਮ। ਕੇਂਦਰ ਸਰਕਾਰ ਵੱਲੋਂ ਸਵਾਰੀ ਗੱਡੀਆਂ ਚਲਾਉਣ ਦੀ ਸ਼ਰਤ ਤੇ ਪੰਜਾਬ ਚ ਮਾਲ ਗੱਡੀਆਂ ਰੋਕਣਾ ਪੰਜਾਬੀਆਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਚ ਕੁੱਦਣ ਦੀ ਸਜ਼ਾ ਹੈ। ਪੰਜਾਬੀ ਜਾਰੀ ਸੰਘਰਸ਼ ਨੂੰ ਹੁਣ ਹਰ ਰੋਜ਼ ਹੋਰ ਤੇਜ਼ ਕਰਕੇ ਇਸ ਦਾ ਢੁਕਵਾਂ ਜਵਾਬ ਦੇਣਗੇ। ਇਹ ਗੱਲ ਕੱਲ ਬੈਸਟ ਪ੍ਰਾਈਸ ਦੇ ਘਰਾਓ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਹੀ ਹੈ। ਉਨਾਂ ਕਿਹਾ ਕਿ ਸੰਘਰਸ਼ੀ ਕਿਸਾਨਾਂ ਵੱਲੋਂ ਬਣਾਵਲੀ ਤੇ ਰਾਜਪੁਰਾ ਦੇ ਨਿੱਜੀ ਥਰਮਲ ਪਲਾਂਟਾਂ ਨੂੰ ਜਾਂਦੀ ਕੋਲੇ ਦੀ ਸਪਲਾਈ ਰੋਕਣ ਨੂੰ ਕੇਂਦਰ ਸਰਕਾਰ ਵੱਲੋਂ ਰੇਲਵੇ ਲਾਈਨ ਜਾਮ ਕਰਨ ਦੀ ਕਾਰਵਾਈ ਵਜੋਂ ਪੇਸ਼ ਕਰਨਾ ਬਿਲਕੁਲ ਵੀ ਦਰੁਸਤ ਨਹੀਂ ਹੈ। ਉਨਾਂ ਇਸ ਕਾਰਵਾਈ ਨੂੰ ਗੈਰ ਜਮਹੂਰੀ ਤੇ ਗੈਰ ਜ਼ਿੰਮੇਵਾਰਾਨਾ ਗਰਦਾਨਿਆਂ ਪੰਜਾਬ ਵਾਸੀਆਂ ਤੇ ਸੰਘਰਸ਼ੀ ਲੋਕਾਂ ਖਿਲਾਫ਼ ਬਦਲਾ ਲਓ ਭਾਵਨਾ ਤਹਿਤ ਚੁੱਕਿਆ ਇਕ ਕਦਮ ਵੀ ਦੱਸਿਆ। ਤੇ ਉਧਰ ਪੰਜਾਬ ਵਿਚ ਮਾਲ ਗੱਡੀਆਂ 29 ਅਕਤੂਬਰ ਤੱਕ ਬੰਦ ਕੀਤੀਆਂ ਗਈਆਂ ਨੇ। ਪੰਜਾਬ ਚ ਮਾਲ ਗੱਡੀਆਂ ਚੱਲਣ ਤੇ ਮੁੜ ਰੋਕ ਲਾ ਦਿੱਤੀ ਗਈ ਹੈ। ਹਾਲ ਦੀ ਘੜੀ ਇਹ ਰੋਕ 29 ਅਕਤੂਬਰ ਤੱਕ ਲਾਈ ਗਈ ਹੈ, ਪਰ ਜੇ ਕਿਸਾਨ ਅੰਦੋਲਨ ਚੱਲਦਾ ਰਿਹਾ ਤਾਂ ਇਹ ਰੋਕ ਅਗਾਂਹ ਵੀ ਵਧਾਈ ਜਾ ਸਕਦੀ ਹੈ। ਇਸ ਬਾਰੇ ਕੱਲ ਫਿਰੋਜ਼ਪੁਰ ਰੇਲ ਮੰਡਲ ਦੇ ਮਹਾਂਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦਸਿਆ ਕਿ 24 ਸਤੰਬਰ ਤੋਂ ਕਿਸਾਨ ਯੂਨੀਅਨਾਂ ਦੇ ਰੇਲ ਰੋਕੋ ਅੰਦੋਲਨ ਸ਼ੁਰੂ ਹੋਣ ਕਰਕੇ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। 21 ਅਕਤੂਬਰ ਨੂੰ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਮਾਲ ਗੱਡੀਆਂ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਕਰਕੇ ਫਿਰੋਜ਼ਪੁਰ ਤੇ ਅੰਬਾਲਾ ਰੇਲ ਡਿਵੀਜ਼ਨ ਅੰਦਰ 173 ਮਾਲ ਗੱਡੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਦਿਨਾਂ ਦੇ ਅੰਦਰ ਰੁਮਾਣਾ ਅਲਬੇਲ ਸਿੰਘ ਵਿਚ ਇਕ ਖਾਲੀ ਰੈਕ ਨੂੰ ਰੋਕਿਆ ਗਿਆ ਤੇ ਇਸੇ ਤਰ੍ਹਾਂ ਕੁਝ ਹੋਰ ਥਾਵਾਂ ਤੇ ਵੀ ਮਾਲ ਗੱਡੀਆਂ ਰੋਕੀਆਂ ਗਈਆਂ, ਜਿਸ ਕਰਕੇ ਰੇਲਵੇ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ। ਹੁਣ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਜਦੋਂ ਤੱਕ ਸਥਿਤੀ ਪੂਰਨ ਤੌਰ ਤੇ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਕਿਸੇ ਵੀ ਮਾਲ ਗੱਡੀ ਨੂੰ ਪੰਜਾਬ ਅੰਦਰ ਨਹੀਂ ਚਲਾਇਆ ਜਾਵੇਗਾ। ਤੇ ਉਧਰ ਗੱਡੀਆਂ ਦੇ ਮਸਲੇ ਤੇ ਸਿਆਸੀ ਧਿਰਾਂ ਵੀ ਸਰਗਰਮ ਨੇ ਇਸ ਵੇਲੇ ਤੇ ਕੇਂਦਰ ਗੱਲਬਾਤ ਦੇ ਰਾਹ ਪਵੇ, ਇਹ ਕਹਿਣਾ ਸੁਖਬੀਰ ਸਿੰਘ ਬਾਦਲ ਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਕਿਹਾ ਕਿ ਭਾਰਤ ਸਰਕਾਰ ਨੂੰ ਮਸਲੇ ਦੇ ਹੱਲ ਲਈ ਗੱਲਬਾਤ ਦਾ ਰਾਹ ਚੁਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਚ ਮਾਲ ਗੱਡੀਆਂ ਦੀ ਆਮਦ ਤੇ ਰੋਕ ਲਾਉਣ ਨਾਲ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਅਰਥਚਾਰੇ ਵਿਚ ਖੜੋਤ ਆਉਣ ਅਤੇ ਅਰਥਚਾਰਾ ਤਬਾਹ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਰਵੱਈਏ ਚੋਂ ਟਕਰਾਅ ਦੀ ਬਦਬੂ ਆ ਰਹੀ ਹੈ ਜੋ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੈ। ਤੇ ਉਧਰ ਢੀਂਡਸਾ ਤੇ ਅਮਰ ਸਿੰਘ ਵੱਲੋਂ ਵੀ ਇਸ ਦੀ ਨਿਖੇਧੀ ਜਿਹੜੀ ਆ ਉਹ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਨਾਜ ਮੰਡੀ ਦੇ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸਾਨ ਪੱਖੀ ਮੰਨਦੇ ਹਨ ਤਾਂ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਨੂੰ ਲੋਕ ਸੰਘਰਸ਼ ਅੱਗੇ ਗੋਡੇ ਟੇਕਣੇ ਪੈਂਦੇ ਹਨ ਤੇ ਮੋਦੀ ਸਰਕਾਰ ਨੂੰ ਵੀ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਤੇ ਉਧਰ ਭਗਵੰਤ ਮਾਨ ਨੇ ਕਿਹਾ ਕਿ ਬਦਲਾਖੋਰੀ ਦੇ ਉਤਰੇ ਪ੍ਰਧਾਨ ਮੰਤਰੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮਾਲ ਗੱਡੀਆਂ ਰੋਕਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਤੇ ਇਕਜੁੱਟਤਾ ਤੋਂ ਘਬਰਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਬਦਲਾਖੋਰੀ ਤੇ ਉੱਤਰ ਆਏ ਨੇ। ਉਨ੍ਹਾਂ ਕਿਹਾ ਕਿ ਮੋਦੀ ਨੂੰ ਆਪਣਾ ਹੰਕਾਰੀ ਤੇ ਤਾਨਾਸ਼ਾਹੀ ਰਵੱਈਆ ਤਿਆਗ ਕੇ ਸੰਘਰਸ਼ਸ਼ੀਲ ਕਿਸਾਨਾਂ ਦੀ ਬਾਂਹ ਮਰੋੜਨ ਦੀ ਥਾਂ ਥੋਪੇ ਗਏ ਕਾਲੇ ਕਾਨੂੰਨ ਵਾਪਸ ਲੈ ਕੇ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ ਹੈ। ਤੇ ਉਧਰ ਨਾਟਕਕਾਰ ਹੰਸਾ ਸਿੰਘ ਹੋਰਾਂ ਨੂੰ ਸ਼ਰਧਾਂਜਲੀ ਭੇਂਟ ਕਰ ਦਿੱਤੀ ਗਈ ਹੈ। ਕੱਲ ਸਾਥੀ ਕਲਾਕਾਰਾਂ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ ਤੇ ਸਾਂਝਿਆ ਕੀਤਾ। ਨਾਟਕਕਾਰ ਹੰਸਾ ਸਿੰਘ ਜਿਹੜੇ ਕਿ ਪੰਜਾਬ ਦੇ ਵਿੱਚ ਆਪਣੀਆਂ ਨਾਟਕੀ ਕਿਰਤਾਂ ਦੇ ਨਾਲ ਜਿਹੜੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਸਾਹਮਣੇ ਲਿਆਇਆ ਕਰਦੇ ਸਨ। ਉਹਨਾਂ ਦੀ ਅੰਤਮ ਅਰਦਾਸ ਕੱਲ ਗੁਰਦੁਆਰਾ ਬਾਬਾ ਲੰਗਾਹ ਜੀ ਬੁੱਢਾ ਤੇ ਬਿਆਸ ਦੇ ਵਿੱਚ ਹੋਈ ਹੈ। ਇਸ ਮਗਰੋਂ ਨਾਟਕਕਾਰਾਂ, ਰੰਗ ਕਰਮੀਆਂ, ਰਾਜਨੀਤਿਕ ਆਗੂਆਂ ਸਮੇਤ ਹੋਰਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਇਸ ਮੌਕੇ ਸੰਗੀਤ ਨਾਟਕ ਅਕੈਡਮੀ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਨਾਟਕਕਾਰ ਕੇਵਲ ਸਿੰਘ ਧਾਲੀਵਾਲ ਨੇ ਹੰਸਾ ਸਿੰਘ ਨਾਲ ਬਿਤਾਏ ਪਲਾਂ ਦੀਆਂ ਸਾਂਝਾਂ ਜਿਹੜੀਆਂ ਉਹ ਪਾਈਆਂ ਔਰ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੇ ਸਮੇਂ ਵੀ ਉਨ੍ਹਾਂ ਆਪਣਾ ਕੰਮ ਜਾਰੀ ਰੱਖਿਆ ਤੇ ਬਾਬਾ ਨਾਨਕ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਧਰ ਅਮਰੀਕਾ ਦੇ ਵਿਚ ਰਾਸ਼ਟਰਪਤੀ ਚੋਣ ਲਈ ਹੁਣ ਤੱਕ 5.8 ਕਰੋੜ ਵੋਟਾਂ ਜਿਹੜੀਆਂ ਉਹ ਪੈ ਚੁੱਕੀਆਂ ਨੇ, ਪਰ ਬੋਸਟਨ ਦੇ ਵਿਚ ਇਕ ਬੈਲਟ ਬਾਕਸ ਨੂੰ ਅੱਗ ਲੱਗੀ ਹੋਣ ਦੀ ਖ਼ਬਰ ਜਿਹੜੀ ਹੈ ਉਹ ਵੀ ਆ ਰਹੀ ਹੈ। ਅਮਰੀਕਾ ਚ ਕਰੀਬ 5.8 ਕਰੋੜ ਲੋਕ ਹੁਣ ਤੱਕ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾ ਚੁੱਕੇ ਨੇ। ਅਗਾਊ ਵੋਟ ਪਾਉਣ ਦੇ ਮਾਮਲੇ ਚ ਇਹ ਅੰਕੜਾ 2016 ਨਾਲੋਂ ਵੱਧ ਚੁੱਕਾ। ਵੱਡੀ ਗਿਣਤੀ ਵੋਟਾਂ ਡਾਕ ਰਾਹੀਂ ਪਾਈਆਂ ਗਈਆਂ ਨੇ। ਇਸ ਕਾਰਨ ਸੰਭਾਵਨਾ ਬਣਦੀ ਜਾ ਰਹੀ ਹੈ ਕਿ ਗਿਣਤੀ 3 ਨਵੰਬਰ ਤੋਂ ਅੱਗੇ ਵੱਧ ਸਕਦੀ ਹੈ। CNN ਦੀ ਇਕ ਰਿਪੋਰਟ ਮੁਤਾਬਕ 50 ਰਾਜਾਂ ਤੇ ਵਾਸ਼ਿੰਗਟਨ DC ਵਿਚਲੇ ਚੋਣ ਅਧਿਕਾਰੀਆਂ ਦੇ ਸਰਵੇਖਣ ਮੁਤਾਬਕ 5.8 ਕਰੋੜ ਤੋਂ ਵੱਧ ਲੋਕ ਵੋਟ ਪਾ ਚੁੱਕੇ ਨੇ ਤੇ ਇਹ ਸਰਵੇਖਣ ਅਮਰੀਕਾ ਆਧਾਰਿਤ ਨੈਟਵਰਕ ਐਡੀਸਨ ਰਿਸਰਚ ਐਂਡ ਕੈਟਲਿਸਟ ਨੇ ਕਰਵਾਇਆ। ਕੋਰੋਨਾ ਵਾਇਰਸ ਕਾਰਨ ਇਸ ਵਾਰ ਬਹੁਤ ਵੋਟਾਂ ਜਿਹੜੀਆਂ ਮਿੱਥੇ ਦਿਨ ਤੋਂ ਪਹਿਲਾਂ ਹੀ ਪੈ ਗਈਆਂ ਸਨ ਤੇ ਸੂਬਿਆਂ ਚ ਰਿਕਾਰਡ ਵੋਟਾਂ ਪੈ ਰਹੀਆਂ ਨੇ। ਅਮਰੀਕਾ ਚ ਕਰੀਬ 24 ਕਰੋੜ ਲੋਕ ਵੋਟਾਂ ਪਾਉਣ ਲਈ ਯੋਗ ਹਨ। ਇਕ ਹੋਰ ਮੀਡੀਆ ਰਿਪੋਰਟ ਚ ਕਿਹਾ ਗਿਆ ਕਿ ਡਾਕ ਰਾਹੀਂ ਵੱਡੀ ਗਿਣਤੀ ਚ ਵੋਟ ਪੈਣ ਦੇ ਬਾਵਜੂਦ ਡੋਨਲਡ ਟਰੰਪ ਤੇ ਜੋਏ ਬਾਇਡਨ ਵਿਚੋਂ ਕੌਣ ਜਿੱਤੇਗਾ ਬਾਰੇ ਚੋਣ ਵਾਲੀ ਰਾਤ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹੁਣ ਤੱਕ ਪਈਆਂ ਵੋਟਾਂ ਵਿਚੋਂ 54% ਸਭ ਤੋਂ ਵੱਧ ਮੁਕਾਬਲੇ ਵਾਲੇ ਰਾਜਾਂ ਦੀਆਂ ਹਨ। ਬੋਸਟਨ ਵਿਚ ਐਤਵਾਰ ਨੂੰ ਇਕ ਬੈਲਟ ਬਾਕਸ ਨੂੰ ਵੀ ਅੱਗ ਲੱਗ ਗਈ ਹੈ। ਇਸ ਵਿਚ 120 ਵੋਟਾਂ ਸਨ। ਤੇ ਉਧਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਚ 3 ਪੰਜਾਬੀ ਬਣ ਸਕਦੇ ਨੇ ਮੰਤਰੀ। ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਐਤਵਾਰ ਐਲਾਨੇ ਗਏ ਨਤੀਜੇ ਦਾ ਰਸਮੀ ਐਲਾਨ ਤਾਂ ਡਾਕ ਰਾਹੀਂ ਪਾਈਆਂ ਗਈਆਂ ਕਰੀਬ 5 ਲੱਖ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਕੀਤਾ ਜਾਏਗਾ, ਪਰ ਸਮਝਿਆ ਜਾ ਰਿਹਾ ਕਿ ਉਹ ਗਿਣਤੀ ਸ਼ਾਇਦ ਪਤਲੇ ਫਰਕ ਵਾਲੇ 1-2 ਨਤੀਜੇ ਹੀ ਪ੍ਰਭਾਵਿਤ ਕਰ ਸਕੇਗੀ। ਇਸ ਦੌਰਾਨ NDP ਨੇ ਨਵੀਂ ਸਰਕਾਰ ਦੇ ਗਠਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਐਤਵਾਰ ਰਾਤ ਡੈਲਟਾ ਤੋਂ ਰਵੀ ਕਾਲੋਂ ਅਤੇ ਵੈਨਕੂਵਰ ਤੋਂ ਨਿੱਕੀ ਸ਼ਰਮਾ ਨੂੰ ਜੇਤੂ ਮੰਨੇ ਜਾਣ ਤੋਂ ਬਾਅਦ ਕੁੱਲ 8 ਸੀਟਾਂ ਪੰਜਾਬੀਆਂ ਦੇ ਹਿੱਸੇ ਆ ਗਈਆਂ ਨੇ। ਚੋਣ ਸਰਵੇਖਣ ਇਨ੍ਹਾਂ ਚੋਣਾਂ ਵਿਚ ਸਹੀ ਸਾਬਤ ਹੋਏ ਨੇ। ਰਵੀ ਨੇ ਆਪਣੀ ਸੀਟ ਤੇ ਕਬਜ਼ਾ ਬਰਕਰਾਰ ਰੱਖਿਆ, ਜਦਕਿ ਨਿੱਕੀ ਸ਼ਰਮਾ ਨੇ ਸੀਟ ਲਿਬਰਲ ਪਾਰਟੀ ਤੋਂ ਖੋਹੀ ਹੈ। ਇਨ੍ਹਾਂ 8 ਪੰਜਾਬੀ ਵਿਧਾਇਕਾਂ ਚੋਂ 3 ਦੇ ਮੰਤਰੀ ਬਣਨ ਦੀਆਂ ਕਿਆਸ ਰਾਈਆਂ ਹਨ। ਪਿਛਲੀ ਸਰਕਾਰ ਵਿਚ ਕਿਰਤ ਮੰਤਰੀ ਰਹੇ ਹੈਰੀ ਬੈਂਸ ਨੂੰ ਇਹ ਵਿਭਾਗ ਮੁੜ ਮਿਲਣ ਦੀ ਸੰਭਾਵਨਾ ਹੈ। ਖੇਡ ਵਿਭਾਗ ਰਵੀ ਕਾਲੋ ਨੂੰ ਵੀ ਮਿਲ ਸਕਦੈ। ਜਿੰਨੀ ਸੇਮਸ ਦੇ ਸਮਰਥਕ ਵੀ ਇਸ ਵਾਰ ਵੱਡੀ ਜ਼ਿੰਮੇਵਾਰੀ ਤੇ ਅੱਖ ਟਿਕਾਈ ਬੈਠੇ ਨੇ। NDP ਦੇ ਵਾਅਦੇ ਮੁਤਾਬਕ ਲੋਕਾਂ ਨੂੰ ਸਰੀ ਵਿਚ ਨਵੇਂ ਹਸਪਤਾਲ ਦੀ ਉਸਾਰੀ ਲਈ ਜਲਦੀ ਇਹ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਤੇ ਉਧਰ ਆਸਟ੍ਰੇਲੀਆ ਦੇ ਵਿਚ ਵਿਕਟੋਰੀਆ ਸੂਬੇ ਦੀਆਂ ਜਿਹੜੀਆਂ ਕੌਂਸਲ ਚੋਣਾਂ ਆ ਉਹ ਸੰਪੰਨ ਹੋ ਗਈਆਂ ਨੇ, ਪਰ ਹੁਣ ਨਤੀਜੇ ਦੀ ਉਡੀਕ ਲਈ 13 ਨਵੰਬਰ ਤੱਕ ਉਡੀਕ ਜਿਹੜੀ ਆ ਉਹ ਕਰਨੀ ਪਵੇਗੀ, ਪਰ 30 ਅਕਤੂਬਰ ਤੋਂ ਬਾਅਦ ਆਪੋ ਆਪਣੀਆਂ ਕੌਂਸਲਾਂ ਦੇ ਜਿਹੜੇ ਨਤੀਜੇ ਆ ਉਹ ਵਿਕਟੋਰੀਅਨ ਇਲੈਕਟੋਰੇਟ ਵੈਬਸਾਈਟ ਦੇ ਉੱਤੇ ਪ੍ਰਸਾਰਿਤ ਕੀਤੇ ਜਾਂਦੇ ਰਹਿਣਗੇ। ਤੇ ਇਹਦੇ ਨਾਲ ਹੀ 5 ਮਹੀਨਿਆਂ ਤੋਂ ਵੀ ਵੱਧ ਸਮੇਂ ਮਗਰੋਂ ਵਿਕਟੋਰੀਆ ਵਿਚ ਬੀਤੇ ਕੱਲ ਆਖਿਰਕਾਰ ਕੋਈ ਵੀ ਕੋਰੋਨਾ ਕੇਸ ਜਾਂ ਮੌਤ ਜਿਹੜੀ ਆ ਉਹ ਦਰਜ ਨਹੀਂ ਕੀਤੀ ਗਈ। ਪ੍ਰੀਮੀਅਰ ਨੇ ਇਸ ਮੌਕੇ ਵਿਕਟੋਰੀਅਨ ਵਾਸੀਆਂ ਦਾ ਧੰਨਵਾਦ ਕੀਤਾ। ਤੇ ਅੱਜ ਰਾਤ ਯਾਨੀ ਅੱਜ ਮੰਗਲਵਾਰ ਰਾਤ ਤੋਂ ਮਿਲੇਗੀ ਬਹੁਤ ਸਾਰੀਆਂ ਕੋਰੋਨਾ ਪਾਬੰਦੀਆਂ ਤੋਂ ਰਾਹਤ। ਪੱਬ ਕੈਫੇ ਤੇ ਰੈਸਟੋਰੈਂਟ ਖੋਲਣ ਲਈ ਮਿਲੀ ਹਰੀ ਝੰਡੀ। ਪੱਬ ਕੈਫੇ ਤੇ ਰੈਸਟੋਰੈਂਟਾਂ ਨੂੰ ਬਾਹਰਲੇ ਪਾਸੇ 50 ਅਤੇ ਅੰਦਰਲੇ ਪਾਸੇ 20 ਲੋਕਾਂ ਨੂੰ ਬਿਠਾਉਣ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਗਈ ਹੈ, ਔਰ ਰੈਸਟੋਰੈਂਟ ਜਾਂ ਕੈਫੇ ਮਾਲਕਾਂ ਨੂੰ ਆਉਣ ਵਾਲੇ ਗ੍ਰਾਹਕਾਂ ਦਾ ਰੱਖਣਾ ਪਵੇਗਾ ਰਿਕਾਰਡ। ਕੋਵਿਡ ਸੁਰੱਖਿਆ ਨਿਯਮਾਂ ਦਾ ਵੀ ਇਨ੍ਹਾਂ ਨੂੰ ਪਾਲਣ ਕਰਨਾ ਪਵੇਗਾ। ਵਿਕਟੋਰੀਆ ਵਿਚ ਹੁਣ ਘਰ ਛੱਡ ਕੇ ਜਾਣ ਦੇ ਕਾਰਨਾਂ ਦੀ ਹੁਣ ਕੋਈ ਪਾਬੰਦੀ ਨਹੀਂ ਰਹੇਗੀ, ਪਰ 25 ਕਿਲੋਮੀਟਰ ਦੇ ਘੇਰੇ ਦੀ ਜਿਹੜੀ ਪਾਬੰਦੀ ਹੈ ਉਹ ਜਾਰੀ ਰਹੇਗੀ। ਤੇ ਉਧਰ ਬਿਊਟੀ ਤੇ ਪਰਸਨਲ ਕੇਅਰ ਕਾਰੋਬਾਰਾਂ ਦੇ ਨਾਲ ਨਾਲ ਪ੍ਰਚੂਨ ਕਾਰੋਬਾਰ ਮਾਲਕਾਂ ਦੇ ਚਿਹਰੇ ਤੇ ਵੀ ਹੁਣ ਰੌਣਕ ਪਰਤਾਈ ਹੈ। ਬੁੱਧਵਾਰ ਤੋਂ ਇਨ੍ਹਾਂ ਕਾਰੋਬਾਰਾਂ ਦੇ ਖੁੱਲਣ ਨਾਲ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਜਿਹੜੀ ਉਡੀਕ ਆ ਉਹ ਅਖੀਰ ਹੁਣ ਮੁੱਕਣ ਤੇ ਆਈ ਹੈ। ਵਿਕਟੋਰੀਆ ਵਿਚ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸਖ਼ਤ ਤਾਲਾਬੰਦੀ ਅਧੀਨ ਇਹ ਸਾਰੇ ਉਦਯੋਗ ਪਿਛਲੇ ਕਈ ਮਹੀਨਿਆਂ ਤੋਂ ਬੰਦ ਸਨ। ਹੁਣ ਇਨ੍ਹਾਂ ਦੇ ਖੁੱਲਣ ਨਾਲ ਕਾਰੋਬਾਰ ਮਾਲਕਾਂ ਤੇ ਖਰੀਦਦਾਰਾਂ ਵਿਚ ਇਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਪਾਇਆ ਜਾ ਰਿਹਾ। 18 ਸਾਲ ਜਾਂ ਇਸ ਤੋਂ ਘੱਟ ਉਮਰ ਵਰਗ ਲਈ ਬਾਹਰੀ ਖੇਡਾਂ ਦੀ ਜਿਹੜੀ ਖੁੱਲ੍ਹ ਹੈ ਉਹ ਵੀ ਦੇ ਦਿੱਤੀ ਗਈ ਹੈ। ਬਾਲਗਾਂ ਲਈ ਸੰਪਰਕ ਰਹਿਤ ਖੇਡ, ਕਸਰਤ ਤੇ ਡਾਂਸ ਕਲਾਸਾਂ ਦੀ ਜਿਹੜੀ ਖੁੱਲ੍ਹ ਹੈ ਉਹ 10 ਲੋਕਾਂ ਤੱਕ ਸੀਮਿਤ ਰੱਖੀ ਗਈ ਹੈ। ਲਾਇਬ੍ਰੇਰੀਆਂ ਤੇ ਕਮਿਊਨਿਟੀ ਹਾਲ ਜਿਹੜੇ ਹੈ ਉਹ ਵੀ ਆਊਟਡੋਰ ਇਵੈਂਟਸ ਦੇ ਲਈ ਖੋਲ੍ਹੇ ਜਾਣਗੇ ਤੇ ਧਾਰਮਿਕ ਸਥਾਨਾਂ ਨੂੰ ਬਾਹਰੀ ਖੇਤਰ ਲਈ ਸੇਵਾਵਾਂ ਲਈ 20 ਲੋਕਾਂ ਦੀ ਜਿਹੜੀ ਇਜਾਜ਼ਤ ਉਹ ਦਿੱਤੀ ਗਈ ਹੈ, ਜਦਕਿ ਅੰਦਰੂਨੀ ਖੇਤਰ ਵਿਚ ਮੱਥਾ ਟੇਕਣ ਜਾਂ ਧਾਰਮਿਕ ਕਿਰਿਆਵਾਂ ਕਰਨ ਦੇ ਲਈ 10 ਲੋਕਾਂ ਲਈ ਖੋਲ੍ਹੇ ਜਾਣਗੇ। ਵਿਆਹ ਸਮਾਰੋਹ ਲਈ ਹੁਣ 10 ਲੋਕ ਜਿਹੜੇ ਆ ਉਹ ਹਾਜ਼ਰ ਹੋ ਸਕਣਗੇ, ਜਦਕਿ ਸੰਸਕਾਰ ਦੇ ਲਈ 20 ਲੋਕਾਂ ਦੇ ਇਕੱਠ ਨੂੰ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਗਈ ਹੈ। ਅਜੇ ਵੀ ਲੋਕਾਂ ਨੂੰ ਘਰਾਂ ਵਿਚ ਆਉਣ ਜਾਣ ਦੀ ਜਿਹੜੀ ਖੁੱਲ ਹੈ ਉਹ ਵਿਕਟੋਰੀਆ ਦੇ ਵਿਚ ਨਹੀਂ ਦਿੱਤੀ ਗਈ। 8 ਨਵੰਬਰ ਤੋਂ ਬਾਅਦ ਹੋਰ ਪਾਬੰਦੀਆਂ ਜਿਹੜੀਆਂ ਆ ਉਹਨਾਂ ਦੇ ਵਿਚ ਰਾਹਤ ਮਿਲਣ ਦੀ ਜਿਹੜੀ ਉਮੀਦ ਹੈ ਉਹ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਰੀਜਨਲ ਵਿਕਟੋਰੀਆ ਦੀ ਤਰਜ ਤੇ ਆਉਣ ਵਾਲੇ ਸਮੇਂ ਵਿੱਚ ਯਾਨੀ 8 ਨਵੰਬਰ ਤੋਂ ਬਾਅਦ ਹੋਰ ਜਿਹੜੀਆਂ ਖੁੱਲਾਂ ਇਹਨਾਂ ਪਾਬੰਦੀਆਂ ਦੇ ਵਿੱਚ ਦਿੱਤੀਆਂ ਜਾਣਗੀਆਂ ਤੇ ਰੀਜਨਲ ਵਿਕਟੋਰੀਆ ਦੀ ਤਰਜ ਤੇ ਹੀ 25 ਕਿਲੋਮੀਟਰ ਦੀ ਜਿਹੜੀ ਪਾਬੰਦੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਕੀਤੀ ਜਾਏਗੀ। ਤੇ ਲਓ ਜੀ, ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਖਬਰਾਂ ਦੇ ਇਸ ਸਿਲਸਿਲੇ ਨੂੰ ਹੁਣ ਇੱਥੇ ਹੀ ਰੋਕਦੇ ਹਾਂ। ਖਬਰਾਂ ਦੇ ਸਿਲਸਿਲੇ ਚ ਮੈਨੂੰ ਦਿਓ ਇਜਾਜ਼ਤ, ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਤੋਂ ਪਹਿਲਾਂ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਅਸੀਂ ਤੁਹਾਡੀ ਨਜ਼ਰ ਕੀਤਾ, ਪਰ ਇਸ ਦੌਰਾਨ ਅੱਜ ਇੱਕ ਖਾਸ ਜਿਹੜੀ ਚੀਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਭੁੱਲ ਗਏ, ਯਾਨੀ ਕਿ ਅੱਜ ਦਾ ਜਿਹੜਾ ਵਿਚਾਰ ਹੈ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਲੋੜਦੇ ਹਾਂ। ਸੋ ਅੱਜ ਦਾ ਵਿਚਾਰ ਹੈ ਕਿ ਉਮੀਦਾਂ ਦਾ ਪੱਲਾ ਫੜਨ ਲੱਗੇ ਹੌਸਲਾ ਕਾਇਮ ਰੱਖੋ, ਉਮੀਦਾਂ ਦਾ ਪੱਲਾ ਫੜਨ ਲੱਗੇ ਹੌਸਲਾ ਕਾਇਮ ਰੱਖੋ, ਕਿਉਂਕਿ ਜਦੋਂ ਅਸਫਲਤਾਵਾਂ ਸਿਖਰ ਤੇ ਹੋਣ ਤਾਂ ਸਫਲਤਾ ਬੇਹੱਦ ਕਰੀਬ ਹੁੰਦੀ ਹੈ। ਜਦੋਂ ਅਸਫਲਤਾਵਾਂ ਸਿਖਰ ਤੇ ਹੋਣ ਤਾਂ ਸਫਲਤਾ ਬਹੁਤ ਕਰੀਬ ਹੁੰਦੀ ਹੈ। ਆਪਣੇ ਆਪ ਦੇ ਵਿੱਚ ਇਹ ਵਿਚਾਰ ਜਿਹੜਾ ਸਾਨੂੰ ਬਹੁਤ ਡੂੰਘੀ ਇੱਕ ਸਿੱਖ ਦੇ ਰਿਹਾ, ਇੱਕ ਸੇਧ ਦੇ ਰਿਹਾ, ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਅਸਫਲਤਾਵਾਂ ਜਿਹੜੀਆਂ ਆ ਉਹਨਾਂ ਦਾ ਸਾਹਮਣਾ ਕਰਦੇ ਹਾਂ ਤਾਂ ਕਈ ਵਾਰ ਸਿਰਫ ਇੱਕ ਹੌਸਲਾ ਢਾਹੇ ਜਾਣ ਕਾਰਨ ਅਸੀਂ ਜਿਹੜੀ ਬਿਲਕੁਲ ਅਖੀਰਲੇ ਜਿਹੜੇ ਸਿਖਰ ਤੇ ਪਈ ਹੋਈ ਜਿਹੜੀ ਸਫਲਤਾ ਆ ਉਸ ਤੋਂ ਹੱਥ ਤੋਂ ਬੈਠਦੇ ਹਾਂ। ਯਾਨੀ ਕਿ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਜਿਹੜੀਆਂ ਉਹ ਸਾਨੂੰ ਨਹੀਂ ਮਿਲ ਰਹੀਆਂ, ਜੇਕਰ ਨਾ ਕਾਮਯਾਬੀਆਂ ਜਾਂ ਜਿਹੜੀਆਂ ਸਫਲਤਾਵਾਂ ਆ ਉਹ ਆਪਣੇ ਸਿਖਰ ਤੇ ਆ, ਤਾਂ ਇਹਦਾ ਭਾਵ ਇਹੀ ਹੁੰਦਾ ਕਿ ਇਹ ਸਿਖਰ ਜਿਹੜਾ ਹੈ ਹੁਣ ਅੱਗੇ ਕਿਸੇ ਕਾਮਯਾਬੀ ਨੂੰ ਅੰਜਾਮ ਦੇਣ ਜਾ ਰਿਹਾ। ਸੋ ਇਸੇ ਹੀ ਸੇਧ ਦੇ ਨਾਲ, ਇਸੇ ਹੀ ਉਸਾਰੂ ਸੋਚ ਦੇ ਨਾਲ ਸਾਨੂੰ ਅੱਗੇ ਵੱਧਦੇ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਹੌਸਲਾ ਢਾ ਲੈਂਦੇ ਹਾਂ ਤਾਂ ਫਿਰ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਅਸੀਂ ਆਪਣੀਆਂ ਸਫਲਤਾਵਾਂ ਦੇ ਜਿਹੜੇ ਮੌਕੇ ਹੈ ਉਹ ਖਤਮ ਕਰ ਲੈਂਦੇ ਹਾਂ। ਇੱਥੇ ਸੁਰਜੀਤ ਪਾਤਰ ਹੋਰਾਂ ਦਾ ਇੱਕ ਜਿਹੜਾ ਸ਼ੇਅਰ ਹੈ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੀ। ਉਹਨਾਂ ਦੀ ਕਵਿਤਾ ਹੈ, ਉਸ ਕਵਿਤਾ ਦੀਆਂ ਕੁਝ ਸਤਰਾਂ ਨੇ। ਇਹ ਨੌਜਵਾਨੋ ਨਵੀਨ ਲੋਕੋ, ਇਹ ਪ੍ਰਤਿਭਾ ਸ਼ਾਲੋ ਜ਼ਹੀਨ ਲੋਕੋ, ਇਹ ਖੂਬਸੂਰਤ ਹਸੀਨ ਲੋਕੋ, ਅਸੀਸ ਮੇਰੀ ਦੁਆ ਹੈ ਮੇਰੀ, ਇਹ ਰੀਝ ਦਿਲ ਦੀ ਸਦਾ ਤੋਂ ਹੈ ਮੇਰੀ, ਤੁਸੀਂ ਹੀ ਸਮਿਆਂ ਨੂੰ ਨਕਸ਼ ਦੇਣੇ, ਤਮਾਮ ਕਦਮਾਂ ਨੂੰ ਨਕਸ਼ ਦੇਣੇ, ਗਰੀਬਾਂ ਦੁਖੀਆਂ ਨੂੰ ਪਿਆਰ ਦੇਣਾ, ਸਮੇਂ ਦਾ ਚਿਹਰਾ ਸੰਵਾਰ ਦੇਣਾ, ਨਿਆਂ ਤੇ ਸੱਚ ਦਾ ਨਿਜ਼ਾਮ ਹੋਵੇ, ਕਿਤੇ ਨਾ ਦੁੱਖਾਂ ਦਾ ਨਾਮ ਹੋਵੇ, ਇਹ ਬਿਹਤਰੋ ਬਿਹਤਰੀਨ ਲੋਕੋ, ਇਹ ਨੌਜਵਾਨੋ ਨਵੀਨ ਲੋਕੋ, ਇਹ ਪ੍ਰਤਿਭਾ ਸ਼ਾਲੋ ਜ਼ਹੀਨ ਲੋਕੋ, ਇਹ ਖੂਬਸੂਰਤ ਹਸੀਨ ਲੋਕੋ। ਪਰ ਇਸ ਦੇ ਲਈ ਸਾਨੂੰ ਖੁਦ ਖੂਬਸੂਰਤ ਸੋਚ ਨੂੰ ਅਪਣਾਉਣਾ ਪੈਣਾ, ਜ਼ਹੀਨ ਬਣਨਾ ਪੈਣਾ, ਪ੍ਰਤਿਭਾਸ਼ਾਲੀ ਆਪਣੇ ਆਪ ਦੇ ਉੱਤੇ ਭਰੋਸਾ ਕਰਕੇ ਸਮਝਣਾ ਪੈਣਾ ਆਪਣੇ ਆਪ ਨੂੰ। ਸੋ ਇਸੇ ਕਰਕੇ ਅਸੀਂ ਜ਼ਿੰਦਗੀ ਦੇ ਵਿੱਚ ਉਸਾਰੂ ਸੋਚ ਦੇ ਨਾਲ ਅੱਗੇ ਵਧਣ ਦੇ ਵਿੱਚ ਕਾਮਯਾਬ ਹੋ ਸਕਾਂਗੇ। ਸੋ ਇਸ ਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਜਿਹੜੀ ਹੈ ਸੁਖਵਿੰਦਰ ਸੌਂਧ ਹੋਰਾਂ ਨੇ ਪਾਈ ਹੈ, ਸਿਡਨੀ ਤੋਂ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੌਂਧ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਚ ਜੁੜਨ ਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਪ੍ਰੋਗਰਾਮ ਚ ਲਓ ਜੀ ਅੱਗੇ ਇੱਕ ਗੀਤ ਹੁਣ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਵਿੱਚ। ਇੱਕ ਜ਼ਰੂਰੀ ਗੱਲਬਾਤ ਜਿਹੜੀ ਉਹ ਅੱਜ ਅਸੀਂ ਕਰਨੀ ਹੈ, ਸਾਡੇ ਆਸਟ੍ਰੇਲੀਆ ਦੇ ਵਿੱਚ ਸਾਡੇ ਤੋਂ ਸਾਡੇ ਸਾਰੇ ਭਾਈਚਾਰੇ ਦੇ ਵਿੱਚ ਬੜਾ ਹਰਮਨ ਪਿਆਰਾ ਨੌਜਵਾਨ ਚੜ੍ਹਦੀ ਉਮਰੇ ਜਿਹੜਾ ਸਾਡੇ ਤੋਂ ਖੋਹ ਲਿਆ ਗਿਆ, ਔਰ ਕਿਸੇ ਅਣਪਛਾਤੀ ਜਿਹੜੀ ਹਸਤੀ ਜਾਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਉੱਤੇ ਇਹੋ ਜਿਹਾ ਕਹਿਰ ਜਿਹੜਾ ਉਹ ਢਾਇਆ ਗਿਆ ਜਿਸ ਕਾਰਨ ਉਹ ਸਾਡੇ ਤੋਂ ਹਮੇਸ਼ਾ ਦੇ ਲਈ ਵਿਛੜ ਗਿਆ। ਸੋ ਮਨਮੀਤ ਅਲੀ ਸ਼ੇਰ ਹੋਰਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਜਿਹੜੀ ਆ ਪਾਵਾਂਗੇ, ਉਹਨਾਂ ਨੂੰ ਯਾਦ ਕਰਾਂਗੇ। ਉਹਨਾਂ ਦੇ ਹੀ ਭਰਾ ਵਰਿੰਦਰ ਅਲੀ ਸ਼ੇਰ ਦੇ ਨਾਲ ਅੱਜ ਅਗਲੇ ਸਿਲਸਿਲੇ ਦੇ ਵਿੱਚ ਆਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਕਹਾਣੀ ਵੀ ਮੈਂ ਤੁਹਾਡੀ ਨਜ਼ਰ ਕਰਨੀ ਹੈ। ਇਸ ਵੇਲੇ ਇੱਕ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਫਿਰ ਆਉਂਦੇ ਹਾਂ ਪ੍ਰੋਗਰਾਮ 'ਚ ਵਾਪਸ। ਬਣੇ ਰਹੋ, ਜੁੜੇ ਰਹੋ।
ਆਪੇ ਹੁਣ ਫਿਰੂ ਗੈਸ ਮਾਰਦਾ ਨੀ, ਮੁੰਡੇ ਨੂੰ ਮੈਂ ਹਾਂ ਨਾ ਕਰੀ ਨਾ ਨਾ ਕਰੀ ਆਪੇ ਹੁਣ ਫਿਰੂ ਗੈਸ ਮਾਰਦਾ ਮੈਂ ਲਾਂਗਾ ਹੀ ਸਮਾਈਲ ਮਾਰ ਕੇ ਸਟਾਈਲ ਮਾਰ ਕੇ ਮਿੱਤਰਾਂ ਨੂੰ ਹੋਣਾ ਯੈਸ ਮਾਰਦਾ ਨੀ ਮੁੰਡੇ ਨੂੰ ਮੈਂ ਹਾਂ ਮੁੰਡੇ ਨੂੰ ਮੈਂ ਨਾ ਮੁੰਡੇ ਨੂੰ ਮੈਂ ਹਾਂ ਨਾ ਕਰੀ ਨਾ ਨਾ ਕਰੀ ਆਪੇ ਹੁਣ ਫਿਰੂ ਗੈਸ ਮਾਰਦਾ ਨੀ ਮੁੰਡੇ ਨੂੰ ਮੈਂ ਹਾਂ ਨਾ ਕਰੀ ਨਾ ਨਾ ਕਰੀ ਆਪੇ ਹੁਣ ਫਿਰੂ ਗੈਸ ਮਾਰਦਾ
जिंदगी एक सफर है सुहाना यहाँ कल क्या हो किसने जाना जिंदगी एक सफर है सुहाना यहाँ कल क्या हो किसने जाना जिंदगी एक सफर है सुहाना यहाँ कल क्या हो किसने जाना अरे उड़ले उड़ले हो उड़ले उड़ले हो
ਲਓ ਜੀ ਗੀਤ ਤੁਸੀਂ ਸੁਣਿਆ ਉਸ ਤੋਂ ਪਹਿਲਾਂ ਜਿਹੜਾ ਗੀਤ ਤੁਹਾਡੇ ਲਈ ਪ੍ਰਸਾਰਿਤ ਕੀਤਾ ਗਿਆ ਸੀ ਖੈਰ ਉਹ ਆਪਣੇ ਆਪ ਜਿਹੜਾ ਸਿਸਟਮ ਦੇ ਵਿੱਚੋਂ ਤੁਹਾਡੇ ਲਈ ਪ੍ਰਸਾਰਿਤ ਹੋ ਗਿਆ। ਸੋ ਇਹ ਗੀਤ ਜਿਹੜਾ ਤੁਸੀਂ ਪਸੰਦ ਕੀਤਾ ਹੋਣਾ, ਇਸ ਗੱਲ ਦੀ ਮੈਂ ਉਮੀਦ ਜ਼ਰੂਰ ਕਰਦੀ ਹਾਂ। ਤੇ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ। ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਇੱਕ ਕਹਾਣੀ ਜਿਹੜੀ ਹੈ ਉਹ ਵੀ ਮੈਂ ਤੁਹਾਡੀ ਨਜ਼ਰ ਕਰਨੀ ਹੈ। ਸੋ ਸਾਡੇ ਕੁਛ ਦੋਸਤ ਜਿਹੜੇ ਆ ਉਹ ਹਮੇਸ਼ਾ ਸਾਨੂੰ ਫੀਡਬੈਕ ਦਿੰਦੇ ਆ ਔਰ ਸਾਨੂੰ ਹਮੇਸ਼ਾ ਉਸਾਰੂ ਫੀਡਬੈਕ ਦੀ ਜਿਹੜੀ ਉਡੀਕ ਹੈ ਉਹ ਵੀ ਰਹਿੰਦੀ ਹੈ ਦੋਸਤੋ। ਔਰ ਇਸੇ ਤਰ੍ਹਾਂ ਦੀ ਇੱਕ ਫੀਡਬੈਕ ਜਿਹੜੀ ਹੈ ਉਹ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਭੇਜੀ ਹੈ ਅਰਸ਼ ਮੱਲੀ ਹੋਰਾਂ ਨੇ, ਹਨਾ। ਔਰ ਉਹਨਾਂ ਦੀ ਫਰਮਾਇਸ਼ ਸੀ ਕਿ ਪ੍ਰੋਗਰਾਮ ਦੇ ਵਿੱਚ ਇੱਕ ਕਹਾਣੀ ਜਿਹੜੀ ਉਹ ਜ਼ਰੂਰ ਤੁਸੀਂ ਸ਼ਾਮਲ ਕਰਿਆ ਕਰੋ। ਸੋ ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕੁਲਜੀਤ ਸਿੰਘ ਦਿਲਬਰ ਹੋਰਾਂ ਦੀ ਲਿਖੀ ਹੋਈ ਹੈ। ਸੋ ਕਹਾਣੀ ਹੈ ਜੀ ਕਿ ਆਪਣੇ ਵਤਨ ਨੂੰ ਛੱਡ ਕੇ ਅਮਰੀਕਾ ਆਉਣ ਤੋਂ ਪਹਿਲਾਂ ਅਬਦੁਸ ਅਤੇ ਰੁਖਸਾਰ ਨੇ ਮੱਕੇ ਵੱਲ ਮੂੰਹ ਕਰਕੇ ਹੱਥ ਉਤਾਂਹ ਕਰਕੇ ਕਸਮਾਂ ਖਾਧੀਆਂ ਕਿ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਹੋ ਕੇ ਰਹਾਂਗੇ। ਵਿਛੋੜੇ ਦਾ ਦਰਦ ਬੜਾ ਅਸਹਿ ਤੇ ਅਕਹਿ ਹੁੰਦਾ। ਅਮਰੀਕਾ ਦੇ ਚੰਦਰੇ ਗ੍ਰੀਨ ਕਾਰਡ ਦੇ ਲਾਲਚ ਵਿੱਚ ਅਬਦੁਸ ਤੇ ਰੁਖਸਾਰ ਨੂੰ ਵਿਛੜਿਆਂ 17 ਸਾਲ ਹੋ ਗਏ ਸਨ। ਵਿਛੋੜੇ ਦੇ ਗਮ ਵਿੱਚ ਰੁਖਸਾਰ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ। ਅੱਜ ਕਵਾਲੀ ਸੁਣਦੇ ਸੁਣਦੇ ਰੁਖਸਾਰ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਸ ਨੂੰ ਨੀਂਦ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਅਬਦੁਸ ਨੇ ਰੁਖਸਾਰ ਨੂੰ ਫੋਨ ਕੀਤਾ, ਘੰਟੀ ਵੱਜਦੀ ਰਹੀ, ਪਰ ਰੁਖਸਾਰ ਨੂੰ ਗੂੜੀ ਨੀਂਦ ਵਿੱਚ ਪਤਾ ਹੀ ਨਾ ਲੱਗਾ ਕਿ ਕਦੋਂ ਅਬਦੁਸ ਦਾ ਫੋਨ ਆਇਆ। ਅਬਦੁਸ ਦੀ ਅੱਜ ਕੋਰਟ ਵਿੱਚ ਤਰੀਕ ਸੀ। ਸੋਚਦਾ ਸੀ ਕਿ ਸ਼ਾਇਦ ਅੱਜ ਜੱਜ ਮੇਰੇ ਗ੍ਰੀਨ ਕਾਰਡ ਦਾ ਫੈਸਲਾ ਕਰ ਦੇਵੇ। ਨਮਾਜ਼ ਪੜ੍ਹ ਕੇ ਰੁਖਸਾਰ ਨੂੰ ਫੋਨ ਲਾਇਆ, ਪਰ ਅੱਗੋਂ ਕੋਈ ਉੱਤਰ ਨਾ ਮਿਲਿਆ। ਅਬਦੁਸ ਅੱਲਾ ਨੂੰ ਯਾਦ ਕਰਦਾ ਕੋਰਟ ਵੱਲ ਰਵਾਨਾ ਹੋ ਗਿਆ। ਕੋਰਟ 'ਚ ਵਕੀਲ ਨਾਲ ਰਸਮੀ ਗੱਲਬਾਤ ਹੋਈ। ਅਬਦੁਸ ਦੀ ਵਾਰੀ ਆਈ। ਅਬਦੁਸ ਇੱਕ ਲੇਡੀ ਜੱਜ ਦੇ ਅੱਗੇ ਖੜਾ ਸੀ। ਲੇਡੀ ਜੱਜ ਨੇ ਸਾਹਮਣੇ ਪਏ 2-4 ਪੰਨੇ ਫਰੋਲੇ। ਲੇਡੀ ਜੱਜ ਨੇ ਅਬਦੁਸ ਨੂੰ ਇੱਕ ਮਿੰਨੀ ਜਿਹੀ ਮੁਸਕਰਾਹਟ ਦੇ ਕੇ ਕਿਹਾ, ਮਿਸਟਰ, ਤੁਹਾਨੂੰ ਗ੍ਰੀਨ ਕਾਰਡ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਤੁਹਾਡੇ ਕੇਸ ਦੀ ਅਗਲੀ ਤਰੀਕ ਜੂਨ ਮਹੀਨੇ ਦੀ 2022 ਨੂੰ ਹੋਵੇਗੀ। ਸੁਣ ਕੇ ਅਬਦੁਸ ਦੇ ਮਨ 'ਚ ਇੱਕ ਆ ਨਿਕਲੀ, ਅੱਖਾਂ 'ਚ ਅੱਥਰੂ ਸਨ। ਉਸਨੇ ਰੁਖਸਾਰ ਨੂੰ ਫੋਨ ਲਾਇਆ। ਅੱਗੋਂ ਰੁਖਸਾਰ ਦੀ ਸਲਾਮ ਦੀ ਆਵਾਜ਼ ਆਈ। ਅਬਦੁਸ ਦੀ ਆਵਾਜ਼ ਵਿੱਚ ਇੱਕ ਹੌਕਾ ਸੀ, ਦਰਦ ਸੀ, ਕੰਬਣੀ ਸੀ। ਕਹਿੰਦਾ, ਰੁਖਸਾਰ, ਜੱਜ ਨੇ ਤਰੀਕ ਲੰਮੀ ਪਾ ਦਿੱਤੀ। ਮੈਨੂੰ ਹੁਣ ਗ੍ਰੀਨ ਕਾਰਡ ਲਈ 2022 ਤੱਕ ਇੰਤਜ਼ਾਰ ਕਰਨਾ ਪਵੇਗਾ। ਬੇਗਮ, ਚਿੰਤਾ ਨਾ ਕਰ, ਸਭ ਠੀਕ ਹੋ ਜਾਵੇਗਾ। ਦੋਵਾਂ ਵਿੱਚ ਚੁੱਪ ਛਾ ਗਈ। ਰੁਖਸਾਰ ਨੇ ਕਿਹਾ, ਅਬਦੁਸ, ਮੱਕੇ ਵੱਲ ਮੂੰਹ ਕਰਕੇ ਜ਼ਿੰਦਗੀ ਜਿਉਣ ਦੀਆਂ ਕਸਮਾਂ ਖਾਧੀਆਂ ਸੀ। ਗ੍ਰੀਨ ਕਾਰਡ ਦੀ ਦੁਨੀਆ ਵੇਖਦੇ ਵੇਖਦੇ ਜਵਾਨੀ ਰੁਲ ਗਈ। ਕੀ ਕਰਾਂਗੀ ਗ੍ਰੀਨ ਕਾਰਡ ਨੂੰ ਜੇ ਮੈਂ? ਰੁਖਸਾਰ ਦਾ ਗਲਾ ਭਰ ਗਿਆ। ਉਹ ਉੱਚੀ ਉੱਚੀ ਰੋਣ ਲੱਗੀ। ਰੁਖਸਾਰ ਨੇ ਕਿਹਾ, ਅਬਦੁਸ, ਮੇਰੀ ਤਬੀਅਤ ਠੀਕ ਨਹੀਂ ਰਹਿੰਦੀ। ਪਤਾ ਨਹੀਂ ਕਿੰਨੇ ਦਿਨ ਦੀ ਮਹਿਮਾਨ ਹਾਂ, ਕਦੋਂ ਮੌਤ ਦਾ ਫਰਿਸ਼ਤਾ ਲੈਣ ਆ ਜਾਵੇ, ਮੇਰੀ ਆਖਰੀ ਖਾਹਿਸ਼ ਪੂਰੀ ਕਰ ਦੇਵੀਂ, ਮੇਰੇ ਜਨਾਜ਼ੇ ਨੂੰ ਆਣ ਕੇ ਛੁੱਕ ਲਵੀਂ। ਇੰਨਾ ਕਹਿ ਕੇ ਰੁਖਸਾਰ ਨੇ ਫੋਨ ਬੰਦ ਕਰ ਦਿੱਤਾ ਤੇ ਫੁੱਟ ਫੁੱਟ ਰੋਣ ਲੱਗੀ। ਅਬਦੁਸ ਉੱਚੀ ਉੱਚੀ ਫੋਨ 'ਚ ਕੱਲਾ ਹੀ ਰੁਖਸਾਰ, ਰੁਖਸਾਰ, ਰੁਖਸਾਰ ਬੋਲੀ ਜਾ ਰਿਹਾ ਸੀ। ਚਲੋ ਜੀ, ਇਹ ਸੀ ਕਹਾਣੀ ਗ੍ਰੀਨ ਕਾਰਡ। ਸੋ ਉਹਨਾਂ ਬਹੁਤ ਸਾਰੇ ਲੋਕਾਂ ਦੀ ਕਹਾਣੀ ਜਿਹੜੇ ਪਹਿਲੇ ਸਮਿਆਂ ਦੇ ਵਿੱਚ ਇੰਗਲੈਂਡ, ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਪਹੁੰਚੇ ਸਨ ਔਰ ਜਿਨ੍ਹਾਂ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਲੰਮੀ ਉਡੀਕ ਕਰਨੀ ਪਈ ਸੀ ਸਿਰਫ ਇੱਕ ਗ੍ਰੀਨ ਕਾਰਡ ਦੇ ਲਈ। ਸੋ ਉਸ ਉਡੀਕ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮੁਟਿਆਰਾਂ ਉਹਨਾਂ ਨੂੰ ਆਪਣੀ ਜਿਹੜੀ ਜਵਾਨੀ ਸੀ ਉਹ ਦਾਅ ਤੇ ਲਾਉਣੀ ਪਈ। ਸੋ ਉਹ ਜਵਾਨੀ ਦੀ ਉਮਰ ਜਿਹੜੀ ਸੀ ਢਲਣ ਤੋਂ ਬਾਅਦ ਉਹ ਆਪਣੀ ਬਾਅਦ ਵਾਲੀ ਉਮਰ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਏ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਬਦੁਸ ਤੇ ਰੁਖਸਾਰ ਵਰਗੇ ਹੋਣੇ ਆ ਜਿਹੜੇ ਅਮਰੀਕਾ ਜਾਂ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਜਾਂ ਤਾਂ ਗੈਰ ਕਾਨੂੰਨੀ ਢੰਗ ਦੇ ਨਾਲ ਪਹੁੰਚੇ ਜਾਂ ਫਿਰ ਬਹੁਤ ਸਾਰੀਆਂ ਮੁਸ਼ਕਲਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਕੇ ਪਹੁੰਚੇ। ਸੋ ਇਹ ਵੀ ਕਹਾਣੀ ਜਿਹੜੀ ਸੀ ਕੁਛ ਉਹੋ ਜਿਹੇ ਲੋਕਾਂ ਦੇ ਜਜ਼ਬਾਤਾਂ ਨੂੰ ਪੇਸ਼ ਕਰ ਰਹੀ ਸੀ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਆ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ। ਇਸ ਵਪਾਰਕ ਵਕਫੇ ਤੋਂ ਬਾਅਦ ਅਗਲੀ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਨੀ ਹੈ ਵਰਿੰਦਰ ਅਲੀ ਸ਼ੇਰ ਹੋਰਾਂ ਦੇ ਨਾਲ। ਤੇ ਲਓ ਜੀ ਲੈਣੇ ਆ ਫਿਰ ਇੱਕ ਵਪਾਰਕ ਵਕਫਾ, ਵਪਾਰਕ ਵਕਫੇ ਤੋਂ ਬਾਅਦ ਬਹੁਤ ਜਲਦ ਆਉਂਦੇ ਆ ਵਾਪਸ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੁਸੀਂ ਜੁੜੇ ਰਹੋ।
ਇੰਡੀਆ 'ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198523297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਕਦੇ ਤੈਥੋਂ ਸੈਂਡਲ ਨਹੀਂ ਮੰਗੇ, ਕਦੇ ਤੈਥੋਂ ਜੁੱਤੀ ਨਹੀਂ ਮੰਗੀ, ਤੈਥੋਂ ਜੁੱਤੀ ਨਹੀਂ ਮੰਗੀ, ਤੈਥੋਂ ਜੁੱਤੀ ਨਹੀਂ ਮੰਗੀ, ਕਦੇ ਤੈਥੋਂ ਝੁਮਕੇ ਨਹੀਂ ਮੰਗੇ ਜੀਨ, ਕਦੇ ਗੁੱਚੀ ਨਹੀਂ ਮੰਗੀ, ਕਦੇ ਗੁੱਚੀ ਨਹੀਂ ਮੰਗੀ, ਗੁੱਚੀ ਨਹੀਂ ਮੰਗੀ, ਘੂਰ ਕੇ ਤਾਂ ਇੱਦਾਂ ਮੈਨੂੰ ਵੇਖੇ ਜਿਵੇਂ ਹੀਰਿਆਂ ਦੀ ਖਾਨ ਮੰਗ ਲਈ, ਝਾਂਜਰਾ ਕਾਨ ਤੈਥੋਂ ਜਿੰਦਵਾਰ ਦੀ, ਲੱਭਿਆ ਨੀ ਲੱਭਣੀ ਏ ਫੇਕ ਦੁਨੀਆ ਚ ਜੱਤੀ ਮੇਰੇ ਨਾਲ ਦੀ, ਜੱਤੀ ਮੇਰੇ ਨਾਲ ਦੀ, ਜੱਤੀ ਮੇਰੇ ਨਾਲ, ਮੁੰਡਿਆਂ ਦੇ ਕਾਲਜਿਆ ਸਾੜ ਦੀ ਕਾਨ ਤੈਥੋਂ ਜਿੰਦਵਾਰ ਦੀ, ਲੱਭਿਆ ਨੀ ਲੱਭਣੀ ਏ ਫੇਕ ਦੁਨੀਆ ਚ ਜੱਤੀ ਮੇਰੇ ਨਾਲ ਦੀ, ਕੀਤੀ ਆ ਡਿਮਾਂਡ ਇੱਕ ਜੋੜੇ ਦੀ ਕਿਹੜੀ ਮੈਂ ਦੁਕਾਨ ਮੰਗ ਲਈ, ਝਾਂਜਰਾ ਝਾਂਜਰਾ ਹੀ ਮੰਗ।
ਹੌਸਲੇ ਨਾਲ, ਹੌਸਲੇ ਨਾਲ।
है घरां दे अंदर बैठे हैं हर मना दे विच खबरा कल की होना कल की बनना किन्ने रहगी वाट रूल फॉलो करने पैने ये संकट सदा नहीं रहने तुरना जे ओही चाल जितांगे हौसले नाल जितांगे हौसले नाल मैं इंडिया मेरे नाल मैं इंडिया मेरे नाल जितांगे हौसले नाल जितांगे हौसले नाल मैं इंडिया मेरे नाल मैं इंडिया मेरे नाल।
लो जी दोस्तों प्रोग्राम च एक बार फिर स्वागत करते हैं। ब्रेक तो बाद एक गीत दे नाल असीं ਤੁਹਾਡੇ ਨਾਲ ਦੁਬਾਰਾ ਹਾਜ਼ਰ ਹੋਏ ਆ। ਬ੍ਰੇਕ ਦੌਰਾਨ ਸਾਡੇ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਸਾਡੇ ਸਪੌਂਸਰਸ ਦੇ ਅਸੀਂ ਤੁਹਾਡੀ ਨਜ਼ਰ ਕੀਤੇ ਸਨ। ਇਹ ਸਪੌਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ ਤੇ ਇਹਨਾਂ ਸਪੌਂਸਰਸ ਦਾ ਅਸੀਂ ਇੱਕ ਵਾਰ ਫੇਰ ਸ਼ੁਕਰਾਨਾ ਕਰਦੇ ਹਾਂ। ਤੇ ਹੁਣ ਹਰਮਨ ਰੇਡੀਓ ਤੇ ਵਕਤ ਹੋ ਚੁੱਕਿਆ ਇੱਕ ਮੁਲਾਕਾਤ ਦੇ ਸਿਲਸਿਲੇ ਦਾ। ਸੋ ਜਿਵੇਂ ਕਿ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਦੱਸਿਆ ਸੀ ਕਿ ਅੱਜ ਇੱਕ ਖਾਸ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਹੈ ਸਾਡੇ ਇੱਕ ਹਰਮਨ ਪਿਆਰੇ ਨੌਜਵਾਨ ਜਿਹੜਾ ਕਿ ਆਪਣੀ ਚੜ੍ਹਦੀ ਉਮਰ ਦੇ ਵਿੱਚ ਸਾਡੇ ਤੋਂ ਵਿਛੜ ਗਿਆ। ਉਹਦੇ ਲਈ ਪਹਿਲਾਂ ਤਾਂ ਪਾਤਰ ਸਾਹਿਬ ਦਾ ਇੱਕ ਸ਼ੇਅਰ ਕਹਾਂਗੀ ਕਿ ਇੱਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ ਇੱਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ ਤੇ। ਸੋ ਉਹ ਨੌਜਵਾਨ ਜਿਹੜਾ ਸੰਭਾਵਨਾਵਾਂ ਨਾਲ ਭਰਪੂਰ ਸੀ ਇੱਕ ਆਪਣੀ ਬੱਸ ਦੀ ਜੌਬ ਦੇ ਦੌਰਾਨ ਇੱਕ ਅਣਪਛਾਤੇ ਗੋਰੇ ਨੇ ਇੱਕ ਅਣਮਨੁੱਖੀ ਜਿਹੜਾ ਵਿਵਹਾਰ ਆ ਉਹ ਦਰਸਾਇਆ ਤੇ ਤੇਜ਼ਾਬ ਪਾ ਕੇ ਉਸਦੀ ਜੀਵਨ ਕਹਾਣੀ ਨੂੰ ਖਤਮ ਕਰ ਦਿੱਤਾ। ਪਰ ਉਹ ਬਹੁ ਪੱਖੀ ਗੁਣਾਂ ਦੇ ਨਾਲ ਭਰਪੂਰ ਆਪਣੇ ਗੀਤਾਂ ਦੇ ਵਿੱਚ ਆਪਣੀਆਂ ਕਵਿਤਾਵਾਂ ਦੇ ਵਿੱਚ ਅੱਜ ਵੀ ਜਿਉਂਦਾ। ਸੋ ਆਪਣੀ ਜ਼ਿੰਦਗੀ ਦੌਰਾਨ ਅੰਤਾਂ ਦਾ ਮੋਹ ਪਿਆਰ ਮੁਹੱਬਤ ਉਹ ਵੰਡਦਾ ਰਿਹਾ। ਸੋ ਮਨਮੀਤ ਅਲੀ ਸ਼ੇਰ ਜਿਹੜਾ ਕਿ ਸਰੀਰਕ ਤੌਰ ਤੇ ਭਾਵੇਂ ਆਪਣੇ ਮਿੱਤਰਾਂ ਪਿਆਰਿਆਂ ਤੋਂ ਦੂਰ ਹੋ ਗਿਆ ਪਰ ਜ਼ਿਹਨੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਉਸਦੇ ਆਪਣੇ ਅੱਜ ਵੀ ਉਸਦੀ ਨਿੱਕੀ ਗੱਲ ਵਕਤੀ ਜਿਹੜੀ ਹੈ ਉਹ ਮਹਿਸੂਸ ਕਰਦੇ ਆ। ਆਉਂਦੀ 28 ਅਕਤੂਬਰ ਨੂੰ ਮਨਮੀਤ ਅਲੀ ਸ਼ੇਰ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਸਮਾਰੋਹ ਜਿਹੜਾ ਹੈ ਉਹ ਹੋਣ ਜਾ ਰਿਹਾ ਤੇ ਅੱਜ ਫੋਨ ਦੇ ਜ਼ਰੀਏ ਮਨਮੀਤ ਹੋਰਾਂ ਦੇ ਵੀਰ ਵਰਿੰਦਰ ਅਲੀ ਸ਼ੇਰ ਦੇ ਨਾਲ ਅਸੀਂ ਉਸ ਨੂੰ ਯਾਦ ਕਰਾਂਗੇ ਤੇ ਆਪਣੇ ਵੱਲੋਂ ਇੱਕ ਜਿਹੜੀ ਸ਼ਰਧਾਂਜਲੀ ਹੈ ਉਹ ਜ਼ਰੂਰ ਦੇਵਾਂਗੇ। ਸੋ ਵਰਿੰਦਰ ਹੁਰੀ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਮੌਜੂਦ ਨੇ। ਵਰਿੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ, ਸਤਿ ਸ੍ਰੀ ਅਕਾਲ। ਜੀ ਸੋ ਵਰਿੰਦਰ, ਵੈਸੇ ਜਦੋਂ ਵੀ ਮਨਮੀਤ ਦੀ ਗੱਲ ਤੁਰਦੀ ਹੈ ਤਾਂ ਇੱਕ ਧੂ ਜਿਹੜੀ ਹੈ ਉਹ ਹਰ ਪੰਜਾਬੀ ਦੇ ਦਿਲ ਦੇ ਵਿੱਚ ਪੈਂਦੀ ਹੈ ਕਿਉਂਕਿ ਜਿਸ ਤਰੀਕੇ ਉਸ ਨੂੰ ਸਾਡੇ ਤੋਂ ਖੋ ਲਿਆ ਗਿਆ ਉਹਦਾ ਜਿਹੜਾ ਵਿਛੋੜਾ ਹੈ ਉਹ ਹਮੇਸ਼ਾ ਹੀ ਦੁਖਦਾਈ ਜਿਹੜਾ ਰਿਹਾ। ਯਾਨੀ ਕਿ ਜਿਸ ਤਰ੍ਹਾਂ ਦੀ ਮੌਤ ਸ਼ਾਇਦ ਕਿਸੇ ਨੇ ਕਿਆਸੀ ਵੀ ਨਹੀਂ ਹੋਣੀ ਉਸ ਤਰ੍ਹਾਂ ਦੀ ਮੌਤ ਦੇ ਨਾਲ ਉਹ ਸਾਡੇ ਤੋਂ ਵਿਛੜ ਗਿਆ। ਪਰ ਹਮੇਸ਼ਾ ਉਸ ਨੂੰ ਉਹਦੀਆਂ ਸੋਹਣੀਆਂ ਯਾਦਾਂ ਦੇ ਵਿੱਚ ਉਸ ਦੇ ਹਾਸੂ ਹਾਸੂ ਕਰਦੇ ਚਿਹਰੇ ਦੇ ਵਿੱਚ ਅਸੀਂ ਯਾਦ ਕਰਦੇ ਹਾਂ। ਔਰ ਹੁਣ ਵੀ ਇਸ ਵਰੇ ਵੀ ਕੁਝ ਖਾਸ ਜਿਹੜੇ ਸਮਾਗਮ ਹੈ ਉਹ ਵੀ ਉਸਦੀ ਯਾਦ ਨੂੰ ਸਮਰਪਿਤ ਰੱਖੇ ਗਏ ਆ। ਇੱਕ ਮੇਰਾ ਖਿਆਲ ਕਿਤਾਬ ਜਿਹੜੀ ਹੈ ਉਹ ਵੀ ਉਹਨੂੰ ਸਮਰਪਿਤ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸਾਨੂੰ ਥੋੜੀ ਜਿਹੀ ਸਾਂਝ ਪਾਓ।
ਹਾਂਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵੀ ਜਦੋਂ ਹੀ 28 ਅਕਤੂਬਰ ਦਾ ਦਿਨ ਸਾਨੂੰ ਨੇੜੇ ਆਉਂਦਾ ਤਾਂ ਸਾਡੇ ਜਿਹੜੇ ਚਿਹਰਿਆਂ ਤੇ ਨਿਰਾਸ਼ੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਨੂੰ ਉਹ ਦਿਨ ਜਿਹੜਾ ਬਹੁਤ ਵਾਕਈ ਹੀ ਬਹੁਤ ਭਾਰਾ ਲੱਗਦਾ ਹੈ। ਤੇ ਬੇਸ਼ੱਕ ਇਸ ਘਟਨਾ ਨੂੰ 4 ਸਾਲ ਹੋ ਗਏ ਨੇ ਪਰ ਹਜੇ ਵੀ ਅਸੀਂ ਇਸ ਘਟਨਾ ਨੂੰ ਜੋ ਮਨਾਂ ਦੇ ਵਿੱਚੋਂ ਵਿਸਾਰ ਨਹੀਂ ਸਕੇ ਤੇ ਰੋਜ਼ ਉਹਦਾ ਉਹ ਚਿਹਰਾ ਜਿਹੜਾ ਅੱਖਾਂ ਦੇ ਸਾਹਮਣੇ ਆਉਂਦਾ। ਤੇ ਜਿੱਦਾਂ ਤੁਸੀਂ ਕਿਹਾ ਕਿ ਹਾਂਜੀ ਮਨਮੀਤ ਦੀਆਂ ਕੁਝ ਚੰਗੀਆਂ ਯਾਦਾਂ ਜੋ ਸਾਡੇ ਦਿਲਾਂ ਦੇ ਵਿੱਚ ਹੈ ਜੋ ਉਹਦੇ ਕੰਮ ਕੀਤੇ ਨੇ ਤੇ ਉਹ ਸਾਡੇ ਚਿਹਰਿਆਂ ਦੇ ਕਿਤੇ ਨਾ ਕਿਤੇ ਜਾਂ ਸਾਡੇ ਦਿਲ ਨੂੰ ਸਕੂਨ ਦਿੰਦੇ ਨੇ। ਇਹ ਘਟਨਾ ਤਾਂ ਜ਼ਰੂਰ ਮੰਦਭਾਗੀ ਸੀ, ਭੁਲਾਉਣੀ ਬਹੁਤ ਔਖੀ ਹੈ। ਤੇ ਤੁਸੀਂ ਕਿਤਾਬ ਦਾ ਜ਼ਿਕਰ ਕੀਤਾ ਜੀ ਤੇ ਇਹ ਉਹੀ ਹੈ ਵੀ ਜੋ ਮਨਮੀਤ ਬਣਨਾ ਚਾਹੁੰਦਾ ਸੀ, ਜੋ ਉਹਨੇ ਜ਼ਿੰਦਗੀ ਦਾ ਏਮ ਰੱਖਿਆ ਹੋਇਆ ਸੀਗਾ ਅੱਗੇ, ਤੇ ਉਹ ਏਮ ਅਸੀਂ ਪੂਰਾ ਤਾਂ ਨਹੀਂ ਕਰ ਸਕੇ ਕਿਉਂਕਿ ਮਨਮੀਤ ਦੇ ਦੁਨੀਆਂ ਤੋਂ ਚਲਾ ਗਿਆ। ਪਰ ਜੋ ਉਹਦੀਆਂ ਕੁਛ ਫਿਲਮਾਂ ਲਿਖੀਆਂ ਹੋਈਆਂ ਸੀ, ਜੋ ਫਿਊਚਰ ਦੇ ਵਿੱਚ ਕੁਛ ਫਿਲਮਾਂ ਬਣਾਉਣਾ ਚਾਹੁੰਦਾ ਸੀ, ਲਘੂ ਫਿਲਮਾਂ ਜਾਂ ਉਹ ਲੇਖ ਜਾਂ ਕਵਿਤਾਵਾਂ ਨੂੰ ਕਿਤਾਬ ਦੇ ਉੱਪਰ ਛਾਪਣਾ ਚਾਹੁੰਦਾ ਸੀ, ਤਾਂ ਅਸੀਂ ਉਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਲੀ ਸ਼ੇਰ ਪਰਿਵਾਰ ਨੇ। ਤੇ ਇਹ ਮਨਮੀਤ ਦੇ ਵੱਡੇ ਭਰਾ ਜੋ ਸਕੇ ਵੱਡੇ ਭਰਾ ਨੇ ਅਮਿਤ ਅਲੀ ਸ਼ੇਰ, ਉਹਨਾਂ ਨੇ ਸਟੈਪ ਲਿਆ ਤੇ ਕਿਉਂਕਿ ਜਦੋਂ ਉਹ ਪਹਿਲੀ ਵਾਰ ਇੱਥੇ ਮਨਮੀਤ ਦੇ ਕਮਰੇ ਚੋਂ ਮਨਮੀਤ ਦਾ ਸਮਾਨ ਚੁੱਕੇ ਲੈ ਕੇ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਨਮੀਤ ਦੀਆਂ ਸਾਹਿਤ ਦੀਆਂ ਭਰੀਆਂ ਕਾਪੀਆਂ ਹੀ ਵੇਖੀਆਂ ਤੇ ਜਿਨ੍ਹਾਂ ਨੂੰ ਵੇਖ ਵੇਖ ਕੇ ਰੋਏ ਵੀ, ਤੇ ਉਹਨਾਂ ਨੇ ਪਹਿਲਾਂ ਸਾਂਭਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਤੇ ਹੌਲੀ ਹੌਲੀ ਵਿਚਾਰ ਕੀਤਾ ਵੀ ਕਿਉਂ ਨਾ ਆਪਾਂ ਉਹਦਾ ਜਿਹੜਾ ਅਧੂਰਾ ਸੁਪਨਾ ਹੈ ਤੇ ਆਪਾਂ ਕਿਤਾਬ ਦੇ ਰੂਪ ਵਿੱਚ ਇਸਨੂੰ ਪੂਰਾ ਕੀਤਾ ਜਾਵੇ। ਤਾਂ ਉਹਦੀਆਂ ਕਹਾਣੀਆਂ, ਕਵਿਤਾਵਾਂ, ਜੋ ਨਿਬੰਧ ਲਿਖੇ ਹੋਏ ਸੀ, ਜੋ ਲਘੂ ਫਿਲਮਾਂ ਲਿਖੀਆਂ ਹੋਈਆਂ ਸੀਗੀਆਂ, ਕੁਛ ਉਹਨੇ ਤਿਆਰ ਕੀਤੀਆਂ ਤੇ ਕੁਛ ਉਹਨੇ ਫਿਊਚਰ ਚ ਤਿਆਰ ਕਰਨੀਆਂ ਸੀ, ਤੇ ਉਹਨਾਂ ਨੂੰ ਸਾਰੇ ਕੇ ਸ਼ਬਦੀ ਰੂਪ ਦੇ ਕੇ ਕਿਤਾਬ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਜਿਹਦਾ ਟਾਈਟਲ ਰੱਖਿਆ ਗਿਆ ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀ ਸ਼ੇਰ, ਕਿਉਂਕਿ ਸਫ਼ਰ ਵਾਕਈ ਅਧਵਾਟਾ ਰਹਿ ਗਿਆ, ਪੂਰਾ ਨਹੀਂ ਹੋਇਆ।
ਬਿਲਕੁਲ, ਸੋ ਵਾਕਈ ਅਧਵਾਟੇ ਸਫ਼ਰ ਦੀ ਇਹ ਜਿਹੜੀ ਸਿਰਜਣਾ ਹੈ ਇਹ ਇਸ ਕਿਤਾਬ ਦੇ ਵਿੱਚ ਤੁਸੀਂ ਕੀਤੀ ਹੈ, ਔਰ ਇਸ ਸਿਰਜਣਾ ਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਜਜ਼ਬਾਤ ਹੈ ਉਹ ਜੁੜੇ ਹੋਣਗੇ, ਜਿਹੜੇ ਕਿ ਅਸਲ ਦੇ ਵਿੱਚ ਮਨਮੀਤ ਅਲੀ ਸ਼ੇਰ ਦੇ ਨੇੜੇ ਵੀ ਰਹੇ, ਜਿਹੜੇ ਦੂਰੋਂ ਵੀ ਉਸ ਨੂੰ ਵੇਖਦੇ ਰਹੇ, ਉਸ ਦੇ ਕਾਰਜਾਂ ਨੂੰ ਹਮੇਸ਼ਾ ਸਲਾਹੁੰਦੇ ਰਹੇ, ਕਿਉਂਕਿ ਮਨਮੀਤ ਜਿਹੜਾ ਸੀ ਉਹ ਆਪਣੇ ਭਾਈਚਾਰੇ ਦੇ ਵਿੱਚ ਬੜਾ ਹਰਮਨ ਪਿਆਰਾ ਸੀ, ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਸਾਹਿਤ ਦੇ ਨਾਲ ਵੀ ਜੁੜਿਆ ਹੋਇਆ ਸੀ, ਉਹ ਕਲਾ ਦੇ ਨਾਲ ਵੀ ਜੁੜਿਆ ਹੋਇਆ ਸੀ, ਔਰ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਪੱਖੀ ਜਿਹੜੇ ਗੁਣ ਆ ਉਹਨਾਂ ਦੇ ਨਾਲ ਭਰਪੂਰ ਇੱਕ ਸ਼ਖਸੀਅਤ ਸੀ, ਹਨਾ। ਕਹਿੰਦੇ ਆ ਵੀ ਜਦੋਂ ਸ਼ਿਵ ਕੁਮਾਰ ਬਟਾਲਵੀ ਗਏ ਆ ਤੇ ਉਹ ਪਹਿਲਾਂ ਉਸ ਤਰ੍ਹਾਂ ਸੋਚਦੇ ਹੁੰਦੇ ਸੀ ਵੀ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਹਨਾ, ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ, ਪਰ ਉਹ ਕਿਹੜੇ ਕਰਮ ਸੀਗੇ ਇਹ ਤਾਂ ਨਹੀਂ ਜਾਣ ਸਕਦੇ, ਪਰ ਹਾਂ ਅੱਜ ਜੇਕਰ ਮਨਮੀਤ ਅਲੀ ਸ਼ੇਰ ਓਨਾ ਹੀ ਹਰਮਨ ਪਿਆਰਾ ਸਾਡੇ ਲੋਕਾਂ ਦੇ ਵਿੱਚ ਤਾਂ ਇਹ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਅਸੀਂ ਕਰ ਸਕਦੇ ਹਾਂ ਕਿ ਵਾਕਿਆ ਉਹ ਕਰਮਾਂ ਵਾਲਾ ਜਿਹਨੂੰ ਉਸ ਦੇ ਜਾਣ ਤੋਂ ਬਾਅਦ ਵੀ ਇੰਨਾ ਪਿਆਰ ਇੰਨੀ ਮੁਹੱਬਤ ਜਿਹੜੀ ਆ ਉਹ ਮਿਲ ਰਹੀ ਹੈ। ਸੋ ਇਸ ਸੰਬੰਧ ਦੇ ਵਿੱਚ ਜਿਹੜਾ 28 ਅਕਤੂਬਰ ਨੂੰ ਮਨਮੀਤ ਨੂੰ ਜਿਹੜਾ ਸਮਰਪਿਤ ਇੱਕ ਸ਼ਰਧਾਂਜਲੀ ਸਮਾਰੋਹ ਹੋਣ ਜਾ ਰਿਹਾ ਉਹਦੇ ਬਾਬਤ ਵੀ ਥੋੜੀ ਜਿਹੀ ਸਾਂਝ ਪਾਓ ਵਰਿੰਦਰ ਜੀ।
ਹਾਂਜੀ, ਸਾਡੀ ਜਿੱਥੇ ਇਹ ਘਟਨਾ ਵਾਪਰੀ ਸੀਗੀ 28 ਅਕਤੂਬਰ ਦੀ ਬ੍ਰਿਸਬੇਨ ਦੇ ਵਿੱਚ, ਤੇ ਉਹਦੇ ਨਾਲ ਹੀ ਬਿਲਕੁਲ ਇੱਕ ਛੋਟਾ ਜਿਹਾ ਪਾਰਕ ਬਣਿਆ ਹੋਇਆ ਤੇ ਬੱਸ ਸਟਾਪ ਦੇ ਬਿਲਕੁਲ ਨਾਲ, ਤੇ ਉਸ ਸਮੇਂ ਮਤਲਬ ਸਰਕਾਰ ਨੇ, ਮੌਜੂਦਾ ਸਰਕਾਰ ਨੇ ਜੋ ਪਾਰਕ ਸੀ ਉਹ ਪਾਰਕ ਨੂੰ ਨਾ ਬਦਲ ਕੇ ਮਨਮੀਤ ਦਾ ਪਾਰਕ, ਮਨਮੀਤ ਦਾ ਸਵਰਗ ਪੰਜਾਬੀ ਚ ਵੀ ਲਿਖਿਆ ਹੋਇਆ ਉੱਥੇ ਮਨਮੀਤ ਦਾ ਸਵਰਗ ਟਾਈਟਲ ਦੇ ਨਾਲ, ਤੇ ਪਾਰਕ ਦਾ ਨਾਮ ਮਨਮੀਤ ਦਾ ਸਵਰਗ ਰੱਖ ਦਿੱਤਾ ਗਿਆ ਸੀਗਾ। ਤੇ ਅਸੀਂ ਹਰ ਵਾਰ ਜਦੋਂ ਪਹਿਲੀ ਵਾਰ ਇਹ ਡੈਥ ਹੋਈ ਸੀ ਤਾਂ ਸੇਮ ਡੇ ਉੱਥੇ ਹੀ ਸ਼ਾਮ ਨੂੰ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਸੀ, ਜੋ ਕੈਂਡਲ ਲਾਈਟ ਪ੍ਰੋਗਰਾਮ ਹੈ ਵਿਜਿਲ ਹੈ ਉੱਥੇ ਰੱਖਿਆ ਗਿਆ ਸੀ, ਤੇ ਉਸ ਤੋਂ ਬਾਅਦ ਅਸੀਂ ਉਸ ਰਵਾਇਤ ਨੂੰ ਅੱਗੇ ਤੋਰਦੇ ਹੋਏ ਅਸੀਂ ਹਰ ਵਾਰ ਉਹ ਸਾਂਝੀ ਜਗ੍ਹਾ ਤੇ, ਕਿਉਂਕਿ ਸਾਰਿਆਂ ਦੀ ਸਾਂਝੀ ਜਗ੍ਹਾ, ਤੇ ਉੱਥੇ ਹੀ ਇਕੱਠੇ ਹੁੰਦੇ ਹਾਂ ਤੇ ਉੱਥੇ ਹੀ ਵਿਛੜੀ ਨੂੰ ਅਸੀਂ ਯਾਦ ਕਰਦੇ ਹਾਂ ਇਸ ਵਾਰ ਵੀ 28 ਅਕਤੂਬਰ ਨੂੰ। ਤੇ ਇਸ ਵਾਰ ਥੋੜਾ ਜਿਹਾ ਡਿਫਰੈਂਟ ਇਹ ਹੋਇਆ ਕਿ ਪਹਿਲਾਂ ਅਸੀਂ ਇੱਕ ਪ੍ਰੋਗਰਾਮ ਹੀ ਕਰਦੇ ਹੁੰਦੇ ਸੀ ਯੂਨੀਅਨ ਦੇ ਨਾਲ, ਕਿਉਂਕਿ ਜੋ ਯੂਨੀਅਨ ਮੈਂਬਰ ਨੇ, ਬਸ ਯੂਨੀਅਨ ਮੈਂਬਰ ਹੈ ਉਹ ਹਮੇਸ਼ਾ ਸਾਡੇ ਨਾਲ ਹੁਣ ਤੱਕ ਕਰਦੀ ਰਹੀ ਹੈ, ਤੇ ਯੂਨੀਅਨ ਪਰਿਵਾਰ ਸਾਰੇ ਦੋਸਤ ਮਿੱਤਰ ਰਲ ਕੇ ਅਸੀਂ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀਗੇ ਤੇ 12 ਵਜੇ ਦੇ ਕਰੀਬ ਦੁਪਹਿਰੇ। ਤੇ ਪਰ ਇਸ ਵਾਰ ਥੋੜਾ ਜਿਵੇਂ 28 ਅਕਤੂਬਰ ਦਾ ਦਿਨ ਵੀਕਡੇਜ਼ ਦੇ ਵਿੱਚ ਆ ਗਿਆ, ਕਈ ਵਾਰ ਵੀਕਡੇਜ਼ ਜਿਵੇਂ ਕੁਛ ਲੋਕਾਂ ਨੂੰ ਦਿਨੇ ਆਪਣੇ ਕੰਮਾਂ ਕਾਰਾਂ ਕਰਕੇ ਰੁਝੇਵਿਆਂ ਕਰਕੇ ਆਉਣ ਦੀ ਤਕਲੀਫ ਹੁੰਦੀ ਆ, ਤਾਂ ਇੱਕ ਪ੍ਰੋਗਰਾਮ ਅਲੱਗ ਤੋਂ ਕਮਿਊਨਿਟੀ ਵਾਸਤੇ ਸ਼ਾਮ ਨੂੰ ਅਸੀਂ 6 ਵਜੇ ਦਾ ਵੀ ਰੱਖਿਆ। ਤਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਜੋ ਪਹਿਲਾ ਪ੍ਰੋਗਰਾਮ ਹੋਣਾ ਸਵੇਰੇ 12 ਵਜੇ, ਤਾਂ ਉੱਥੇ ਜੋ ਆਪਣੇ ਬੱਸ ਯੂਨੀਅਨ ਮੈਂਬਰ, ਬੱਸ ਡਰਾਈਵਰ ਤੇ ਪਰਿਵਾਰ ਵੀ ਹੋਏਗਾ ਤੇ ਦੋਸਤ ਮਿੱਤਰ ਸਾਰੇ ਉੱਥੇ ਹੋਣਗੇ ਤੇ ਸ਼ਰਧਾਂਜਲੀ ਦਿੱਤੀ ਜਾਏਗੀ। ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਤੇ ਹੋਏਗਾ ਹੀ ਹੋਏਗਾ, ਤੇ ਨਾਲ ਮੋਮਬੱਤੀਆਂ ਜਲਾ ਕੇ ਅਸੀਂ ਉਸਨੂੰ ਸ਼ਰਧਾਂਜਲੀ ਦੇਵਾਂਗੇ। ਪਲੱਸ ਜੋ ਇਹ ਕਿਤਾਬ ਦਾ ਅੱਜ ਕਿਤਾਬ ਬਣੀ ਹੈ ਤੇ ਅਸੀਂ ਇਹ ਕੱਲ ਸ਼ਾਮ ਨੂੰ, ਸੋਰੀ ਪਰਸੋਂ ਸ਼ਾਮ ਨੂੰ 28 ਅਕਤੂਬਰ ਨੂੰ ਤੇ ਨਾਲ ਉੱਥੇ ਅਸੀਂ ਲੋਕ ਅਰਪਣ ਵੀ ਕਰਾਂਗੇ।
ਠੀਕ, ਤੇ ਵਰਿੰਦਰ ਜੀ ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ ਕਿ ਜਿਸ ਤਰ੍ਹਾਂ ਜਿਹੜਾ ਕੇਸ ਹੈ ਉਹ ਕਾਫੀ ਲੰਮਾ ਸਮਾਂ ਲੈ ਕੇ ਗਿਆ ਹੈ, ਹਨਾ, ਔਰ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ, ਪਰਿਵਾਰ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਤਾਂ ਦੇਖੋ ਸੁੱਤੇ ਸਿੱਧ ਜੁੜੀਆਂ ਹੀ ਹੋਣਗੀਆਂ, ਪਰ ਬਹੁਤ ਸਾਰੇ ਭਾਈਚਾਰੇ ਦੇ ਲੋਕਾਂ ਦੀਆਂ ਵੀ ਜਿਹੜੀਆਂ ਭਾਵਨਾਵਾਂ ਆ ਉਹ ਜੁੜੀਆਂ ਹੋਈਆਂ ਨੇ ਇਸ ਕੇਸ ਦੇ ਨਾਲ, ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਹੋਵੇ।
ਕੇਸ ਬਿਲਕੁਲ ਕਾਫੀ ਸਾਨੂੰ ਵੀ ਲੱਗਿਆ ਵੀ ਕਿਉਂਕਿ ਵੀ ਸਿੱਧਾ ਸਿੱਧਾ ਕੇਸ ਸੀਗਾ ਵੀ ਕੇਸ ਇੰਨਾ ਟਾਈਮ ਕਿਉਂ ਲੱਗਿਆ, ਤੇ ਤਕਰੀਬਨ 2.5 ਸਾਲ 2.5 ਸਾਲ ਦੇ ਕਰੀਬ ਲੱਗ ਚੁੱਕਿਆ ਸੀਗਾ ਕੇਸ ਦਾ ਫੈਸਲਾ ਆਉਣ ਦੇ ਵਿੱਚ, ਤੇ 6 ਪੇਸ਼ੀਆਂ ਹੋਈਆਂ ਨੇ ਟੋਟਲ ਕੇਸ ਦੇ ਵਿੱਚ। ਤੇ ਪਰ ਜਿੱਦਾਂ ਸਾਨੂੰ ਮਤਲਬ ਲੱਗਦਾ ਸੀਗਾ ਕਿਉਂਕਿ ਦੋ ਪਾਸਿਆਂ ਦੇ ਸੀਗੇ, ਆਈਦਰ ਇਹ ਰੈਜ਼ਿਸਟ ਅਟੈਕ ਹੈ ਜਾਂ ਫਿਰ ਉਹ ਬੰਦਾ ਵਾਕਈ ਮਾਨਸਿਕ ਤੌਰ ਤੇ ਸੰਤੁਲਨ ਖੋਈ ਬੈਠਾ ਸੀ, ਤਾਂ ਉਹ ਚੀਜ਼ ਦਾ ਫੈਸਲਾ ਹੋਣਾ ਸੀਗਾ। ਤੇ ਬਟ ਜਿੱਦਾਂ ਹੀ ਮਤਲਬ ਕਿ ਇਹ ਜਿਹੜਾ ਕੇਸ ਹੈ ਫਿਰ ਇਸ ਨੂੰ ਸਾਰੀ ਸਟੇਟ ਸਰਕਾਰ ਤੋਂ ਫ੍ਰੀ ਕਰਕੇ ਇੰਡੀਪੈਂਡੈਂਟ ਤੌਰ ਤੇ ਜਾਂਚ ਕਰਾਈ ਗਈ ਸੀ, ਤੇ ਜਿਹਦਾ ਕੰਟਰੋਲ ਜੋ ਇੱਥੋਂ ਦੇ ਆਪਣੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਸਿੱਧਾ ਉਹਨਾਂ ਦੇ ਹੱਥ ਦੇ ਵਿੱਚ ਸੀ। ਅਸਲ ਚ ਉਹਦੀ ਰਿਪੋਰਟ ਉਹਨੂੰ ਹੀ ਬਹੁਤ ਜ਼ਿਆਦਾ ਸਮਾਂ ਲੱਗ ਗਿਆ, 1.5 ਸਾਲ ਦੇ ਵਿੱਚ ਉਹਦੀ ਰਿਪੋਰਟ ਆਈ ਹੈ, ਤੇ ਕਿਉਂਕਿ ਉਹਦੇ ਆ ਜਿੰਨੇ ਵੀ ਉਹਨੇ ਪਹਿਲਾਂ ਕੋਈ ਕ੍ਰਾਈਮ ਕੀਤੇ ਸੀਗੇ ਉਹਦੀ ਸਾਰੀ ਕ੍ਰਾਈਮ ਹਿਸਟਰੀ ਫਰੋਲੀ ਗਈ, ਸਾਰਾ ਕੁਝ ਵੇਖਿਆ ਗਿਆ, ਤੇ ਐਂਡ ਦੇ ਵਿੱਚ ਇਹੀ ਆਇਆ ਕਿ ਵੀ ਵਾਕਈ ਹੀ ਉਹ, ਕਿਉਂਕਿ ਮੈਂ ਲਗਾਤਾਰ ਜਦੋਂ ਡਿਸੀਜਨ ਆਇਆ ਤਾਂ ਹਾਂਜੀ ਹਾਂ ਅਸੀਂ 2 ਦਿਨ ਕੋਰਟ ਦੇ ਵਿੱਚ ਰਹੇ ਹਾਂ ਤੇ 2 ਦਿਨ ਉਹਦੀ ਪੂਰੀ ਜੋ ਫਾਈਲ ਪੜੀ ਗਈ ਹੈ, ਆਪਾਂ ਤੁਸੀਂ ਗੱਲ ਕੀਤੀ ਸੀਗੀ ਪਹਿਲਾਂ ਕਿ ਉਹਦਾ ਹਸਮੁਖ ਚਿਹਰਾ ਹਮੇਸ਼ਾ ਹੱਸਦਾ ਹੀ ਰਹਿੰਦਾ ਸੀਗਾ, ਪਰ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਜਦੋਂ ਲਾਸਟ ਦੇ ਵਿੱਚ ਇਹ ਕਿਹਾ ਗਿਆ, ਉਹਨੂੰ ਪੁੱਛਿਆ ਗਿਆ ਵੀ ਤੇਰਾ ਮਰਡਰ ਕਰਨ ਦਾ ਕਾਰਨ ਕੀ ਸੀ, ਤਾਂ ਉਹਨੇ ਇਹ ਕਿਹਾ ਕਿ ਹੱਸ ਰਿਹਾ ਸੀ ਮੈਂ ਤਾਂ ਮਰਡਰ ਕੀਤਾ, ਕਿਉਂਕਿ ਉਹ ਕੁਛ ਡੂਅਲ ਪਰਸਨੈਲਿਟੀ ਸੀ ਤੇ ਉਹਨੂੰ ਇਹ ਲੱਗਦਾ ਸੀ ਵੀ ਜਿਹੜਾ ਉਹਨੂੰ ਵੇਖ ਕੇ ਹੱਸ ਰਿਹਾ ਵੀ ਸ਼ਾਇਦ ਇਹ ਮੈਨੂੰ ਮਾਰਨਾ ਚਾਹੁੰਦਾ ਸੀ, ਕਿਉਂ ਨਾ ਮੈਂ ਇਹਨੂੰ ਮਾਰਦਾ, ਤੇ ਉਹ ਕੁਛ ਉਹਦੇ ਦਿਮਾਗ ਵਿੱਚ ਪਹਿਲਾਂ ਤੋਂ ਉਪਜਿਆ ਸੀ। ਪਰ ਜਿੱਦਾਂ ਹੀ ਆਪਣੇ ਬੱਸ ਡਰਾਈਵਰ ਜਿਵੇਂ ਇੱਥੇ ਇੱਕ ਕਲਚਰ ਬਣਿਆ ਹੋਇਆ, ਜਦੋਂ ਕੋਈ ਸਵਾਰੀ ਚੜ੍ਹਦੀ ਆ ਤਾਂ ਆਪਾਂ ਉਹਨੂੰ ਵਿਸ਼ ਕਰਦੇ ਹਾਂ, ਹੱਸ ਕੇ ਸਮਾਈਲ ਦਿੰਦੇ ਹਾਂ, ਤਾਂ ਮਨਮੀਤ ਨੇ ਤਾਂ ਉਹਨੂੰ ਇੱਕ ਸਵਾਰੀ ਸਮਝ ਕੇ ਹੀ ਸਮਾਈਲ ਦੇ ਕੇ ਉਹਨੂੰ ਬੱਸ ਦੇ ਵਿੱਚ ਵੈਲਕਮ ਕੀਤਾ ਸੀ, ਵਿਸ਼ ਕੀਤੀ ਸੀ, ਪਰ ਉਹਨੂੰ ਨੀ ਪਤਾ ਸੀ ਕਿ ਉਹਦੀ ਸਮਾਈਲ ਸ਼ਾਇਦ ਉਹਦੀ ਜ਼ਿੰਦਗੀ ਹੀ ਲੈ ਜਾਏਗੀ।
ਬਿਲਕੁਲ,
ਤੇ ਬਸ ਇਹ ਘਟਨਾ ਵਾਪਰੀ। ਤੇ ਪਰਿਵਾਰ ਦਾ, ਹਾਂਜੀ ਪਰਿਵਾਰ ਦੇ ਵਿੱਚ ਦੇਖੋ ਅਸੀਂ ਮੇਰੇ ਤਾਇਆ ਤਾਈ ਜੀ ਨਾਲ ਅਕਸਰ ਗੱਲ ਹੁੰਦੀ ਹੈ, ਤਾਂ ਉਹ ਤਾਂ ਸਦਮੇ ਚ ਨੇ ਇੱਕ ਜਵਾਨ ਪੁੱਤ ਦਾ ਚਲੇ ਜਾਣਾ, ਹਨਾ, ਤੇ ਜਿਹਨੂੰ ਤੁਸੀਂ ਪਿਛਲੇ 3-4 ਸਾਲ ਤੋਂ ਮਿਲੇ ਵੀ ਨੀ ਹੋ ਤੇ 3-4 ਸਾਲ ਤੋਂ ਇੰਡੀਆ ਗਿਆ ਵੀ ਨੀ ਹੈ, ਹਨਾ, ਤੇ ਇੱਕ ਉਡੀਕ ਹੁੰਦੀ ਹੈ, ਤੇ ਉਹਨਾਂ ਦਿਨਾਂ ਚ ਮਨਮੀਤ ਨੇ ਵਾਪਿਸ ਜਾਣਾ ਵੀ ਸੀ, ਇੱਕ ਉਡੀਕ ਹੁੰਦੀ ਵੀ ਹੁਣ ਮਹੀਨੇ ਨੂੰ ਮੇਰਾ ਪੁੱਤ ਵਾਪਸ ਆਏਗਾ, ਪਰ ਮਹੀਨੇ ਨੂੰ ਪੁੱਤ ਦੀ ਜਗ੍ਹਾ ਉਹਦੀ ਅਰਥੀ ਵਾਪਸ ਆਉਣੀ, ਤਾਂ ਤੁਸੀਂ ਸਮਝ ਹੀ ਸਕਦੇ ਹੋ ਕੀ ਉਸ ਮਾਂ ਪਿਓ ਦੇ ਦਿਲ ਤੇ ਬੀਤੇਗੀ। ਇਹ ਦੁੱਖ ਤਾਂ ਜ਼ਰੂਰ ਰਿਹਾ, ਭਾਈਚਾਰੇ ਦਾ ਦੁੱਖ ਜ਼ਰੂਰ ਰਿਹਾ, ਹਰ ਇੱਕ ਚਿਹਰਾ ਜਿਹੜਾ ਮਨਮੀਤ ਨੂੰ ਦੂਰੋਂ ਨੇੜੋਂ ਜਾਣਦਾ ਸੀ, ਹਰ ਇੱਕ ਅਸੀਂ ਦੇਖਦੇ ਹਾਂ ਭਾਈਚਾਰੇ ਤੇ, ਇਕੱਲਾ ਪੰਜਾਬੀ ਭਾਈਚਾਰਾ ਹੀ ਨਹੀਂ ਜੀ, ਉੱਥੇ ਤਕਰੀਬਨ ਅਫਰੀਕਨ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਰਹਿੰਦੇ ਆ ਤੇ ਉਸ ਏਰੀਆ ਦੇ ਵਿੱਚ, ਤੇ ਮੈਨੂੰ ਨੀ ਲੱਗਦਾ ਵੀ ਅਸੀਂ ਇਕੱਲੇ ਉੱਥੇ ਪੰਜਾਬੀ ਖੜੇ ਹੁੰਦੇ ਹਾਂ, ਤਕਰੀਬਨ ਹਰ ਵਰਗ ਦੇ ਲੋਕ ਜੀ ਉਸ ਕਮਿਊਨਿਟੀ ਦੇ ਲੋਕ, ਅਫਰੀਕਨ ਲੋਕ, ਗੋਰੇ ਵੀ ਹੁੰਦੇ ਨੇ, ਸਾਡੇ ਨਾਲ ਸਾਰੇ ਸ਼ਾਮਿਲ ਹੁੰਦੇ ਨੇ, ਸਾਨੂੰ ਇਹ ਨੀ ਲੱਗਾ ਵੀ ਕਦੇ ਇਹ ਇੱਕ ਭਾਈਚਾਰੇ ਦਾ ਪ੍ਰੋਗਰਾਮ ਹੈ, ਤਾਂ ਉੱਥੇ ਸਾਨੂੰ ਲੱਗਦਾ ਕਿ ਹਾਂ ਅਸੀਂ ਸਾਰੇ ਇਕੱਠੇ ਹਾਂ।
ਠੀਕ, ਸੋ ਵਾਕਈ ਅੱਜ ਫੇਰ ਮਨਮੀਤ ਨੂੰ ਯਾਦ ਕਰਦੇ ਆ। ਵੈਸੇ ਤਾਂ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਦੂਰੋਂ ਨੇੜਿਓਂ ਜਿਹੜੇ ਵੀ ਉਸ ਨੂੰ ਜਾਣਦੇ ਆ ਉਹ ਹਰ ਪਲ ਉਸ ਨੂੰ ਮਹਿਸੂਸ ਜ਼ਰੂਰ ਕਰਦੇ ਆ ਕਿਸੇ ਨਾ ਕਿਸੇ ਰੂਪ ਚ, ਚਾਹੇ ਉਹਦੀਆਂ ਲਿਖਤਾਂ ਦੇ ਰਾਹੀਂ, ਹਨਾ, ਤੇ ਚਾਹੇ ਕੁਛ ਯਾਦਾਂ ਜਿਹੜੀਆਂ ਵੀਡੀਓਜ਼ ਦੇ ਰੂਪ ਦੇ ਵਿੱਚ ਉਹ ਛੱਡ ਗਿਆ। ਪਰ ਅੱਜ ਇਸ ਮੌਕੇ ਹਰਮਨ ਰੇਡੀਓ ਤੇ ਗੱਲਬਾਤ ਕਰਦੇ ਆ ਅਸੀਂ ਵੀ ਜ਼ਰੂਰ ਆਪਣੇ ਵੱਲੋਂ ਸ਼ਰਧਾਂਜਲੀ ਜਿਹੜੀ ਆ ਉਹ ਅਰਪਿਤ ਕਰਦੇ ਆ। ਸੋ ਵਰਿੰਦਰ ਜੀ, ਕੱਲ ਜਿਹੜੀ ਕਿਤਾਬ ਜਿਹੜੀ ਆ ਰਿਲੀਜ਼ ਹੋਣ ਜਾ ਰਹੀ ਹੈ ਤੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਜ਼ਰੂਰ ਇਹ ਗੁਜ਼ਾਰਿਸ਼ ਕਰਾਂਗੇ ਕਿ ਉਸ ਕਿਤਾਬ ਦੇ ਉੱਤੇ ਤੁਸੀਂ ਵੀ ਝਾਤ ਮਾਰ ਸਕਦੇ ਹੋ, ਤੇ ਜਿਹੜੇ ਲੋਕ ਅਸਲ ਦੇ ਵਿੱਚ ਪਹਿਲਾਂ ਨਹੀਂ ਸੀ ਜਾਣਦੇ ਔਰ ਹੁਣ ਜਾਣਨ ਦੇ ਲਈ ਉਤਸੁਕ ਨੇ ਉਹ ਵੀ ਉਸ ਕਿਤਾਬ ਤੋਂ ਮਨਮੀਤ ਨੂੰ ਜਾਣ ਸਕਦੇ ਆ। ਸੋ ਵਰਿੰਦਰ ਜੀ, ਤੁਸੀਂ ਸਾਡੇ ਨਾਲ ਇਹ ਗੱਲਬਾਤ ਦੇ ਰਾਹੀਂ ਉਸ ਨੂੰ ਯਾਦ ਕੀਤਾ ਔਰ ਸਾਡੇ ਨਾਲ ਜੁੜਨਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਦੇ ਲਈ। ਇਸ ਵੇਲੇ ਸਾਡੇ ਨਾਲ ਅਰਸ਼ ਮੱਲੀ ਹੋਰੀ ਜੁੜ ਚੁੱਕੇ ਨੇ ਪ੍ਰੋਗਰਾਮ ਚ। ਮੱਲੀ ਸਾਹਿਬ, ਸਵਾਗਤ ਕਰਦੇ ਹਾਂ ਰੇਡੀਓ ਤੇ।
ਜੀ ਸਤਿ ਸ੍ਰੀ ਅਕਾਲ ਭੈਣ ਅਮਰਦੀਪ ਜੀ, ਸਾਰੇ ਸੁਣਦੇ ਲਿਸਨਰ ਤੇ ਬਾਈ ਵਰਿੰਦਰ ਅਲੀ ਸ਼ੇਰ, ਸਤਿ ਸ੍ਰੀ ਅਕਾਲ ਪ੍ਰਵਾਨ ਕਰੇ ਜੀ।
ਜੀ ਵਰਿੰਦਰ ਹੋਰੀ, ਮੈਨੂੰ ਲੱਗਦਾ ਉਹਨਾਂ ਦੀ ਕਾਲ ਤੁਹਾਡੀ ਕਾਲ ਆਉਣ ਦੇ ਨਾਲ ਕੱਟੀ ਗਈ ਹੈ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਠੀਕ ਹੈ ਭੈਣ ਜੀ, ਬਸ ਮੈਂ ਤਾਂ ਉਹੀ ਸੁਣ ਰਿਹਾ ਸੀਗਾ ਗੱਲਬਾਤ, ਤੇ ਅੱਜ ਫੇਰ ਉਹੀ 28 ਬਸ ਕੱਲ ਨੂੰ ਆ ਖੜਿਆ ਉਹੀ ਦਿਨ ਤੇ
ਜੀ,
ਮਤਲਬ ਜਦੋਂ ਵੀ ਆਉਂਦਾ 4 ਸਾਲਾਂ ਤੋਂ ਮਤਲਬ ਹਮੇਸ਼ਾ ਉਦਾਸੀ ਲੈ ਕੇ ਆਉਂਦਾ, ਕਿਉਂਕਿ ਸਾਡਾ ਬਹੁਤ ਪਿਆਰਾ ਜਿਹੜਾ ਦੋਸਤ ਸੀਗਾ ਸ਼ਾਇਦ ਉਹ ਤਾਰਾ ਬਣ ਗਿਆ ਹੋਣਾ ਤੇ ਕਿਤੇ ਦੇਖਦਾ ਹੋਣਾ, ਤੇ ਮੈਂ ਮਤਲਬ ਇੱਕ ਕਿਉਂਕਿ ਮੈਨੂੰ ਉਸ ਮੇਰਾ ਦੋਸਤ ਸੀ ਮੇਰੇ ਨੇੜੇ ਸੀ, ਤੇ ਮੈਨੂੰ ਮਤਲਬ ਮੈਂ ਬਹੁਤ ਜਦੋਂ ਉਹਦੇ ਬਾਰੇ ਗੱਲ ਕਰਦਾ ਨਾ ਮੇਰਾ ਆਪਣਾ ਮੇਰਾ ਮਨ ਭਰ ਆਉਂਦਾ ਕਿ ਇੰਨਾ ਇੱਕ ਪਿਆਰਾ ਮਤਲਬ ਇਨਸਾਨ ਜਦੋਂ ਚਲਿਆ ਜਾਂਦਾ ਤੇ ਤੁਸੀਂ ਮਤਲਬ ਬਲੀਵ ਨੀ, ਆਪਾਂ ਕਿਵੇਂ ਬਲੀਵ ਕਰ ਸਕਦੇ ਹਾਂ ਕਿ ਉਹ ਹੱਸੋ ਹੱਸੋ ਕਰਦਾ ਚਿਹਰਾ, ਤੇ ਤੁਸੀਂ 2 ਦਿਨ ਪਹਿਲਾਂ ਉਹਦੇ ਨਾਲ ਗੱਲ ਕੀਤੀ ਆ, ਤੇ ਉਹ ਬੰਦਾ ਦੁਨੀਆਂ ਤੋਂ ਇੱਕਦਮ ਅਚਾਨਕ ਇੱਕ ਕਿਤੇ ਭੈੜੇ ਬੰਦੇ ਦੀ ਸੋਚ ਕਾਰਨ ਹਨਾ ਮਤਲਬ ਉਹ ਤੁਹਾਡੇ ਤੋਂ ਰੁਖਸਤ ਹੋ ਗਿਆ।
ਬਿਲਕੁਲ,
ਤੇ ਉਹ ਇੱਕ ਪਿਆਰਾ ਇਹੋ ਜਿਹਾ ਇਨਸਾਨ ਸੀ, ਤੇ ਮਤਲਬ ਕਿੰਨੀ ਉਹ ਕਿੰਨੀ ਪਿਆਰੀ ਰੂਹ ਹੋਣੀ ਆ ਕਿ ਜਿਹੜਾ ਅੱਜ ਵੀ ਮਤਲਬ ਉਹਦੇ ਜਾਣ ਤੋਂ 4 ਸਾਲਾਂ ਬਾਅਦ ਵੀ ਅੱਜ ਵੀ ਜਦੋਂ ਕਿਸੇ ਦੋਸਤ ਨਾਲ ਗੱਲ ਕਰੀਦੀ ਆ ਜਾਂ ਕਿਸੇ ਮਿੱਤਰਾਂ ਨਾਲ ਗੱਲ ਕਰੀਦੀ ਆ ਤੇ ਉਹ ਦੇਖੋ ਵੀ ਅੱਜ ਵੀ ਉਹ ਗੁਲਾਬ ਦਾ ਫੁੱਲ ਆਪਣੀ ਖੁਸ਼ਬੂ ਛੱਡ ਰਿਹਾ।
ਬਿਲਕੁਲ ਬਿਲਕੁਲ। ਸੋ ਬਿਲਕੁਲ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਉਸ ਨੂੰ ਯਾਦ ਵੀ ਕਰ ਰਹੇ ਹਾਂ ਔਰ ਸਾਡੇ ਵੱਲੋਂ ਇੱਕ ਸ਼ਰਧਾਂਜਲੀ ਵੀ ਹੈ ਮਨਮੀਤ ਦੇ ਲਈ। ਔਰ ਵੈਸੇ ਤਾਂ ਜਿਸ ਤਰ੍ਹਾਂ ਦੀ ਉਹਦੀ ਸ਼ਖਸੀਅਤ ਸੀ ਹਨਾ, ਉਹ ਨੌਜਵਾਨ ਵਾਕਈ ਕਦੇ ਵੀ ਨਾ ਭੁੱਲਣ ਵਾਲਾ ਹੈ ਔਰ ਉਹ ਭੁੱਲਣਾ ਵੀ ਨਹੀਂ ਹੈ, ਪਰ ਜ਼ਿੰਦਗੀ ਦਾ ਜਿਹੜਾ ਇਹ ਦਸਤੂਰ ਹੈ ਕਿ ਹਨਾ ਜ਼ਿੰਦਗੀ ਦੇ ਵਿੱਚ ਸਾਨੂੰ ਅੱਗੇ ਵੱਧਦੇ ਰਹਿਣਾ ਪੈਂਦਾ, ਸੋ ਇਹ ਵੀ ਉਸ ਦੀ ਜਿਹੜੀ ਮੌਤ ਸੀ ਉਹ ਇਸ ਤਰ੍ਹਾਂ ਕਿਆਸੀ ਨਹੀਂ ਸੀ ਗਈ, ਪਰ ਅਚਾਨਕ ਕੁਦਰਤ ਨੂੰ ਕੀ ਮਨਜ਼ੂਰ ਸੀ ਉਹ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ ਪਤਾ, ਸੋ ਇਸ ਤਰ੍ਹਾਂ ਉਹ ਸਾਡੇ ਤੋਂ ਵਿਛੜ ਗਿਆ। ਸੋ ਅਰਸ਼ ਤੁਸੀਂ ਵੀ ਇਸ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ, ਔਰ ਅੱਜ ਉਸ ਨੂੰ ਯਾਦ ਕਰਦੇ ਹਾਂ, ਆਪਣੇ ਜਿਹੜੇ ਜਜ਼ਬਾਤ ਆ ਸਾਡੇ ਨਾਲ ਸਾਂਝੇ ਕੀਤੇ ਆ, ਤੁਹਾਡਾ ਵੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਜੀ ਭੈਣ ਬਹੁਤ ਬਹੁਤ ਥੈਂਕ ਯੂ ਕਾਲ ਲੈਣ ਲਈ, ਤੇ ਦੁਬਾਰਾ ਆਪਾਂ ਕਰਦੇ ਹਾਂ ਜੁਆਇਨ ਕਰਾਓ ਵਰਿੰਦਰ ਬਾਈ ਹੁਣਾਂ ਨੂੰ, ਤੇ ਆਪਾਂ ਕਰਦੇ ਹਾਂ ਮਨਮੀਤ ਦੀਆਂ ਗੱਲਾਂ ਬਾਤਾਂ, ਉਸ ਇਨਸਾਨ ਨੂੰ ਯਾਦ ਕਰਦੇ ਹਾਂ ਤੇ ਸਾਰੀ ਜ਼ਿੰਦਗੀ ਸ਼ਾਇਦ ਕਰਦੇ ਰਹਿਣਾ
ਜੀ,
ਤੇ ਬਸ ਮੈਂ ਮਤਲਬ ਕਹਿ ਨਹੀਂ ਸਕਦਾ ਜੀ, ਅੱਜ ਮੈਂ ਮਨ ਬਹੁਤ ਦੁਖੀ ਆ ਉਸ ਇਨਸਾਨ ਨੂੰ ਅੱਜ ਦੁਬਾਰਾ ਯਾਦ ਕਰਕੇ
ਜੀ। ਸੋ ਪਰਮਾਤਮਾ ਤੁਹਾਨੂੰ ਹਿੰਮਤ ਹੌਸਲਾ ਬਖਸ਼ੇ, ਤੇ ਤੁਸੀਂ ਬਿਲਕੁਲ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਜੁਆਇਨਿੰਗ ਹੈ ਉਹ ਕਰੀ ਰੱਖੋ, ਯਾਨੀ ਕਿ ਸਾਡੇ ਨਾਲ ਜੁੜੇ ਰਹੋ, ਤੇ ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਾਂਗੇ। ਬਹੁਤ ਬਹੁਤ ਧੰਨਵਾਦ ਅਰਸ਼ਮਲੀ ਜੀ।
ਥੈਂਕ ਯੂ
ਜੀ। ਤੇ ਦੋਸਤੋ ਇਹ ਸਨ ਅਰਸ਼ ਮੱਲੀ ਹੁਰੀ, ਜਿਹੜੇ ਕਿ ਵਰਿੰਦਰ ਦੇ ਵੀ ਇੱਕ ਕਰੀਬੀ ਦੋਸਤ ਨੇ, ਔਰ ਮਨਮੀਤ ਦੇ ਨਾਲ ਵੀ ਉਹਨਾਂ ਦੀ ਬੜੀ ਜਜ਼ਬਾਤੀ ਸਾਂਝ ਸੀ, ਤੇ ਇਸੇ ਹੀ ਕਾਰਨ ਅੱਜ ਉਹ ਉਸ ਅਸਹਿ ਵਿਛੋੜੇ ਦੇ ਬਾਰੇ ਚ ਆਪਣੇ ਜਿਹੜੇ ਜਜ਼ਬਾਤ ਆ ਉਹ ਸਾਂਝੇ ਕਰ ਰਹੇ ਸੀ। ਔਰ ਇਸ ਤਰ੍ਹਾਂ ਇਸ ਚੜ੍ਹਦੀ ਉਮਰੇ ਕਿਸੇ ਦਾ ਚਲੇ ਜਾਣਾ, ਔਰ ਉਹ ਵੀ ਇੱਕ ਇਹੋ ਜਿਹੇ ਵਿਅਕਤੀ ਦਾ ਚਲੇ ਜਾਣਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਪ੍ਰਤਿਭਾਸ਼ਾਲੀ ਨੌਜਵਾਨ ਸੀ। ਸੋ ਲਓ ਜੀ, ਉਸ ਨੂੰ ਅਸੀਂ ਯਾਦ ਜ਼ਰੂਰ ਕਰਦੇ ਹਾਂ। ਫਿਲਹਾਲ ਇੱਕ ਗੀਤ ਜਿਹੜਾ ਆ ਉਹ ਜ਼ਰੂਰ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਤੋਂ ਬਾਅਦ ਫੇਰ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਵਿੱਚ, ਤੁਸੀਂ ਬਣੇ ਰਹੋ।
गए चानगर कोई समझा नहीं कोई जाना नहीं जिंदगी का सफर है ये कैसा सफर कोई सम
ਜੀ ਦੋਸਤੋ ਇਹ ਗੀਤ ਵੀ ਅਸੀਂ ਮਨਮੀਤ ਅਲੀ ਸ਼ੇਰ ਨੂੰ ਹੀ ਸਮਰਪਿਤ ਕਰਦੇ ਹਾਂ ਵਾਕਈ ਜ਼ਿੰਦਗੀ ਦਾ ਇਹ ਸਫ਼ਰ ਜਿਹੜਾ ਕੋਈ ਵੀ ਇਸ ਨੂੰ ਜਾਣ ਨਹੀਂ ਸਕਿਆ ਕੋਈ ਵੀ ਸਮਝ ਨਹੀਂ ਸਕਿਆ ਔਰ ਜ਼ਿੰਦਗੀ ਦੇ ਕਿਹੜੇ ਪੜਾਅ ਦੇ ਉੱਤੇ ਇਹ ਸਾਹਾਂ ਦੀ ਡੋਰ ਜਿਹੜੀ ਹੈ ਉਹ ਰੁਕ ਜਾਣੀ ਹੈ ਇਹ ਵੀ ਕੋਈ ਨਹੀਂ ਜਾਣਦਾ ਹੈ ਨਾ ਸੋ ਇੱਕ ਵਾਰ ਫਿਰ ਮਨਮੀਤ ਅਲੀ ਸ਼ੇਰ ਨੂੰ ਅਸੀਂ ਆਪਣੇ ਵੱਲੋਂ ਵੀ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਅਰਪਿਤ ਕਰਦੇ ਹਾਂ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਉਹ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਅਗਲਾ ਸਿਲਸਿਲਾ ਜੀ ਗੱਲਾਂ ਬਾਤਾਂ ਦਾ ਗੱਲਾਂ ਬਾਤਾਂ ਜਿਹੜੀਆਂ ਬੜੀਆਂ ਅਹਿਮ ਕਿਉਂਕਿ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਸਾਂਝ ਪਾ ਚੁੱਕੇ ਹਾਂ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਬੜੀਆਂ ਸਖ਼ਤ ਤਾਲਾਬੰਦੀ ਦੀਆਂ ਜਿਹੜੀਆਂ ਪਾਬੰਦੀਆਂ ਸੀਗੀਆਂ ਉਹ ਬੜੇ ਲੰਮੇ ਸਮੇਂ ਤੱਕ ਲੋਕਾਂ ਨੇ ਝੱਲੀਆਂ ਤਕਰੀਬਨ 6 ਕੁ ਮਹੀਨਿਆਂ ਦੇ ਨੇੜੇ ਯਾਨੀ 5 ਮਹੀਨਿਆਂ ਤੋਂ ਵੀ ਵੱਧ ਦਾ ਜਿਹੜਾ ਸਮਾਂ ਉਹ ਇਹਨਾਂ ਤਾਲਾਬੰਦੀ ਦੀਆਂ ਪਾਬੰਦੀਆਂ ਦੇ ਅਧੀਨ ਸਾਡੇ ਲੋਕਾਂ ਨੇ ਕੱਟਿਆ ਔਰ ਇਸ ਤਾਲਾਬੰਦੀ ਦੇ ਅਧੀਨ ਕੰਮ ਕਰਨ ਦਾ ਜਿਹੜਾ ਢੰਗ ਤਰੀਕਾ ਜਿਹੜਾ ਸੀ ਉਹ ਵੀ ਬਿਲਕੁਲ ਬਦਲ ਗਿਆ ਸੀ ਸੋ ਕਾਰੋਬਾਰ ਜਿਹੜੇ ਆ ਉਹ ਵੀ ਵੱਖਰੇ ਤੌਰ ਤੇ ਪ੍ਰਭਾਵਿਤ ਹੋਏ ਆ ਕਿਸ ਹੱਦ ਤੱਕ ਇਹ ਕਾਰੋਬਾਰ ਪ੍ਰਭਾਵਿਤ ਹੋਏ ਆ ਨਹੀਂ ਹੋਏ ਜਾਂ ਕਿਸ ਤਰ੍ਹਾਂ ਦਾ ਜਿਹੜਾ ਅਸਰ ਆ ਉਹ ਇਸ ਦੌਰਾਨ ਕਾਰੋਬਾਰਾਂ ਤੇ ਰਿਹਾ ਇਹਦੇ ਬਾਰੇ ਅੱਜ ਅਸੀਂ ਆਪਣੇ ਭਾਈਚਾਰੇ ਦੇ ਹੀ ਕੁਝ ਕਾਰੋਬਾਰੀਆਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਾਂਗੇ ਇਸ ਵੇਲੇ ਸਾਡੇ ਨਾਲ ਰੇਡੀਓ ਤੇ ਫੋਨ ਦੇ ਜ਼ਰੀਏ ਹਾਜ਼ਰ ਹੋਏ ਨੇ ਕੁਲਦੀਪ ਕੌਰ ਹੁਰੀ ਜਿਹੜੇ ਕਿ ਰਾਈਟ ਸਟੈਪਸ ਅਕੈਡੈਮਿਕਸ ਦੇ ਡਾਇਰੈਕਟਰ ਨੇ ਔਰ ਇਹ ਕੋਚਿੰਗ ਦਿੰਦੇ ਨੇ ਮੈਥਸ ਇੰਗਲਿਸ਼ ਦੀਆਂ ਜਿਹੜੀਆਂ ਕਲਾਸਿਸ ਨੇ ਉਹ ਰਨ ਕਰਦੇ ਨੇ ਤੇ ਸਾਡੇ ਨਾਲ ਹਾਜ਼ਰ ਹੋਏ ਨੇ ਹਰਮਨ ਰੇਡੀਓ ਦੇ ਇਸ ਮੰਚ ਤੇ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
ਹਾਂਜੀ
ਤੇ ਯੈਸ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਸੱਚੀ ਸਾਰਾ ਕੁਝ ਜਿਹੜਾ ਬੜਾ ਪ੍ਰਭਾਵਿਤ ਹੋਇਆ ਆ
ਜੀ ਸੋ ਵਾਕਈ ਜਦੋਂ ਅਸੀਂ ਤੁਹਾਡੇ ਕਾਰੋਬਾਰ ਦੀ ਗੱਲ ਕਰਦੇ ਹਾਂ ਜਦੋਂ ਤੁਹਾਡੇ ਕਿੱਤੇ ਦੀ ਗੱਲ ਕਰਦੇ ਹਾਂ ਤਾਂ ਤੁਹਾਡਾ ਅਸਲ ਦੇ ਵਿੱਚ ਜਿਹੜਾ ਕਿੱਤਾ ਹੈ ਉਹ ਸਿੱਧੇ ਤੌਰ ਦੇ ਉੱਤੇ ਅਧਿਆਪਨ ਦੇ ਨਾਲ ਸੰਬੰਧਿਤ ਹੈ ਜਦੋਂ ਅਸੀਂ ਸਕੂਲਾਂ ਦੀ ਗੱਲ ਕਰੀਏ ਤਾਂ ਜਿਹੜੇ ਸਕੂਲ ਸੀਗੇ ਉਹਨਾਂ ਦੇ ਵਿੱਚ ਪੜ੍ਹਾਈ ਦਾ ਜਿਹੜਾ ਢੰਗ ਸੀ ਉਹ ਬਦਲ ਗਿਆ ਸੀਗਾ ਔਰ ਇਹ ਵੀ ਜ਼ਾਹਿਰ ਹੈ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਵੀ ਬਿਲਕੁਲ ਇਹ ਜਿਹੜੀ ਸਿੱਖਿਆ ਪ੍ਰਦਾਨ ਕਰਨਾ ਹੈ ਹਨਾ ਔਰ ਇਸ ਮੌਕੇ ਤੁਹਾਡਾ ਜਿਹੜਾ ਇਹ ਸਾਰਾ ਪ੍ਰਬੰਧਨ ਸੀ ਕਿਸ ਤਰ੍ਹਾਂ ਚੱਲ ਰਿਹਾ ਸੀ ਕਿੰਨਾ ਕੁ ਜਿਹੜਾ ਕੋਰੋਨਾ ਦੇ ਕਾਰਨ ਤੁਹਾਡਾ ਇਹ ਕਿੱਤਾ ਆ ਪ੍ਰਭਾਵਿਤ ਹੋਇਆ ਔਰ ਕਿਸ ਤਰ੍ਹਾਂ ਇਹ ਸਾਰਾ ਤਜਰਬਾ ਤੁਹਾਡਾ ਰਿਹਾ
ਹਾਂਜੀ ਤਜਰਬਾ ਜਿਹੜਾ ਆ ਦੋਨੋਂ ਪਾਸੇ ਤੋਂ ਆਪਾਂ ਲੈ ਕੇ ਚੱਲ ਸਕਦੇ ਹਾਂ ਇਹ ਸਕਾਰਾਤਮਕ ਵੀ ਸੀ ਥੋੜਾ ਨਕਾਰਾਤਮਕ ਵੀ ਸੀ ਪੋਜ਼ਿਟਿਵ ਨੈਗੇਟਿਵ ਦੋਨੋਂ ਤਰ੍ਹਾਂ ਦੇ ਜਿਹੜੇ ਆ ਇਹਦੇ ਕੰਸੀਕੁਐਂਸਿਸ ਸਿੱਟੇ ਜਿਹੜੇ ਆ ਉਹ ਸਾਨੂੰ ਸਾਹਮਣਾ ਕਰਨੇ ਪਏ ਪਹਿਲਾਂ ਫੇਸ ਟੂ ਫੇਸ ਕਲਾਸਿਸ ਸਕੂਲ ਵਿੱਚ ਵੀ ਚੱਲਦੀਆਂ ਸੀ ਤੇ ਜਿਹੜੇ ਪ੍ਰਾਈਵੇਟ ਟਿਊਟਰਿੰਗ ਬੱਚੇ ਲੈਂਦੇ ਸੀ ਐਕਸਟਰਾ ਹੈਲਪ ਦੇ ਲਈ ਜਿਹੜਾ ਉਹ ਸਾਡੇ ਕੋਲ ਆਉਂਦੇ ਆ ਤੇ ਉਹਦੇ ਵਿੱਚ ਵੀ ਫੇਸ ਟੂ ਫੇਸ ਹੀ ਕਲਾਸਿਸ ਸੀ ਕੋਰੋਨਾ ਕਰਕੇ ਉਹਨੂੰ ਸਡਨ ਫੇਸ ਟੂ ਫੇਸ ਬੰਦ ਹੋ ਗਿਆ ਤੇ ਆਨਲਾਈਨ ਕਲਾਸਿਸ ਜਿਹੜੀਆਂ ਆ ਉਹ ਸ਼ੁਰੂ ਹੋ ਗਈਆਂ
ਠੀਕ
ਪਹਿਲੇ 2 ਕੁ ਮਹੀਨਿਆਂ ਚ ਕਾਫੀ ਸਟਰਗਲ ਰਹੀ ਕਿਉਂਕਿ ਸਟੂਡੈਂਟਸ ਇੱਕ ਵਾਰੀ ਸਾਰੇ ਚਲੇ ਗਏ ਸੀ ਸਾਰੇ ਕਨਫਿਊਜ਼ ਸੀਗੇ ਵੀ ਹੁਣ ਪਤਾ ਨੀ ਕੀ ਹੋਣਾ ਅਸੀਂ ਵੀ ਕੋਈ ਇੰਨੇ ਮਾਹਰ ਨਹੀਂ ਸੀਗੇ ਤੇ ਆਨਲਾਈਨ ਕਲਾਸਿਸ ਜਿਹੜੀਆਂ ਆ ਉਹ ਦੇ ਸਕੀਏ ਸਾਨੂੰ ਨਹੀਂ ਸੀ ਪਤਾ ਵੀ ਜ਼ੂਮ ਮੀਟਿੰਗਸ ਕੀ ਹੁੰਦੀਆਂ ਰੂਮਸ ਕੀ ਹੁੰਦੇ ਆ ਕਿੱਦਾਂ ਕਰਨਾ ਕਿੱਦਾਂ ਇਹਨੂੰ ਆਰਗੇਨਾਈਜ਼ ਕਰਨਾ ਤੇ ਕੁਛ ਖਾਸ ਇਹਦੀ ਸਮਝ ਨਹੀਂ ਸੀ ਫਿਰ ਹੌਲੀ ਹੌਲੀ ਇਹਨੂੰ ਇੱਕ ਓਬਸਟੈਕਲ ਨਾ ਲੈਂਦੇ ਹੋਏ ਇਹਨੂੰ ਇੱਕ ਗਰੋਥ ਦਾ ਜ਼ਰੀਆ ਬਣਾਇਆ ਯੂਟਿਊਬ ਟਿਊਟੋਰੀਅਲਸ ਤੋਂ ਜਾਂ ਜਿਹੜੇ ਕੋਈ ਫਰੈਂਡਸ ਆਈ ਟੀ ਵਗੈਰਾ ਦੇ ਵਿੱਚ ਹੈਗੇ ਆ ਉਹਨਾਂ ਤੋਂ ਸਿੱਖਿਆ ਵੀ ਇਹ ਜ਼ੂਮ ਕੀ ਹੁੰਦਾ ਆ ਇਹਦੀਆਂ ਕਿੱਦਾਂ ਕਲਾਸਿਸ ਦਾ ਆਨਲਾਈਨ ਆਪਾਂ ਕਰ ਸਕਦੇ ਹਾਂ ਪਲੱਸ ਬੱਚਿਆਂ ਦੀਆਂ ਸਕੂਲ ਤੋਂ ਕਲਾਸਿਸ ਸ਼ੁਰੂ ਹੋ ਗਈਆਂ ਤੇ ਉਹਦੇ ਨਾਲ ਕਾਫੀ ਆਈਡੀਆ ਹੋ ਗਿਆ ਵੀ ਹਾਂ ਇਟ ਕੁਡ ਵਰਕ ਇੱਦਾਂ ਹੋ ਸਕਦਾ ਆ ਤੇ ਉਹਦੇ ਨਾਲ ਬਸ ਫਿਰ ਹੌਲੀ ਹੌਲੀ ਮੈਂ ਤਾਂ ਕਹਿੰਦੀ ਹਾਂ ਵੀ ਗਰੋਥ ਹੀ ਹੋਈ ਆ ਕਿ ਅਸੀਂ ਬਹੁਤ ਕੁਛ ਨਵਾਂ ਸਿੱਖਿਆ ਇਸ ਦੌਰਾਨ ਤੇ ਕੋਈ ਵੀ ਜਿਹੜੀ ਆ ਇਹ ਰੁਕਾਵਟ ਨਹੀਂ ਬਣੀ ਸਗੋਂ ਅਸੀਂ ਕੰਟੀਨਿਊਟੀ ਚ ਰਹੇ ਆ ਇਹਦੇ ਨਾਲ ਤੇ ਇੱਕ ਜਿਹੜਾ ਇਹਦਾ ਹੋਰ ਪੋਜ਼ਿਟਿਵ ਚੰਗਾ ਇਫੈਕਟ ਜਿਹੜਾ ਇਹਦੇ ਤੇ ਹੋਇਆ ਉਹ ਹੈ ਕਿ ਸਾਡਾ ਜਿਹੜਾ ਡੈਮੋਗ੍ਰਾਫਿਕ ਹੋਰੀਜ਼ਨ ਸੀ ਭੂਗੋਲਿਕ ਖਿੱਤਾ ਸੀ ਉਹ ਸਾਡਾ ਬੜਾ ਵਿਸ਼ਾਲ ਹੋ ਗਿਆ ਨਹੀਂ ਤਾਂ ਅੱਗੇ ਬੱਚੇ ਘਰ ਆਉਂਦੇ ਸੀ 20 ਮਿੰਟ ਦੀ ਡਰਾਈਵ ਵਾਲੇ, 25 ਮਿੰਟ ਦੀ ਮੈਕਸੀਮਮ ਮੇਰੇ ਕੋਲ ਬੱਚੇ ਆ ਰਹੇ ਸੀ 40-45 ਮਿੰਟ ਦੀ ਡਰਾਈਵ ਤੋਂ, ਜਿਹੜੇ ਇੱਕ ਦੂਰ ਰਹਿੰਦੇ ਸੀ। ਪਰ ਜਿੱਦਾਂ ਹੀ ਆਨਲਾਈਨ ਕਲਾਸਿਸ ਸ਼ੁਰੂ ਹੋਈਆਂ ਤੇ ਇਸ ਤੋਂ ਬਾਅਦ ਸਾਡੇ ਕੋਲ ਇੰਟਰ ਸਟੇਟ ਇੰਟਰਨੈਸ਼ਨਲ ਬੱਚੇ ਆਉਣੇ ਸ਼ੁਰੂ ਹੋ ਗਏ। ਅਲਬਰਟ ਤੋਂ, ਜਲੌਂਗ ਤੋਂ, ਸਿਡਨੀ ਦੇ ਬੱਚੇ ਹੈਗੇ ਆ, ਬ੍ਰਿਸਬੇਨ ਦੇ ਹੈਗੇ ਆ, ਅਮੈਰੀਕਾ ਦੇ ਥੋੜੇ ਬੱਚਿਆਂ ਨੇ ਰਾਈਟਿੰਗ ਦੀਆਂ ਕਲਾਸਿਸ ਲਈਆਂ। ਤੇ ਉਹੀ ਜਿੱਦਾਂ ਮੈਂ ਕਹਿ ਰਹੀ ਹਾਂ ਕਿ ਹਾਂਜੀ, ਜੀਓਗ੍ਰਾਫਿਕਲ ਜਿਹੜੇ ਡਿਮੈਂਸ਼ਨ ਆ ਉਹ ਕਾਫੀ ਵੱਧ ਗਏ ਇਹਦੇ ਨਾਲ, ਦੋਨੋਂ ਤਰ੍ਹਾਂ ਦਾ ਰਿਹਾ। ਪਰ ਐਜ਼ ਅ ਪ੍ਰੋਸੈਸ ਆਫ ਗਰੋਥ ਕੁਛ ਨਵਾਂ ਸਿੱਖਣ ਲਈ ਜਿਹੜਾ ਆ ਉਹ ਮੈਂ ਤਾਂ ਕਹਿੰਦੀ ਹਾਂ ਕਿ ਨਹੀਂ, ਚੰਗਾ ਹੀ ਰਿਹਾ। ਕਾਫੀ ਚੀਜ਼ਾਂ ਨਵੀਆਂ ਨਾਲ ਅਵੇਅਰ ਹੋਇਆ, ਕਾਫੀ ਕੁਛ ਨਵਾਂ ਸਿੱਖਿਆ।
ਬਹੁਤ ਖੂਬ, ਔਰ ਇਹ ਬਹੁਤ ਸੋਹਣੀ ਸੋਚ ਹੈ, ਕਿਉਂਕਿ ਬਹੁਤ ਵਾਰ ਸਾਡੇ ਜਿਹੜੇ ਲੋਕ ਹੈ ਅਸੀਂ ਇਹਨੂੰ ਨਕਾਰਾਤਮਕ ਸੋਚ ਦੇ ਨਾਲ ਜੋੜ ਲੈਂਦੇ ਹਾਂ, ਜਾਂ ਫਿਰ ਬਹੁਤ ਛੇਤੀ ਅਸੀਂ ਘਬਰਾ ਕੇ ਹਨਾ ਹਾਰ ਮੰਨ ਕੇ ਬਹਿ ਜਾਂਦੇ ਹਾਂ। ਪਰ ਮੈਨੂੰ ਤੁਹਾਡੀ ਇਹ ਗੱਲ ਬੜੀ ਪਸੰਦ ਆਈ ਹੈ ਕਿ ਤੁਸੀਂ ਇਸ ਨੂੰ ਆਪਣੀ ਗਰੋਥ ਦਾ ਹਿੱਸਾ ਮੰਨਦੇ ਆ, ਇਹਦੇ ਵਿੱਚ ਸਿੱਖਣ ਦੇ ਵਿੱਚ ਜਿਹੜਾ ਭਰੋਸਾ ਆ ਉਹ ਜਤਾਇਆ, ਔਰ ਉਹਦਾ ਸਿੱਟਾ ਮੈਨੂੰ ਲੱਗਦਾ ਇਹ ਨਿਕਲਿਆ ਕਿ ਤੁਸੀਂ ਬਹੁਤ ਆਪਣਾ ਜਿਹੜਾ ਦਾਇਰਾ ਆ ਉਹ ਵੀ ਕਾਫੀ ਹੱਦ ਤੱਕ ਵਿਸ਼ਾਲ ਕੀਤਾ ਇਸ ਦੌਰਾਨ ਹਨਾ। ਔਰ ਮੈਨੂੰ ਜਿਵੇਂ ਤੁਹਾਡੀ ਗੱਲਬਾਤ ਤੋਂ ਪਤਾ ਲੱਗਿਆ ਕਿ ਤੁਸੀਂ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਆ ਉਹ ਵੀ ਇਸ ਸਮੇਂ ਜੋੜਨ ਦੇ ਵਿੱਚ ਕਾਮਯਾਬ ਰਹੇ ਹੋ, ਤੇ ਹੁਣ ਜਦੋਂ ਕੁਲਦੀਪ ਜੀ ਸਾਰੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹਨਾਂ ਦੇ ਵਿੱਚ ਹੌਲੀ ਹੌਲੀ ਜਿਹੜੀ ਰਾਹਤ ਆ ਉਹ ਮਿਲਣੀ ਸ਼ੁਰੂ ਹੋ ਰਹੀ ਹੈ, ਜਿਵੇਂ ਕਿ ਕੁਛ ਬਿਜ਼ਨੈਸਿਸ ਜਿਹੜੇ ਆ ਉਹਨਾਂ ਦੇ ਕੱਲ ਖੁੱਲਣ ਦੀ ਜਿਹੜੀ ਉਮੀਦ ਆ ਉਹ ਜਤਾਈ ਜਾ ਰਹੀ ਆ, ਪਰ ਤੁਹਾਡੇ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਕਿਸ ਤਰ੍ਹਾਂ ਦੀ ਅੱਗੇ ਜਿਹੜੀ ਪਾਬੰਦੀ ਆ ਉਹ ਜਾਰੀ ਰਹਿਣ ਦੀ ਉਮੀਦ ਆ, ਜਾਂ ਫਿਰ ਤੁਸੀਂ ਕੀ ਮਹਿਸੂਸ ਕਰਦੇ ਆ ਕਿ ਜਦੋਂ ਖੁੱਲਣ ਤੋਂ ਬਾਅਦ ਕਿੰਨੀ ਕੁ ਸੰਤੁਸ਼ਟੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਤੁਹਾਨੂੰ ਹੋਏਗੀ?
ਇੱਕ ਨਵੇਂ ਤਰ੍ਹਾਂ ਦੀ ਜਿਹੜੀ ਆ ਸਿੱਖਿਆ ਪ੍ਰਣਾਲੀ ਜਿਹੜੀ ਆ ਉਹ ਹੋਂਦ ਵਿੱਚ ਆਊਗੀ ਜਦੋਂ ਇਹ ਖੁੱਲੂਗਾ, ਜਿਹਨੂੰ ਅਸੀਂ ਹਾਈਬ੍ਰਿਡ ਕਲਾਸਿਸ ਕਹਿੰਦੇ ਆ। ਹਾਈਬ੍ਰਿਡ ਕਲਾਸਿਸ ਵਿੱਚ ਜਿਹੜੀ ਆ ਆਨਲਾਈਨ ਲਰਨਿੰਗ ਪਲੱਸ ਫੇਸ ਟੂ ਫੇਸ ਲਰਨਿੰਗ ਦੋਨੋਂ ਤਰ੍ਹਾਂ ਦੀਆਂ ਆਪਸ਼ਨਸ ਹੋਗੀਆਂ। ਬੱਚੇ ਜਿਹੜੇ ਹੈਗੇ ਆ ਉਹ ਜਿਹੜੇ ਆਨਲਾਈਨ ਆ ਦੂਰ ਦਰੇਡੇ ਵਾਲੇ ਜਾਂ ਈਵਨ ਕਈ ਨੇੜੇ ਵਾਲੇ ਆ ਉਹਨਾਂ ਦੇ ਪੇਰੈਂਟਸ ਨੂੰ ਬੜਾ ਕਨਵੀਨੀਅੰਟ ਲੱਗਿਆ ਕਿ ਪਿਕਅਪ ਡਰੋਪ ਆਫ ਸਾਡੇ ਬੰਦ ਹੋ ਗਏ। ਔਰ ਇਨਵਾਇਰਮੈਂਟਲੀ ਜਿੱਦਾਂ ਸਾਡਾ, ਮੈਂ ਤਾਂ ਪੇਪਰਸ ਤੇ ਹੈਰਾਨ ਆ ਕਿ ਸਾਡੇ ਰੋਜ਼ ਤੇ ਇੰਨਾ ਰੀਸਾਈਕਲ ਹੁੰਦਾ ਸੀਗਾ ਤੇ ਹੁਣ 4 ਮਹੀਨੇ ਚ ਇਨਵਾਇਰਮੈਂਟਲੀ ਫ੍ਰੈਂਡਲੀ ਕੋਈ ਰੀਸਾਈਕਲ ਬਣਿਆ ਹੀ। ਤੇ ਬਾਕੀ ਇਹੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸੈਟਿਸਫੈਕਸ਼ਨ ਲੈਵਲ ਆਫ ਸੈਟਿਸਫੈਕਸ਼ਨ ਜਦੋਂ ਬੱਚੇ ਕੋਲ ਆਉਂਦੇ ਆ ਬੜਾ ਚੰਗਾ ਲੱਗਦਾ, ਉਹਨਾਂ ਨਾਲ ਗੱਲਾਂ ਫੇਸ ਟੂ ਫੇਸ ਕਰੀ ਦੀਆਂ ਆ। ਹੋਰ ਵੀ ਕਾਫੀ ਕੁਛ ਇਸ਼ੂਜ਼, ਹੁਣ ਕੋਈ ਬੱਚਾ ਸਾਈਕੋਲੋਜੀਕਲੀ ਅਪਸੈਟ ਆ, ਕੋਈ ਬੱਚਾ ਵੈਸੇ ਕਿਸੇ ਕਾਰਨ ਬੋਲ ਨਹੀਂ ਰਿਹਾ, ਤਾਂ ਆਪਾਂ ਸਾਡੇ ਕੋਲ ਬਹੁਤ ਤਰ੍ਹਾਂ ਦਾ ਜਿਹੜਾ ਇੱਕ ਵਿਜ਼ੂਅਲਾਈਜ਼ ਕਰ ਲੈਂਦੇ ਬੱਚੇ ਨੂੰ ਵੀ ਹਾਂ ਕੁਛ ਬੈਕਗ੍ਰਾਉਂਡ ਚ ਚੱਲਦਾ ਪਿਆ। ਆਨਲਾਈਨ ਜੋ ਪੋਸੀਬਿਲਿਟੀ ਹੈਗੀ
ਜੀ,
ਤੇ ਬਾਕੀ ਇਹੀ ਆ ਕਿ ਗ੍ਰਿਡ ਕਲਾਸ ਹੀ ਹੋ ਗਿਆ ਜਿਹਦੇ ਵਿੱਚ ਦੋਨਾਂ, ਕਿਉਂਕਿ ਆਨਲਾਈਨ ਵੀ ਜਿੰਨਾ ਹੁਣ ਡਿਵੈਲਪ ਹੋ ਗਿਆ ਇਹ ਵੀ ਬੰਦ ਨਹੀਂ ਹੋ ਸਕਦਾ, ਤੇ ਬਾਕੀ ਦੋਨੋਂ ਆਪਸ਼ਨ ਚੱਲੂਗੀਆਂ ਨਾਲ ਦੀ ਨਾਲ, ਇਹ ਜਿਹੜੀ ਆ ਫੇਸ ਟੂ ਫੇਸ ਲਰਨਿੰਗ ਕਲਾਸ ਰੂਮ ਦੇ ਵਿੱਚ
ਜੀ
ਤੇ ਆਨਲਾਈਨ। ਸੋ ਇਹਨੂੰ ਇੱਕ ਹਾਈਬ੍ਰਿਡ, ਮੈਂ ਵੀ ਵਰਡ ਇਹ ਸੁਣਿਆ ਕਿ ਹਾਈਬ੍ਰਿਡ ਐਜੂਕੇਸ਼ਨਲ ਸਿਸਟਮ ਬੋਲਦੇ ਆ। ਹਾਂਜੀ,
ਕਿਆ ਬਾਤ ਹੈ। ਸੋ ਜਾਣ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਨੂੰ ਆਪਣੇ ਵੱਲੋਂ ਕੋਈ ਸੁਨੇਹਾ ਦੇ ਕੇ ਜਾਣਾ ਚਾਹੁੰਦੇ ਹੋ ਇਸ ਸਮੇਂ ਦੇ ਲਈ, ਆਉਣ ਵਾਲੇ ਸਮੇਂ ਦੇ ਲਈ?
ਨਹੀਂ, ਬਸ ਇਹੀ ਆ ਜੀ, ਅਸੀਂ ਪੇਰੈਂਟਸ ਪਹਿਲਾਂ ਆ, ਟੀਚਰਸ ਬਾਅਦ ਚ ਆ, ਜੋ ਵੀ ਆ ਅਸੀਂ ਸਭ ਤੋਂ ਪਹਿਲਾਂ ਪੇਰੈਂਟਸ ਆ, ਤੇ ਉਤਰਾ ਚੜਾ ਲਾਈਫ ਚਾਹੁੰਦੇ ਰਹਿੰਦੇ ਆ। ਬਸ ਪੋਜ਼ਿਟਿਵਿਟੀ ਲੱਭੋ, ਸਕਾਰਾਤਮਕ ਸੋਚ ਲੈ ਕੇ ਚੱਲੋ, ਬਸ ਹੋਰ ਅਸੀਂ ਤਾਂ ਕੁਛ ਦੱਸਣ ਵਾਲੇ ਨਹੀਂ ਹੈਗੇ। ਤੇ ਬਾਕੀ ਇਹੀ ਹੈ ਕਿ ਲਾਈਫ ਦੇ ਵਿੱਚ ਇਹੀ ਦੇਖੋ ਕਿ ਬੈਲੈਂਸ ਬਣਾ ਕੇ ਰੱਖੋ, ਸਕੂਨ ਨਾਲ ਜ਼ਿੰਦਗੀ ਜੀਓ, ਤੇ ਬਸ ਪੋਜ਼ਿਟਿਵਿਟੀ ਲੱਭੋ, ਠੀਕ ਹੈ, ਬਾਕੀ ਚੱਲੀ ਜਾਣਾ ਸਭ ਕੁਛ
ਜੀ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਇਹ ਨਵਾਂ ਇੱਕ ਜਿਹੜਾ ਤਰੀਕਾ ਇਜ਼ਾਦ ਹੋਣ ਜਾ ਰਿਹਾ ਉਹਦੇ ਬਾਰੇ ਸਾਡੇ ਨਾਲ ਗੱਲ ਕੀਤੀ ਹੈ, ਉਸ ਦੇ ਨਾਲ ਵੀ ਜੁੜਨ ਦੇ ਵਿੱਚ ਸਾਡੇ ਜਿਹੜੇ ਲੋਕ ਹੈ, ਸਾਡੇ ਭਾਈਚਾਰੇ ਦੇ ਜਿਹੜੇ ਪੇਰੈਂਟਸ ਆ, ਬੱਚੇ ਆ, ਉਹ ਵੀ ਕਾਮਯਾਬ ਰਹਿਣ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ।
ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਗੱਲਬਾਤ ਕਰਨ ਦਾ ਮੌਕਾ ਦਿੱਤਾ, ਤੇ ਥੈਂਕ ਯੂ ਵੈਰੀ ਮਚ।
ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਕੁਲਦੀਪ ਕੌਰ ਜਿਹੜੇ ਕਿ ਰਾਈਟ ਸਟੈਪਸ ਅਕੈਡਮਿਕਸ ਦੇ ਡਾਇਰੈਕਟਰ ਨੇ, ਅਧਿਆਪਕ ਵੀ ਨੇ, ਔਰ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਆਪਣੀਆਂ ਸੇਵਾਵਾਂ ਨੇ ਉਹ ਇਸ ਖੇਤਰ ਦੇ ਵਿੱਚ ਦੇ ਰਹੇ ਨੇ, ਔਰ ਉਹਨਾਂ ਨੇ ਬੜਾ ਹੀ ਸੁਚਾਰੂ ਢੰਗ ਦੇ ਨਾਲ ਦੱਸਿਆ ਕਿ ਬੜਾ ਉਹਨਾਂ ਦਾ ਜਿਹੜਾ ਤਜਰਬਾ ਹੈ ਉਹ ਪੋਜ਼ਿਟਿਵ ਰਿਹਾ, ਇਸ ਮਾਮਲੇ ਦੇ ਵਿੱਚ ਬੜਾ ਉਸਾਰੂ ਰਿਹਾ। ਸੋ ਅੱਗੇ ਅਸੀਂ ਜਿਹੜੀ ਗੱਲਬਾਤ ਹੈ ਉਹ ਇੱਕ ਰੈਸਟੋਰੈਂਟ ਦੇ ਓਨਰ ਯਾਨੀ ਕਿ ਇੱਕ ਰੈਸਟੋਰੈਂਟ ਦੇ ਮਾਲਕ ਨਾਲ ਕਰਨ ਜਾ ਰਹੇ ਹਾਂ, ਕਿਉਂਕਿ ਸਭ ਤੋਂ ਵੱਧ ਜਿਹੜਾ ਉਦਯੋਗ ਜਿਹੜਾ ਪ੍ਰਭਾਵਿਤ ਹੋਇਆ ਉਹ ਰੈਸਟੋਰੈਂਟ ਜਾਂ ਫਿਰ ਹੋਸਪਿਟੈਲਿਟੀ ਜਿਹੜਾ ਕਾਰੋਬਾਰ ਹੈ ਉਹ ਪ੍ਰਭਾਵਿਤ ਹੋਇਆ, ਟੈਕਸੀ ਇੰਡਸਟਰੀ ਜਿਹੜੀ ਆ ਉਹ ਜ਼ਿਆਦਾ ਪ੍ਰਭਾਵਿਤ ਹੋਈ ਹੈ। ਬਹੁਤ ਜਲਦ ਅਸੀਂ ਆਪਣੇ ਅਗਲੇ ਜਿਹੜੇ ਕਾਰੋਬਾਰੀ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਜੀ ਦੋਸਤੋ ਅੱਗੇ ਸਾਡੇ ਨਾਲ ਜੁੜੇ ਨੇ ਰਾਣੀ ਬਰਾੜ ਜਿਹੜੇ ਕਿ ਗਜ਼ਲ ਰੈਸਟੋਰੈਂਟ ਦੇ ਓਨਰ ਨੇ, ਵੈਰਬੀ ਦੇ ਵਿੱਚ ਇਹਨਾਂ ਦਾ ਇਹ ਰੈਸਟੋਰੈਂਟ ਹੈ। ਸੋ ਰਾਣੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ, ਮੇਰੇ ਵੱਲੋਂ ਸਾਰੇ ਹਰਮਨ ਰੇਡੀਓ ਦੀ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਰਾਣੀ ਜੀ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕੋਰੋਨਾ ਪਾਬੰਦੀਆਂ ਜਿਹੜੀਆਂ ਬੜੀ ਸਖਤੀ ਦੇ ਨਾਲ ਲਾਗੂ ਰਹੀਆਂ ਆ ਆਸਟ੍ਰੇਲੀਆ ਦੇ, ਖਾਸ ਕਰਕੇ ਵਿਕਟੋਰੀਅਨ ਸੂਬੇ ਦੇ ਵਿੱਚ, ਹਨਾ, ਔਰ ਇਹ ਜਿਹੜਾ ਕੱਲ ਐਲਾਨ ਹੋਇਆ ਪਾਬੰਦੀਆਂ ਦੇ ਵਿੱਚ ਰਾਹਤ ਦਾ, ਉਸ ਰਾਹਤ ਮਿਲਣ ਦੀ ਜਿਹੜੀ ਹੁਣ ਉਮੀਦ ਤੇ ਮੋਹਰ ਵੀ ਲੱਗ ਚੁੱਕੀ ਹੈ, ਕੱਲ ਆਉਂਦੇ ਕੱਲ ਬਹੁਤ ਸਾਰੇ ਜਿਹੜੇ ਕਾਰੋਬਾਰ ਖੁੱਲਣ ਜਾ ਰਹੇ ਆ, ਔਰ ਉਹਨਾਂ ਦੇ ਵਿੱਚੋਂ ਜਿਹੜੀ ਹੋਸਪਿਟੈਲਿਟੀ ਇੰਡਸਟਰੀ ਹੈ ਉਹਨੂੰ ਕਾਫੀ ਰਾਹਤ ਮਿਲੀ ਹੈ। ਤੁਸੀਂ ਇੱਕ ਰੈਸਟੋਰੈਂਟ ਦੇ ਓਨਰ ਹੋਣ ਵਜੋਂ ਇਸ ਰਾਹਤ ਨੂੰ ਕਿਸ ਤਰ੍ਹਾਂ ਲੈਂਦੇ ਹੋ, ਕਿਉਂਕਿ ਪਿਛਲਾ ਜਿਹੜਾ ਸਮਾਂ ਉਹ ਕਾਫੀ ਜ਼ਿਆਦਾ ਔਖਾ ਰਿਹਾ, ਖਾਸ ਤੌਰ ਤੇ ਟੈਕਸੀ ਇੰਡਸਟਰੀ ਦੀ ਗੱਲ ਕਰੀਏ ਜਾਂ ਫਿਰ ਹੋਸਪਿਟੈਲਿਟੀ ਇੰਡਸਟਰੀ ਦੀ ਗੱਲ ਕਰੀਏ, ਹਨਾ, ਉਹ ਜਿਹੜਾ ਤੁਹਾਡਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ, ਕਿਸ ਹੱਦ ਤੱਕ ਤੁਹਾਡਾ ਜਿਹੜਾ ਉਦਯੋਗ ਹੈ ਪ੍ਰਭਾਵਿਤ ਹੋਇਆ ਇਸ ਦੌਰਾਨ?
ਹਾਂਜੀ, ਪਰ ਜਿਵੇਂ ਕਿ ਨੀਅਰ ਅਬਾਊਟ 7 ਮੰਥ ਹੋ ਗਏ ਨੇ ਕੋਰੋਨਾ ਨੂੰ ਚੱਲਦਿਆ
ਜੀ,
ਬਹੁਤ ਔਖਾ ਟਾਈਮ ਸੀ, ਕਿਉਂਕਿ ਮੈਂ ਐਜ ਏ ਓਨਰ ਦੱਸ ਰਹੀ ਹਾਂ ਕਿ ਮੈਂ ਐਜ ਏ ਸ਼ੈਫ ਕੰਮ ਕਰਦੀ ਹਾਂ, ਮੈਨੂੰ ਮੇਰੇ ਸਾਹਮਣੇ ਕਾਫੀ ਬਿਜ਼ਨਸ ਹੈਗੇ ਆ ਜੋ ਬੰਦ ਹੋ ਚੁੱਕੇ ਨੇ ਤੇ ਆਲਰੇਡੀ ਦੂਜੇ ਓਨਰਾਂ ਨੇ ਬਾਏ ਕਰ ਲਏ ਨੇ, ਪਰ ਐਜ ਏ ਓਨਰ ਮੈਨੂੰ ਕਾਫੀ ਲੋਕਾਂ ਨੇ ਇਹ ਗੱਲ ਕਹੀ ਆ ਕਿ ਤੂੰ ਖੁਦ ਕੰਮ ਕਰਦੀ ਸੀ ਤਾਂ ਬਿਜ਼ਨਸ ਬਚਾ ਗਈ। ਮੈਨੂੰ ਵੀ ਇਹ ਚੀਜ਼ ਦੀ ਤਸੱਲੀ ਹੁੰਦੀ ਹੈ ਕਿ ਮੈਂ ਤਾਂ ਕਰਕੇ ਬਿਜ਼ਨਸ ਬਚਾ ਗਈ, ਕਿਉਂਕਿ ਜੋ ਗਵਰਨਮੈਂਟ ਨੇ ਗਰਾਂਟਾਂ ਦਿੱਤੀਆਂ ਸੀ ਹੁਣ ਤੱਕ ਉਹ ਗ੍ਰਾਂਟ ਕੋਈ ਜ਼ਿਆਦਾ ਇਨਫ ਨਹੀਂ ਸੀ, ਕਿਉਂਕਿ ਮੇਰਾ ਆਲਰੇਡੀ ਬਿਜ਼ਨਸ ਦਾ ਜੋ ਰੈਂਟ ਸੀ $9,500 ਆ ਜੀ ਪਰ ਮੰਥ, ਤੇ ਗਵਰਨਮੈਂਟ ਨੇ 50% ਆਫ ਕੀਤਾ ਸੀ ਜੀ ਐਂਡ $4,620 ਫਿਰ ਵੀ ਬੰਦ ਹੈ ਜੀ ਮੇਰੇ ਰੈਂਟ ਦੇ, ਤੇ ਜੋ ਮੇਰੀ ਇਨਕਮ ਸੀ ਮੰਥ ਦੀ ਉਹ ਨੀਅਰ ਅਬਾਊਟ 2,000 ਸੀ ਜੀ। ਹਾਂਜੀ,
ਤੇ
ਜਿਹੜੀ ਕਿ ਮੈਨੂੰ 3,000 ਜੋਬ, ਹਾਂਜੀ ਹਾਂਜੀ, ਨੁਕਸਾਨ ਇਹ ਚ ਕਾਫੀ ਹੋਇਆ ਜੀ, ਕਿਉਂਕਿ ਜਿਹੜੀ ਜੋਬ ਕੀਪਰ 3,000 ਆ ਰਹੀ ਸੀ ਉਹ ਵੀ ਮੇਰੇ ਬਿਜ਼ਨਸ ਪੈ ਰਹੀ ਸੀ ਕਿ ਲਾਈਕ ਮੈਂ ਰੈਂਟ ਪੇ ਕਰ ਸਕਾਂ ਤੇ ਬਿਜ਼ਨਸ ਨੂੰ ਬਚਾ ਸਕਾਂ, ਡੈਟਸ ਇਟ। ਮੈਨੂੰ ਕੋਈ ਇਨਕਮ ਨੀ ਆਈ, ਕੁਛ ਨੀ ਆਈ, ਕਿਉਂਕਿ ਮੇਰੇ ਕੋਲ ਕੋਈ ਐਕਸਟਰਾ ਜੋਬ ਵੀ ਨਹੀਂ ਸੀ ਕਿ ਮੈਂ ਆਪਣੇ ਬਿਜ਼ਨਸ ਨੂੰ ਕਿਸੇ ਹੋਰ ਤੱਕ ਤੋਂ ਬਚਾ ਸਕਾਂ। ਬਸ ਮੇਰੀ ਇੰਨੀ ਕੁ ਸੋਚ ਸੀ ਕਿ ਜੋ ਔਖਾ ਟਾਈਮ ਆ ਆਪਣੇ ਸਾਰਿਆਂ ਤੇ ਹੁਣ ਆਇਆ, ਇਕੱਲੇ ਮੇਰੇ ਤੇ ਨੀ ਆਇਆ ਜੀ, ਹੋਲ ਇੰਡਸਟਰੀ ਤੇ ਹੋਲ ਵਰਲਡ ਤੇ ਆਇਆ ਹੋਇਆ, ਤਾਂ ਆਪਾਂ ਇਹਨੂੰ ਸਰਵਾਈਵ ਕਰੀਏ ਥੋੜੇ ਤੋਂ ਥੋੜਾ ਕੱਢ ਕੇ, ਲਾਈਕ ਥੋੜਾ ਜਿੱਥੇ ਕਿ ਅੱਜ ਦੇ ਟਾਈਮ ਤੇ ਅਸੀਂ 5,000 ਸਪੈਂਡ ਕਰਦੇ ਹਾਂ ਉੱਥੇ ਅਸੀਂ 1,000 ਨੂੰ ਸਪੈਂਡ ਕਰ ਸਕਦੇ ਹਾਂ, ਏਦਾਂ ਕਰਕੇ ਮੈਂ ਕਾਫੀ ਚੀਜ਼ਾਂ ਸੋਚੀਆਂ ਜੀ, ਤੇ ਤਾਂ ਕਰਕੇ ਹੁਣ ਸੋਚ ਰਹੇ ਹਾਂ ਕਿ ਹੁਣ ਜਿਹੜਾ ਅਗਲਾ ਸਮਾਂ ਆਊਗਾ ਕਿ ਵਧੀਆ ਬਿਜ਼ਨਸ ਓਪਨ ਹੋਣਗੇ, ਵਧੀਆ ਚੱਲਣਗੇ, ਪਰ ਮੇਰੀ ਸੋਚ ਅਨੁਸਾਰ ਲੋਕਾਂ ਕੋਲ ਪੈਸਾ ਹੈ ਨੀ ਭੈਣੇ, ਲੋਕਾਂ ਕੋਲ ਕਾਫੀ ਜੋਬਾਂ ਛੁੱਟ ਚੁੱਕੀਆਂ ਨੇ, ਕਿਉਂਕਿ ਜਿਵੇਂ ਕਿ ਇਹਨਾਂ ਨੇ ਟੇਕਵੇ ਦੀ ਆਪਸ਼ਨ ਦਿੱਤੀ ਸੀ ਸਾਨੂੰ, ਜੋ ਕਿ ਪਹਿਲਾਂ ਟੇਕਵੇ ਦੀ ਸੇਲ ਸੀ ਸਾਡੀ 20% ਹੁੰਦੀ ਸੀ, ਐਟ ਏ ਟਾਈਮ ਸਾਡੀ ਜਿਹੜੀ ਟੇਕਵੇ ਦੀ ਸੇਲ ਆ ਸਿਰਫ ਸਿਰਫ ਕੀ 2000 ਦੀ ਸੇਲ ਮੰਥਲੀ ਹੁੰਦੀ ਸੀ, ਤੁਸੀਂ ਦੇਖੋ ਕੀ ਪਹਿਲਾਂ ਸਾਡੀ ਓਨਲੀ ਟੇਕ ਅਵੇ ਦੀ ਸੇਲ 10,000 ਪਲੱਸ ਹੁੰਦੀ ਸੀ
ਜੀ। ਸੋ ਟੇਕ ਅਵੇ ਦੇ ਵਿੱਚ ਵੀ ਘਾਟਾ ਪਿਆ, ਬਿਲਕੁਲ ਬਿਲਕੁਲ ਜੀ।
ਹਾਂਜੀ, ਟੇਕ ਅਵੇ ਦੇ ਵਿੱਚ ਵੀ ਘਾਟਾ ਪਿਆ ਕਿਉਂਕਿ ਕਾਫੀ ਲੋਕ ਕਹਿੰਦੇ ਸੀ ਕਿ ਲੋਕ ਘਰੇ ਜਿਆਦਾ ਫੂਡ ਮੰਗਾਣਗੇ ਇਹਨਾਂ ਦਿਨਾਂ ਵਿੱਚ, ਪਰ ਮੈਨੂੰ ਮੇਰੀ ਸੋਚ ਦੇ ਅਨੁਸਾਰ ਲੋਕਾਂ ਕੋਲੇ ਨਹੀਂ ਪੈਸਾ ਹੈਗਾ, ਜੋਬਾਂ ਬਹੁਤ ਛੁੱਟ ਚੁੱਕੀਆਂ ਨੇ ਕਿਉਂਕਿ ਸਾਡੇ ਸਟੂਡੈਂਟ ਭਰਾਵਾਂ ਕੋਲੇ ਜਿਹੜੇ ਸਟੂਡੈਂਟ ਬੱਚੇ ਮੇਰੇ ਕੋਲੇ ਇੰਨੇ ਕੰਮ ਕਰਦੇ ਸੀ ਕਿਉਂਕਿ ਮੈਂ ਕਿਸੇ ਦੀ ਜੋਬ ਕੀਪਰ ਨਹੀਂ ਪਾ ਸਕੀ ਕਿਉਂਕਿ ਸਾਰੇ ਸਟੂਡੈਂਟ ਸੀ ਜਾਂ ਟੈਂਪਰੇਰੀ ਰੈਜੀਡੈਂਸੀ ਤੇ ਸੀ। ਤਾਂ ਮੈਂ ਵੀ ਉਹਨਾਂ ਨੂੰ ਸਰਵਾਈਵ ਕੀਤਾ, 3-4 ਮੰਥ ਮੈਂ ਉਹਨਾਂ ਨੂੰ ਕੀਤਾ, ਫਿਰ ਐਂਡ ਤੇ ਮੈਨੂੰ ਕਹਿਣਾ ਪਿਆ ਕਿ ਮੈਂ ਖੁਦ ਰਨ ਕਰੂੰਗੀ, ਸੋਰੀ ਹੁਣ ਮੇਰੇ ਕੋਲੇ ਮਨੀ ਦੀ ਕੰਡੀਸ਼ਨ ਨਹੀਂ ਹੈਗੀ ਕਿ ਮੈਂ ਪੇ ਕਰ ਸਕਾਂ। ਹਾਂਜੀ, ਪਰ ਉਹਨਾਂ ਬੱਚਿਆਂ ਨੂੰ ਮੈਂ ਆਪਸ਼ਨ ਆਪਦੇ ਨੂੰ ਜ਼ਰੂਰ ਦਿੱਤੀ ਸੀ ਕਿ ਤੁਸੀਂ ਦੋਨੋਂ ਟਾਈਮ ਰੋਟੀ ਪਾਣੀ ਜੋ ਵੀ ਆਪਣਾ ਹੁੰਦਾ ਬ੍ਰੇਕਫਾਸਟ ਲੰਚ ਡਿਨਰ ਤੁਸੀਂ ਮੇਰੇ ਕੋਲ ਆਣ ਕੇ ਖਾ ਸਕਦੇ ਹੋ, ਮੈਨੂੰ ਕੋਈ ਏਦਾਂ ਦੀ ਪ੍ਰੋਬਲਮ ਨਹੀਂ
ਜੀ।
ਪਰ ਇਹ ਚੀਜ਼ ਕਰਕੇ ਜੀ ਬੱਚਿਆਂ ਜਾਂ ਬੱਚਿਆਂ ਨੂੰ ਫੀਸਾਂ ਪੇ ਕਰਨ ਤੋਂ ਵੀ ਕਾਫੀ ਪ੍ਰੋਬਲਮ ਹੋਈ, ਪਰ ਜਿਹੜੇ ਮੇਰੇ ਕੋਲ ਬੱਚੇ ਜਿੰਨੇ ਕੰਮ ਕਰਦੇ ਸੀ ਕਹਿੰਦੇ ਜਿੰਨਾ ਵੱਧ ਤੋਂ ਵੱਧ ਉਹਨਾਂ ਦੀ ਫੀਸਾਂ ਵਿੱਚ ਮੇਰੇ ਤੋਂ ਹਿੱਸਾ ਵੀ ਪਾਇਆ ਗਿਆ ਮੈਂ ਪਾਇਆ, ਪਰ ਐਟ ਏ ਟਾਈਮ ਕਹਿੰਦੇ ਘਰ ਨੂੰ ਵੀ ਚਲਾਉਣਾ ਬਿਜ਼ਨਸ ਨੂੰ ਵੀ ਚਲਾਉਣਾ ਬਹੁਤ ਮੁਸ਼ਕਲ ਲੱਗ ਰਿਹਾ
ਜੀ ਜੀ। ਸੋ ਕਾਫੀ ਹੱਦ ਤੱਕ ਜਿਹੜਾ ਇਹ ਉਦਯੋਗ ਆ ਇਹ ਕਾਰੋਬਾਰ ਜਿਹੜਾ ਉਹ ਪ੍ਰਭਾਵਿਤ ਹੋਇਆ, ਔਰ ਜਿਵੇਂ ਤੁਸੀਂ ਅੱਗੇ ਵੀ ਥੋੜਾ ਜਿਹਾ ਰਿਸਕ ਜਿਹੜਾ ਉਹ ਜ਼ਾਹਰ ਕੀਤਾ, ਖਤਰਾ ਇਹ ਵੀ ਜ਼ਾਹਰ ਕੀਤਾ ਕਿ ਜੇਕਰ ਹੁਣ ਇਹ ਖੁੱਲ ਜਿਹੜੀ ਆ ਉਹ ਮਿਲੀ ਵੀ ਆ, ਰਾਹਤ ਜਿਹੜੀ ਆ ਉਹ ਮਿਲੀ ਵੀ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਭਰਪਾਈ ਜਿਹੜੀ ਆ ਉਸ ਦੌਰਾਨ ਹੋ ਸਕਣੀ ਆ, ਇਹ ਵੀ ਅਜੇ ਇੱਕ ਸਵਾਲ ਬਣਿਆ ਹੋਇਆ ਤੁਹਾਡੇ ਲਈ। ਜਿਵੇਂ ਤੁਸੀਂ ਦੱਸਿਆ ਵੀ ਅਜੇ ਖਰਚ ਕਰਨ ਵਾਲੇ ਜਿਹੜੇ ਲੋਕ ਆ ਉਹ ਅੱਗੇ ਤਿਆਰ ਨਹੀਂ ਆ, ਹਨਾ, ਕਿਉਂਕਿ ਨੌਕਰੀਆਂ ਜਿਹੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਚਲੇ ਗਈਆਂ। ਅਸੀਂ 70,000 ਤੋਂ ਵੀ ਉੱਪਰ ਜਿਹੜਾ ਅੰਕੜਾ ਆ ਉਹ ਪਿਛਲੇ ਦਿਨਾਂ ਦੇ ਵਿੱਚ ਨੋਟ ਕਰਦੇ ਆ ਰਹੇ ਹਾਂ ਕਿ ਵਿਕਟੋਰੀਆ ਦੇ ਵਿੱਚ ਜਿਹੜੀਆਂ ਜੋਬਸ ਗਈਆਂ, ਨੌਕਰੀਆਂ ਜਿਹੜੀਆਂ ਚਲੇ ਗਈਆਂ ਜੀ।
ਹਾਂਜੀ
ਜੀ,
ਨੌਕਰੀਆਂ ਜਾਣ ਕਾਰਨ ਲੋਕਾਂ ਦੇ ਘਰ ਦੀਆਂ ਕਿਸ਼ਤਾਂ ਨਿਕਲੀਆਂ ਮੁਸ਼ਕਲ ਹੋਈਆਂ, ਕਿਉਂਕਿ ਆਲਰੇਡੀ ਗਵਰਨਮੈਂਟ ਨੇ ਡੈਫਰ ਕੀਤਾ ਸੀ 3 ਮੰਥ ਲਈ ਤੁਸੀਂ ਐਕਸਟੈਂਡ ਕਰ ਸਕਦੇ ਹੋ, ਪਰ ਉਹਨਾਂ ਲੋਕਾਂ ਦੇ 3 ਮੰਥ ਦੀਆਂ ਜੋ ਉਹਨਾਂ ਨੇ ਅੱਗੇ ਵੀ ਕੀਤੀਆਂ ਕਿਸ਼ਤਾਂ ਆਪਣੀਆਂ ਘਰ ਦੀ ਮੌਰਗੇਜ ਅੱਗੇ ਕੀਤੀ ਆ, ਪਰ ਆਲਰੇਡੀ ਉਹ ਚੀਜ਼ ਨੂੰ ਵੀ ਲੈ ਕੇ ਟੈਨਸ਼ਨ ਵਿੱਚ ਆ ਸਾਡੇ ਲੋਕ ਕਿ ਅਸੀਂ ਕਿੱਦਾਂ ਪੇ ਕਰਨਾ।
ਤਾਂ
ਮੈਨੂੰ ਨੀ ਲੱਗਦਾ ਕਿ ਆਉਂਦੇ 6 ਮੰਥ ਤੱਕ ਵੀ ਬਿਜ਼ਨਸ ਆਨ ਟਰੈਕ ਹੋ ਜਾਵੇ, ਇਹ ਵੀ ਮੁਸ਼ਕਲ ਦੀ ਘੜੀ ਸਾਨੂੰ ਆਉਂਦੇ 6 ਮੰਥ ਤੱਕ ਦੇਖਣੀ ਪਏਗੀ
ਜੀ। ਹੁਣ ਜਿਵੇਂ ਰਾਣੀ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਹੁਣ ਇਸ ਰਾਹਤ ਦੇ ਦੌਰਾਨ ਤੁਹਾਨੂੰ ਜਿਹੜਾ ਆਪਣਾ ਬਿਜ਼ਨਸ ਹੈ ਫੁੱਲ ਫਲੈਜ ਉਸੇ ਤਰ੍ਹਾਂ ਚਲਾਉਣਾ ਪੈਣਾ ਹੈ, ਉਹਦੇ ਲਈ ਤੁਹਾਨੂੰ ਆਪਣਾ ਜਿਹੜਾ ਸਟਾਫ ਆ ਉਹ ਵੀ ਮੁੜ ਰੱਖਣਾ ਪੈਣਾ ਹੈ, ਹਨਾ, ਪਰ ਉਹ ਸਾਰੇ ਜਿਹੜੇ ਖਰਚੇ ਆ ਉਹ ਤੁਹਾਡੇ ਲਈ ਭਾਵੇਂ ਕੱਲ ਤੋਂ ਹੀ ਸ਼ੁਰੂ ਹੋ ਜਾਣ ਵਾਲੇ ਆ, ਪਰ ਕਿੰਨੀ ਕੁ ਉਮੀਦ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਫਿਰ ਕੀ ਉਸਾਰੂ ਜਾਂ ਸਕਾਰਾਤਮਕ ਇਹਦੇ ਵਿੱਚੋਂ ਕੀ ਤੁਸੀਂ ਲੱਭ ਸਕਦੇ ਹੋ, ਪੋਜ਼ਿਟਿਵ ਕੀ ਹੋਊਗਾ?
ਪੋਜ਼ਿਟਿਵ ਇਹ ਹੋਊਗਾ ਕਿ ਜਿਹੜੇ ਬੱਚੇ ਆਪਣੇ ਸਟੂਡੈਂਟ ਭਾਈਚਾਰੇ ਆਪਣੇ ਇੰਡੀਅਨ ਆ ਉਹਨਾਂ ਨੂੰ ਇੱਕ ਰੋਟੀ ਦਾ ਸਾਧਨ ਬਣ ਜੂ, ਆਪਣੀਆਂ ਫੀਸਾਂ ਕੱਢ ਸਕਣਗੇ। ਪਰ ਜੇ ਮੈਂ ਆਪਣੇ ਬਿਜ਼ਨਸ ਤੌਰ ਤੋਂ ਸੋਚਾਂ ਕਿ ਮੇਰੀ ਜੋ ਸੋਚ ਆ ਇਹ ਕਹਿੰਦੀ ਆ ਕਿ ਆਉਂਦੇ 6-7 ਮਹੀਨਿਆਂ ਤੱਕ ਵੀ ਮੇਰੀ ਜੇਬ ਜਾਂ ਮੇਰੀ ਪਾਕਟ ਵਿੱਚ ਮਨੀ ਨਹੀਂ ਆਏਗੀ, ਕਿਉਂਕਿ ਆਲਰੇਡੀ ਖਰਚੇ ਹੀ ਨਿਕਲਣਗੇ, ਕਿਉਂਕਿ ਹੁਣ ਦੇਖੋ ਜੀ ਜਿੰਨੀ ਟੇਕ ਅਵੇ ਦੀ ਪੇਮੈਂਟ ਆਉਂਦੀ ਸੀ ਜਾਂ ਮੇਰੀ ਜੋਬ ਕੀਪਰ ਦੀ ਆਉਂਦੀ ਸੀ ਤੁਸੀਂ ਦੇਖੋ ਕਿ ਸਿਰਫ ਬਿਜ਼ਨਸ ਚਲੇ ਗਏ
ਜੀ।
ਠੀਕ ਆ, ਹੁਣ ਜੇਕਰ ਮੇਰੇ ਕੋਲ 20-25 ਜਾਣੇ ਦੀ ਗੈਦਰਿੰਗ ਆ ਵੀ ਰਹੀ ਹੈ ਐਟ ਏ ਟਾਈਮ, ਪਰ ਆਲਰੇਡੀ ਮੈਨੂੰ ਸਟਾਫ ਚਾਹੀਦਾ ਜੀ। ਅਸੀਂ 10 ਬੱਚੇ ਹੁੰਦੇ ਹਾਂ ਜੀ, 10 ਜਾਣੇ ਹੁੰਦੇ ਹਾਂ, 5 ਕਿਚਨ ਚ ਹੁੰਦੇ ਆ ਜੀ, 5 ਆਊਟਸਾਈਡ ਹੁੰਦੇ ਆ। ਤੁਸੀਂ ਦੇਖੋ ਜੀ ਐਟ ਏ ਟਾਈਮ ਚਲੋ 5 ਨਹੀਂ ਤਾਂ 3-3 ਤਾਂ ਸਾਡੇ ਹੋਣਾ ਜਰੂਰੀ ਹੋਊਗਾ। ਕਿਚਨ ਚ ਤਾਂ 3 ਕੰਪਲਸਰੀ ਆ, ਇੱਕ ਡਿਸ਼ ਵਾਸ਼ਰ, ਇੱਕ ਸ਼ੈਫ ਤੇ ਇੱਕ ਕੁੱਕ। ਠੀਕ ਆ ਜੀ, ਤੇ ਬਾਹਰ ਹਾਂਜੀ ਹਾਂਜੀ, ਜੇਕਰ 20 ਬੰਦਿਆਂ ਦੀ ਵੀ ਗੈਦਰਿੰਗ ਆ ਸਾਨੂੰ 3 ਬੱਚੇ ਹਾਇਰ ਕਰਨੇ ਹੀ ਪੈਣੇ ਆ ਜੀ ਹਰ ਹਾਲਤ ਚ, ਪਰ ਮੈਨੂੰ ਨੀ ਲੱਗਦਾ ਜੀ ਉਹਨਾਂ ਦੇ ਹੀ ਖਰਚੇ ਨਿਕਲਣੇ ਆ। ਜਿੰਨੀ ਕੁ ਇਨਕਮ ਆਣੀ ਆ ਉਹਨਾਂ ਦੀ ਖਰਚੇ ਨਿਕਲਣਾ, ਬਾਕੀ ਜਿਵੇਂ ਗੈਦਰਿੰਗ ਸਾਡੀ 110 ਪੀਪਲ ਦੀ ਆ ਜੀ, ਮੈਨੂੰ ਨੀ ਲੱਗਦਾ ਜੀ ਹਜੇ ਸਟਾਰਟਿੰਗ ਚ ਹੀ ਏਡੀਆਂ ਵੱਡੀਆਂ ਪਾਰਟੀਆਂ ਆਉਣ ਲੱਗ ਪੈਣਗੀਆਂ, ਕਿਉਂਕਿ ਲੋਕ ਬਹੁਤ ਸੋਚ ਸਮਝ ਨਾਲ ਚੱਲਣਗੇ ਆਉਣ, ਲਾਈਕ ਨੀ ਆ 1 ਸਾਲ ਲੱਗ ਜੂਗਾ ਜੀ ਲੋਕਾਂ ਨੂੰ ਆਨ ਟਰੈਕ ਤੇ ਆਉਣ ਲੱਗਿਆ, ਜੇਕਰ ਜੋਬਾਂ ਉਹਨਾਂ ਦੀਆਂ ਸਹੀ ਚੱਲਣਗੀਆਂ। ਜੇਕਰ ਜੋਬਾਂ ਆਲਰੇਡੀ ਖਤਮ ਹੋ ਚੁੱਕੀਆਂ ਨੇ, ਜੋਬਾਂ ਕਾਫੀ ਬਿਜ਼ਨਸ ਲਾਈਕ ਕਲੋਜ਼ ਹੋ ਚੁੱਕਿਆ, ਤਾਂ ਉਹਨਾਂ ਕਰਕੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਫ਼ਰ ਕਰਨੀ ਪੈਣੀ ਆ ਜੋਬਾਂ ਵਿੱਚ ਪ੍ਰੋਬਲਮ ਆਊਗੀ ਤੇ ਮਨੀ ਪ੍ਰੋਬਲਮ ਵੀ ਆਊਗੀ ਜੀ ਆਉਣ ਦੇ ਟਾਈਮ ਵਿੱਚ।
ਸੋ ਰਾਣੀ ਜੀ ਜਿਹੜੀ ਹਾਲੇ ਤੱਕ ਇੱਕ ਸੀਮਤ ਲੋਕਾਂ ਨੂੰ ਬਿਠਾਉਣ ਦੀ ਜਿਹੜੀ ਇਜਾਜ਼ਤ ਆ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਆੜੇ ਜ਼ਰੂਰ ਆਉਣੀ ਹੈ ਕਿਉਂਕਿ 20 ਲੋਕ ਜਿਹੜੇ ਆ ਉਹੀ ਹਲੇ ਅੰਦਰ ਬੈਠ ਸਕਦੇ ਆ, ਜੇਕਰ ਬਾਹਰ ਪ੍ਰਬੰਧ ਨਹੀਂ ਹੈਗੇ ਬਿਠਾਉਣ ਦੇ ਤਾਂ ਵੀ ਮੈਨੂੰ ਲੱਗਦਾ ਕਿ ਇਹ ਇੱਕ ਵੱਡਾ ਜਿਹੜਾ ਚੈਲੰਜ ਆ ਜਾਂ ਚੁਣੌਤੀ ਆ ਇਹ ਰਹਿਣੀ ਆ। ਬਾਕੀ ਜਿਵੇਂ ਤੁਸੀਂ ਦੱਸਿਆ ਕਿ ਵੱਡੀਆਂ ਪਾਰਟੀਆਂ ਦੇ ਲਈ ਸ਼ਾਇਦ ਹਲੇ ਜਿਹੜੇ ਲੋਕ ਆ ਉਹ ਤਿਆਰ ਨਾ ਹੋਣ, ਪਰ ਇਹਦੇ ਬਾਵਜੂਦ ਅਸੀਂ ਇਹੀ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਲੋਕ ਆ ਉਹ ਖੁਸ਼ਹਾਲੀ ਵੱਲ ਵਧਣ ਆਪਣੇ ਕਿੱਤਿਆਂ ਦੇ ਵਿੱਚ, ਜਾਂ ਫਿਰ ਜਿਹੜੀਆਂ ਗਵਰਨਮੈਂਟ ਵੱਲੋਂ ਇਹੋ ਜਿਹੀਆਂ ਜੋਬਸ ਆ ਉਹ ਕ੍ਰੀਏਟ ਕੀਤੀਆਂ ਜਾਣ ਜਿਨ੍ਹਾਂ ਦੇ ਕਾਰਨ ਜਿਹੜਾ ਇਨਕਮ ਦਾ ਫਲੋ ਆ ਉਹ ਹੋਵੇ, ਔਰ ਚਾਹੇ ਤੁਸੀਂ ਮਾਲਕ ਦੇ ਤੌਰ ਤੇ ਜਾਂ ਫਿਰ ਜੇ ਤੁਸੀਂ ਆਪਣੇ ਕੋਲ ਜਿਹੜੇ ਇੰਪਲੋਈ ਰੱਖਦੇ ਹੋ ਉਹਨਾਂ ਦੇ ਲਈ ਹਨਾ ਜਿਹੜੇ ਮੌਕੇ ਆ ਉਹ ਜੁਟਾਉਣੇ ਆ ਤਾਂ ਉਹ ਜ਼ਰੂਰ ਮੌਕੇ ਜਿਹੜੇ ਤੁਸੀਂ ਜੁਟਾ ਸਕੋ। ਜਾਣ ਤੋਂ ਪਹਿਲਾਂ ਕੋਈ ਹੋਰ ਗੱਲ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਕਹਿ ਕੇ ਜਾਣਾ ਚਾਹੁੰਦੇ ਹੋਵੋ?
ਹਾਂਜੀ, ਇਹਦੇ ਨਾਲ ਸਾਨੂੰ ਭੈਣੇ ਇੱਕ ਹੋਰ ਲਾਈਕ ਜਿਵੇਂ ਕਹਿ ਸਕਦੇ ਹਾਂ ਕਿ ਸਾਡਾ ਗਰੁੱਪ ਚੱਲਦਾ ਬਲੱਡ ਪੇਰਾਂ ਤੇਰਾ, ਤਾਂ ਉਹਦੇ ਵਿੱਚ ਵੀ ਅਸੀਂ ਲੋਕ ਭਲਾਈ ਦੇ ਕੰਮ ਵੀ ਨਹੀਂ ਇਸ ਸਾਲ ਵਿੱਚ ਕਰ ਸਕੇ ਕੋਰੋਨਾ ਕਰਕੇ, ਕਿਉਂਕਿ ਅਸੀਂ ਰੈਗੂਲਰ ਜਿੰਨੇ ਵੀ ਡੋਨਰ ਆ ਉਹ ਕਰਦੇ ਰਹੇ ਹਾਂ ਬਲੱਡ ਡੋਨੇਟ। ਪਰ ਅੱਗੇ ਅਸੀਂ ਕੈਂਪ ਹੁੰਦਾ ਸੀ, ਸਾਡਾ ਕੈਂਪ ਲੱਗਦਾ ਸੀ ਮੰਥ ਵਿੱਚ ਇੱਕ ਵਾਰ, ਤਾਂ ਨੀਅਰ ਅਬਾਊਟ 15 ਪੀਪਲ ਤੋਂ ਲੈ ਕੇ 20 ਪੀਪਲ ਹੁੰਦੇ ਸੀ ਕੈਂਪ ਵਿੱਚ
ਜੀ।
ਤੇ ਉਹਦੇ ਕਾਰਨ ਵੀ ਅਸੀਂ ਵੀ ਇਸ ਚੀਜ਼ ਦਾ ਵੀ ਮੈਨੂੰ ਜਿੱਥੋਂ ਤੱਕ ਮੈਂ ਆਪਣੇ ਦਿਲੋਂ ਲਾਈਕ ਇਹ ਚੀਜ਼ ਬਹੁਤ ਮਹਿਸੂਸ ਕਰ ਰਹੀ ਹਾਂ ਕਿ ਕੈਂਪ ਦੇ ਕਾਰਨ ਸਾਡੇ ਆਸਟ੍ਰੇਲੀਆ ਵਿੱਚ ਵੀ ਬਲੱਡ ਡੋਨੇਟ ਕਰਨ ਬਹੁਤ ਲੋੜ ਹੈ ਜੀ ਬਲੱਡ ਦੀ, ਤਾਂ ਇਹ ਚੀਜ਼ ਵੱਖੋਂ ਵੀ ਮੈਨੂੰ ਲੱਗਦਾ ਵੀ ਅਸੀਂ ਚੰਗਾ ਕਾਰਜ ਨਹੀਂ ਕੀਤਾ ਕੋਰੋਨਾ ਦੇ ਕਾਰਨ ਵੀ। ਹਾਂਜੀ, ਮੈਂ ਰੈਗੂਲਰ ਡੋਨਰ ਆ, ਮੈਂ ਜਾ ਕੇ 50 ਡੇ ਬਾਅਦ ਬਲੱਡ ਡੋਨੇਟ ਕਰਦੀ ਹਾਂ, ਪਰ ਇਹਦੇ ਕਾਰਨ ਸਾਡੇ ਅਸੀਂ ਵੀ ਲੋਕਾਂ ਨੂੰ ਨੀ ਸੁਨੇਹਾ ਨੀ ਦੇ ਸਕੇ ਕਿ ਤੁਸੀਂ ਆਓ ਬਲੱਡ ਡੋਨੇਟ ਕਰੋ। ਇਹ ਵੀ ਚੀਜ਼ ਦਾ ਮੈਨੂੰ ਜਿੱਥੋਂ ਤੱਕ ਘਾਟਾ ਪਿਆ ਵੀ ਮਹਿਸੂਸ ਕਰਦੀ ਹਾਂ ਮੈਂ ਆਪਣੇ ਤੌਰ ਤੇ
ਜੀ,
ਵੀ ਅਸੀਂ ਲੋਕ ਭਲਾਈ ਦੇ ਕੰਮ ਵੀ ਨੀ ਕਰ ਸਕੇ ਇਹ ਕੋਰੋਨਾ ਦੇ ਟਾਈਮ ਤੇ
ਜੀ। ਸੋ ਇਹ ਤੁਹਾਡੀ ਆਪਣੀ ਨਿੱਜੀ ਭਾਵਨਾ ਹੈ ਔਰ ਬਹੁਤ ਸੋਹਣੀ ਭਾਵਨਾ ਜਿਹੜੀ ਉਹ ਤੁਸੀਂ ਰੱਖਦੇ ਹੋ ਆਪਣੇ ਲੋਕਾਂ ਦੀ ਭਲਾਈ ਦੇ ਲਈ, ਇਹੋ ਜਿਹੜੇ ਕਾਰਜ ਆ ਉਹ ਕਰਦੇ ਹੋ। ਅਸੀਂ ਇਹੀ ਦੁਆ ਕਰਦੇ ਹਾਂ ਰਾਣੀ ਜੀ ਕਿ ਪਰਮਾਤਮਾ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਸ਼ਹਾਲੀ ਦਾ ਜਿਹੜਾ ਵਾਤਾਵਰਨ ਹੈ ਉਹ ਬਣੇ ਔਰ ਸਾਰੇ ਲੋਕਾਂ ਦੇ ਲਈ ਤੁਸੀਂ ਫਿਰ ਤੋਂ ਮੁੱਢ ਤੋਂ ਇਸ ਤਰ੍ਹਾਂ ਦੀ ਭਲਾਈ ਦੇ ਕਾਰਜਾਂ ਦੇ ਵਿੱਚ ਜੁੱਟ ਸਕੋ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ। ਜੀ ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਗਜ਼ਲ ਰੈਸਟੋਰੈਂਟ ਤੋਂ ਰਾਣੀ ਬਰਾੜਹੁਰੀ ਜਿਹੜੇ ਕਿ ਆਪਣੇ ਤਜਰਬੇ ਸਾਂਝੇ ਕਰ ਰਹੇ ਸੀ ਕਿ ਵਾਕਈ ਜਿਹੜੀ ਇਹ ਹੋਸਪਿਟੈਲਿਟੀ ਇੰਡਸਟਰੀ ਆ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਆ ਔਰ ਇਸ ਦੇ ਨਾਲ ਹੀ ਉਸ ਕਾਰੋਬਾਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਹਨਾ ਉਹ ਵੀ ਪ੍ਰਭਾਵਿਤ ਹੋਏ ਆ। ਸੋ ਇਸ ਇੰਡਸਟਰੀ ਦੇ ਨਾਲ ਨਾਲ ਕੁਝ ਹੋਰ ਵੀ ਜਿਹੜੇ ਕਿੱਤੇ ਆ ਕਾਰੋਬਾਰ ਆ ਉਹ ਪ੍ਰਭਾਵਿਤ ਹੋਏ ਆ, ਜਿਨ੍ਹਾਂ ਦੇ ਵਿੱਚੋਂ ਬਿਊਟੀ ਸੈਲੂਨ ਜਿਹੜੇ ਆ ਉਹ ਵੀ ਬੰਦ ਰਹੇ ਆ। ਅਗਲੀ ਜਿਹੜੀ ਗੱਲਬਾਤ ਆ ਉਹ ਅਸੀਂ ਇੱਕ ਬਿਊਟੀ ਸੈਲੂਨ ਦੇ ਮਾਲਕ ਮਨਦੀਪ ਸਿੰਘ ਬਰਾੜ ਹੋਰਾਂ ਦੇ ਨਾਲ ਕਰਨ ਜਾ ਰਹੇ ਹਾਂ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਹੈ, ਛੋਟੀ ਜਿਹੀ ਬ੍ਰੇਕ ਦੇ ਵਿੱਚ ਇੱਕ ਗੀਤ ਦੇ ਦੌਰਾਨ ਹੀ ਅਸੀਂ ਬਹੁਤ ਜਲਦ ਲੈ ਕੇ ਹਾਜ਼ਰ ਹੋ ਰਹੇ ਹਾਂ ਆਪਣੇ ਅਗਲੇ ਕਾਰੋਬਾਰੀ ਨੂੰ ਮਨਦੀਪ ਬਰਾੜ ਹੋਰਾਂ। लो जी दोस्तो हरभजन मान होरां दी आवाज़ दे विच एक गीत तुसी सुन रहे सी ते गीत तो बाद गलबात जिहड़ी आ ओ जारी रखदे आ जिवें कि तुहानू सारयां नूं पता कि आपां गलबात जिहड़ी कर रहे आं ओ है कि विक्टोरिया दे विच सख्त लॉकडाउन जिहड़ा सी उहदे दौरान सख्त पाबंदियां जिहड़ियां सीगियां ओ लागू सन और पिछले कल ही ऐलान होया कि पाबंदियां दे विच हुण राहत मिली है और ओ राहत जिहड़ी है ओ आम लोकां नूं नहीं कुछ कारोबारियां नूं वी मिली है और ਉਨ੍ਹਾਂ ਕਾਰੋਬਾਰੀਆਂ ਦੇ ਚਿਹਰੇ ਤੇ ਰੌਣਕ ਜਿਹੜੀ ਆ ਪਰਤੀ ਆ ਜਾਂ ਨਹੀਂ ਪਰਤੀ ਇਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਉਹ ਕਾਰੋਬਾਰੀਆਂ ਦੇ ਨਾਲ ਕਰ ਰਹੇ ਹਾਂ ਪਿਛਲੀ ਗੱਲਬਾਤ ਜਿਹੜੀ ਸੀ ਇੱਕ ਰੈਸਟੋਰੈਂਟ ਦੇ ਓਨਰ ਦੇ ਨਾਲ ਅਸੀਂ ਕੀਤੀ ਸੀ ਪਰ ਉਹਨਾਂ ਨੇ ਦੱਸਿਆ ਕਿ ਅਜੇ ਵੀ ਉਹਨਾਂ ਦੀਆਂ ਜਿਹੜੀਆਂ ਚੁਣੌਤੀਆਂ ਉਹ ਲਗਾਤਾਰ ਬਣੀਆਂ ਹੋਈਆਂ ਨੇ ਪਰ ਅਗਲੀ ਗੱਲਬਾਤ ਜਿਹੜੀ ਆ ਉਹ ਅਸੀਂ ਕਰਨ ਜਾ ਰਹੇ ਹਾਂ ਜਸਟ ਥਰੈਡਿੰਗ ਨਾਮ ਦੇ ਇੱਕ ਕਾਰੋਬਾਰ ਦੇ ਇੱਕ ਜਿਹੜੇ ਮੇਨ ਡਾਇਰੈਕਟਰ ਨੇ ਮਨਦੀਪ ਬਰਾੜਹੁਰੀ ਜਿਹੜੇ ਕਿ ਵਿਕਟੋਰੀਆ ਦੇ ਵਿੱਚ 6 ਜਿਹੜੇ ਸੈਲੂਨ ਬਿਊਟੀ ਸੈਲੂਨ ਜਿਹੜੇ ਆ ਉਹ ਚਲਾ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਇੱਕ ਬਿਊਟੀ ਸੈਲੂਨ ਆ ਉਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਰਥ ਦੇ ਵਿੱਚ ਆ ਸੋ 7 ਜਿਹੜੇ ਇਕੱਠੇ ਕਾਰੋਬਾਰ ਹੈ ਉਹਨਾਂ ਨੂੰ ਚਲਾਉਣਾ ਔਰ ਇਸ ਮੌਕੇ ਜਦੋਂ ਕੋਰੋਨਾ ਦੀਆਂ ਜਿਹੜੀਆਂ ਪਾਬੰਦੀਆਂ ਲਾਗੂ ਰਹੀਆਂ ਉਸ ਮੌਕੇ ਸਾਰੇ ਹੀ ਜਿਹੜੇ ਕਾਰੋਬਾਰ ਆ ਉਹ ਬੰਦ ਕਰਨੇ ਪਏ ਆ ਇਹਨਾਂ ਨੂੰ ਕਿਸ ਤਰ੍ਹਾਂ ਦਾ ਉਸਦਾ ਨੁਕਸਾਨ ਜਿਹੜਾ ਹੋਇਆ ਜਾਂ ਫਿਰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਇਹਨਾਂ ਪਾਬੰਦੀਆਂ ਨੇ ਉਹਨਾਂ ਨੂੰ ਉਹਨਾਂ ਤੋਂ ਹੀ ਜਾਣਦੇ ਆ ਮਨਦੀਪ ਜੀ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਹੈ ਜੀ
ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ
ਬਸ ਜੀ ਵਧੀਆ ਠੀਕ ਠਾਕ ਭੈਣ ਜੀ
ਹਾਂਜੀ ਮਨਦੀਪ ਜੀ ਕੱਲ ਐਲਾਨ ਹੋਇਆ ਥੋੜੀ ਜਿਹੀ ਰਾਹਤ ਮਿਲੀ ਆ ਪਾਬੰਦੀਆਂ ਦੇ ਵਿੱਚ ਤੇ ਤੁਸੀਂ ਜਿਸ ਕਾਰੋਬਾਰ ਦੇ ਨਾਲ ਸੰਬੰਧਿਤ ਹੋ ਉਸ ਕਾਰੋਬਾਰ ਨੂੰ ਵੀ ਲੰਮਾ ਸਮਾਂ ਬੰਦ ਰੱਖਣਾ ਪਿਆ ਹੋਣਾ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਤਜਰਬਾ ਆ ਉਹ ਪਿੱਛੇ ਰਿਹਾ ਤੁਹਾਨੂੰ ਕਿਸ ਤਰ੍ਹਾਂ ਸਫ਼ਰ ਹੋਇਆ ਇਹ ਕਾਰੋਬਾਰ
ਹਾਂਜੀ ਭੈਣ ਜੀ ਜਿਹੜਾ ਤਜਰਬਾ ਸੀਗਾ ਉਹ ਤਾਂ ਬਹੁਤ ਹੀ ਕੌੜਾ ਸੀਗਾ ਜਿਵੇਂ ਕਿ ਬਾਕੀ ਕਾਰੋਬਾਰੀਆਂ ਦੇ ਨਾਲ ਹੋਇਆ ਜਾਂ ਤਕਰੀਬਨ ਸਾਰੇ ਲੋਕਾਂ ਦੇ ਨਾਲ ਹੀ ਹੋਇਆ ਵਾ ਤੇ ਫਾਈਨੈਂਸ਼ਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਕੀ ਕਾਰੋਬਾਰੀਆਂ ਦੇ ਵਾਂਗੂ ਸਾਨੂੰ ਵੀ ਮਾਰਚ 22 ਤਰੀਕ ਤੋਂ ਸਾਡੇ ਸੈਲੂਨ ਸੀਗੇ ਜਿਹੜੇ ਸਾਰੇ ਸ਼ਟਡਾਊਨ ਹੋ ਗਏ ਸੀਗੇ ਫਿਰ ਇੱਕ ਵਾਰ ਇੱਕ ਮਹੀਨੇ ਦੇ ਵਿੱਚੋਂ ਖੁੱਲੇ ਸੀਗੇ ਬਟ ਉਸ ਤੋਂ ਬਾਅਦ ਫਿਰ ਜਿਵੇਂ ਜਿਹੜੀ ਸੈਕਿੰਡ ਵੇਵ ਆਈ ਸੀ ਵਿਕਟੋਰੀਆ ਦੇ ਵਿੱਚ ਤੇ ਉਸ ਕਰਕੇ ਸਾਡੇ ਸੈਲੂਨ ਫੇਰ ਬੰਦ ਹੋ ਗਏ ਸੀਗੇ ਤੇ ਬਟ ਪਰਥ ਵਾਲਾ ਸੈਲੂਨ ਚੱਲ ਰਿਹਾ ਪਿਛਲੇ 2-3 ਮਹੀਨਿਆਂ ਤੋਂ ਕੰਟੀਨਿਊ ਹਾਂਜੀ
ਠੀਕ ਸੁਮਨਦੀਪ ਜੀ ਜਿਵੇਂ ਤੁਸੀਂ ਇਕੱਠੇ ਜਿਹੜੇ 6 ਨੇ ਇਸੇ ਸੂਬੇ ਦੇ ਵਿੱਚ ਔਰ ਇਸੇ ਸੂਬੇ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਰੈਸਟ੍ਰਿਕਸ਼ਨ ਜਾਂ ਲੰਮਾ ਸਮਾਂ ਚੱਲੀਆਂ ਵੀ ਹੈ ਹਨਾ ਤੇ ਪਰਥ ਦੇ ਵਿੱਚ ਖੈਰ ਜਿਹੜੀਆਂ ਰੈਸਟ੍ਰਿਕਸ਼ਨ ਸੀਗੀਆਂ ਬਹੁਤ ਪਹਿਲਾਂ ਚੁੱਕੀਆਂ ਜਾ ਚੁੱਕੀਆਂ ਸੀ ਕਾਰੋਬਾਰ ਜਿਹੜੇ ਸੀ ਉੱਥੇ ਆਮ ਦੀ ਤਰ੍ਹਾਂ ਸ਼ੁਰੂ ਹੋ ਗਏ ਸੀਗੇ ਕੀ ਤੁਹਾਨੂੰ ਲੱਗਦਾ ਕਿ ਉੱਥੇ ਵਾਲਾ ਇੱਕ ਜਿਹੜਾ ਚੱਲਦਾ ਕਾਰੋਬਾਰ ਰਿਹਾ ਉਹਨੇ ਕੁਛ ਹੱਦ ਤੱਕ ਤੁਹਾਨੂੰ ਮਤਲਬ ਚੱਲਦੇ ਰਹਿਣ ਦੇ ਵਿੱਚ ਮਦਦ ਕੀਤੀ ਹੈ
ਹਾਂਜੀ ਹਾਂਜੀ ਮੈਂ ਉਹਨਾਂ ਨੇ ਮਤਲਬ ਜਿਹੜਾ ਪਰਥ ਵਾਲਾ ਸੀਗਾ ਉਦੋਂ ਸਾਨੂੰ ਸੁੱਖ ਦਾ ਸਾਹ ਆਈ ਗਿਆ ਜਦੋਂ ਪੰਜਾਬੀ ਚ ਗੱਲ ਕਰੀਏ ਤਾਂ ਉਹ ਮਤਲਬ ਕਾਫੀ ਹੱਦ ਤੱਕ ਸਾਨੂੰ ਮਤਲਬ ਜਿਵੇਂ ਸਾਡੀ ਡੇਲੀ ਫਾਈਨੈਂਸ਼ੀਅਲ ਲੋੜਾਂ ਨੇ ਆਪਣੇ ਘਰ ਬਾਰ ਨੂੰ ਚਲਾਉਣ ਦੀਆਂ ਬੱਚੇ ਪਾਲਣ ਦੀਆਂ ਤਾਂ ਉਹ ਕਾਫੀ ਹੱਦ ਤੱਕ ਸਾਨੂੰ ਸਹਾਈ ਰਿਹਾ ਹਾਂਜੀ ਤੇ ਸਾਨੂੰ ਵੈਸੇ ਵੀ ਸਾਡਾ ਅਸੀਂ ਉਹਨੂੰ ਆਪਣਾ ਲੱਕੀ ਸੈਲੂਨ ਮੰਨਦੇ ਕਿਉਂਕਿ ਸਾਡਾ ਸਭ ਤੋਂ ਪਹਿਲਾ ਸੈਲੂਨ ਅਸੀਂ ਆਪਣਾ ਸਭ ਤੋਂ ਪਹਿਲਾਂ ਕੰਮ ਹੈ ਜਿਹੜਾ ਪਾਰਸ ਤੇ ਐਸਟੈਬਲਿਸ਼ ਕੀਤਾ ਸੀ ਉਸ ਤੋਂ ਬਾਅਦ ਅਸੀਂ ਵਿਕਟੋਰੀਆ ਮੂਵ ਹੋਏ ਸੀ ਸੋ ਅੱਜ ਵੀ ਸਾਡੇ ਲਈ ਲੱਕੀ ਹੀ ਸਾਬਤ ਹੋਇਆ
ਕਿਆ ਬਾਤ ਹੈ ਸਮਨਦੀਪ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੱਲ ਤੋਂ ਜਿਵੇਂ ਤੁਹਾਡੇ ਕਾਰੋਬਾਰ ਜਿਹੜੇ ਆ ਦੁਬਾਰਾ ਸ਼ੁਰੂ ਹੋਣ ਜਾ ਰਹੇ ਆ ਕਿੱਦਾਂ ਦੀਆਂ ਤਿਆਰੀਆਂ ਤੇ ਕਿਸ ਤਰ੍ਹਾਂ ਦੇ ਅੱਗੇ ਤੁਹਾਨੂੰ ਆਸਾਰ ਜਿਹੜੇ ਦਿਖਾਈ ਦੇ ਰਹੇ ਆ ਕਿਉਂਕਿ ਅਜੇ ਵੀ ਜੇਕਰ ਅਸੀਂ ਦੇਖੀਏ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਲੋਕਾਂ ਦੇ ਕੋਲ ਜਿਹੜੀ ਨੌਕਰੀਆਂ ਦੀ ਵੱਡੀ ਘਾਟ ਜਿਹੜੀ ਆ ਦਿਖਾਈ ਦੇ ਰਹੀ ਆ ਖਰਚਾ ਕਰਨ ਦੇ ਵਿੱਚ ਲੋਕ ਜਿਹੜੇ ਆ ਉਹ ਕਿੰਨੇ ਕੁ ਅੱਗੇ ਆਉਣਗੇ ਕਿਸ ਤਰ੍ਹਾਂ ਦੇ ਆਸਾਰ ਕਿੱਦਾਂ ਦੇ ਕੀ ਮਹਿਸੂਸ ਕਰ ਰਹੇ ਹੋ
ਹਾਂਜੀ ਭੈਣ ਜੀ ਇਹਦੇ ਲਈ ਸਾਨੂੰ ਵੀ ਥੋੜਾ ਜਿਹਾ ਬੁਲਾਰੀ ਆ ਮਤਲਬ ਧੁੰਦਲਾ ਕੰਮ ਆ ਕਿਉਂਕਿ ਇੱਕ ਤਾਂ ਗਵਰਨਮੈਂਟ ਨੇ ਰਿਸੈਸ਼ਨ ਡਿਕਲੇਅਰ ਕੀਤਾ ਹੋਇਆ ਵਾ ਇਹ ਜਿਵੇਂ ਅੱਗੇ ਨਾਰਮਲ ਕੀ ਹੁੰਦਾ ਵੀ ਜਿਹੜਾ ਆਪਣਾ ਅਕਤੂਬਰ ਨਵੰਬਰ ਆ ਕ੍ਰਿਸਮਸ ਪੀਰੀਅਡ ਹੁੰਦਾ ਹੈ ਸਾਡੇ ਲਈ ਬਹੁਤ ਜ਼ਿਆਦਾ ਮਤਲਬ ਕਮਾਈ ਵਾਲਾ ਸੀਜ਼ਨ ਹੁੰਦਾ ਆ ਹਨਾ ਜੀ ਜਿਹੜੇ ਗਰਮੀਆਂ ਦਾ ਟਾਈਮ ਹੁੰਦਾ ਤੇ ਬਟ ਇਸ ਵਾਰ ਹੁਣ ਇਹ ਸਾਰਾ ਕੁਛ ਕਾਫੀ ਬੁਲਾ ਰਿਹਾ ਸਾਨੂੰ ਨੀ ਪਤਾ ਵੀ ਕਿੱਦਾਂ ਹੋਊਗਾ ਹੋ ਸਕਦਾ ਬਹੁਤ ਜ਼ਿਆਦਾ ਵਧੀਆ ਹੋਵੇ ਕਿਉਂਕਿ ਲਾਸਟ ਟਾਈਮ ਜਦੋਂ ਰੈਸਟ੍ਰਿਕਸ਼ਨਸ ਈਜ਼ ਹੋਈਆਂ ਸੀ ਤਾਂ ਇੱਕ ਵਾਰ ਸੇਲ ਬਹੁਤ ਜ਼ਿਆਦਾ ਅੱਪ ਗਈ ਸੀ
ਜੀ
ਠੀਕ ਹੈ ਨਾ ਜੀ ਹੋ ਸਕਦਾ ਬਿਲਕੁਲ ਓਦਾਂ ਹੀ ਜਾਵੇ ਆਸਾਰ ਲੱਗ ਵੀ ਰਹੇ ਨੇ ਕੱਲ ਦੀਆਂ ਸਾਨੂੰ ਬਹੁਤ ਕਾਲਾਂ ਆ ਰਹੀਆਂ ਕਿਉਂਕਿ ਮੈਂ ਆਪਣੇ ਲੈਂਡਲਾਈਨ ਡਾਇਵਰਟ ਕਰਵਾ ਕੇ ਆਪਣੇ ਮੋਬਾਈਲ ਤੇ ਰੱਖੇ ਹੋਏ ਸੀ ਤੇ ਮੈਨੂੰ ਕੱਲ ਦੀਆਂ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਨੇ ਬੁਕਿੰਗ ਨੂੰ ਲੈ ਕੇ ਸਪੈਸ਼ਲੀ ਮੇਰਾ ਮੈਲਬਨ ਸੈਂਟਰ ਤੇ ਹਾਈ ਪੁਆਇੰਟ ਸ਼ੋਪਿੰਗ ਸੈਂਟਰ ਲਈ ਸੋ ਹੋਪ ਤਾਂ ਬਹੁਤ ਬ੍ਰਾਈਟ ਨਜ਼ਰ ਆ ਰਹੀ ਆ ਬਟ ਦੇਖਦੇ ਆ। ਪਰ ਜਿਹੜੀ ਅਸਲ ਚੁਣੌਤੀ ਸਾਨੂੰ ਪੇਸ਼ ਹੋਣੀ ਹੈ ਉਹ ਇਹ ਹੋਣੀ ਹੈ ਬਈ ਹੁਣ ਤੱਕ ਸ਼ੋਪਿੰਗ ਸੈਂਟਰ, ਕਿਉਂਕਿ ਮੇਰੇ ਸਾਰੇ ਸਲੂਨ ਸ਼ੋਪਿੰਗ ਸੈਂਟਰ ਦੇ ਵਿੱਚ ਨੇ, ਜਿਵੇਂ ਮੈਲਬਰਨ ਸ਼ੋਪਿੰਗ ਸੈਂਟਰ ਹੈ, ਹਾਈ ਪੁਆਇੰਟ ਹੈ, ਜਾਂ ਵੈਸਟਫੀਲਡ ਕੰਪਨੀ ਹੈ ਕਾਫੀ ਵੱਡੀ, ਇਹਨਾਂ ਦੇ ਨਾਲ ਨੇ ਤਾਂ ਉਹਨਾਂ ਨੇ ਵੀ ਨਾਲ ਦੀ ਨਾਲ ਆਪਣੇ ਇਨਵਾਇਸ ਸੈਂਡ ਕਰਤੇ ਆ ਪਿਛਲੇ 6 ਮਹੀਨਿਆਂ ਦੇ ਰੈਂਟ ਦੇ, ਹੁਣ ਤੱਕ ਕੋਈ ਚੁੱਪ ਸੀਗੇ। ਬਟ ਉਹ ਕਹਿ ਰਹੇ ਆ ਕਿ 50% ਰੈਂਟ ਤੁਹਾਨੂੰ ਦੇਣਾ ਪੈਣਾ, ਲਮਸਮ ਨੀ ਦੇਣਾ ਪੈਣਾ, ਬਟ ਨੈਕਸਟ ਜਿਹੜਾ ਤੁਹਾਡੇ ਬਾਕੀ ਦੀ ਲੀਜ਼ ਟਰਮ ਰਹਿੰਦੀ ਆ ਆਪਾਂ ਉਹਦੇ ਵਿੱਚ ਉਹਨੂੰ ਡਿਵਾਈਡ ਕਰ ਦਾਂਗੇ, ਜਿਹੜਾ ਕੰਟੀਨਿਊ ਤੁਹਾਡਾ ਰੈਂਟ ਹੋਊਗਾ ਉਹਦੇ ਵਿੱਚ ਐਡ ਹੋਊਗਾ, ਬਟ ਉਹ ਐਟ ਦ ਐਂਡ ਮੈਨੂੰ ਮੇਰੀ ਪੋਕਟ ਚੋਂ ਦੇਣਾ ਪੈਣਾ। ਤੇ ਹੁਣ ਇਹ ਮੇਰੇ ਲਈ ਨਵੀਂ ਚੁਣੌਤੀ ਹੈ ਕਿ ਮੈਂ ਹੁਣ ਇਹਨਾਂ ਵੱਡੀਆਂ ਕੰਪਨੀਆਂ ਦੇ ਨਾਲ ਫਾਈਟ ਕਰੂੰਗਾ ਕਿ ਮੈਂ ਜਿਹੜੇ ਮੈਂ ਆਪਣੇ ਕਸਟਮਰ, ਉਹ ਕਹਿੰਦੇ ਵੀ ਤੁਸੀਂ ਸਾਡੇ ਕਸਟਮਰ, ਅਸੀਂ ਉਹਨਾਂ ਦੇ ਕਸਟਮਰ ਆ ਤਾਂ ਮੈਂ ਵੀ ਆਪਣੇ ਕਸਟਮਰ ਲੂਜ਼ ਕੀਤੇ ਆ ਤਾਂ ਤੁਸੀਂ ਵੀ ਆਪਣੇ ਕਸਟਮਰ ਲੂਜ਼ ਕਰ ਰਹੇ ਹੋ, ਠੀਕ ਹੈ ਨਾ। ਸੋ ਦੇਖਦੇ ਆ ਕਿੱਦਾਂ ਇਹ ਚੀਜ਼ ਹੁੰਦੀ ਹੈ, ਬਟ ਹਲੇ ਚੁਣੌਤੀਆਂ ਖਤਮ ਨਹੀਂ ਹੋਈਆਂ, ਮਤਲਬ ਹਲੇ ਸਾਨੂੰ ਫਾਈਟ ਕਰਨਾ ਪੈਣਾ ਫਾਈਨੈਂਸ਼ੀਅਲੀ ਖਾਸ ਕਰਕੇ।
ਤੇ ਮਨਦੀਪ ਜੀ ਇੱਕ ਗੱਲ ਜਿਹੜੀ ਹੋਰ ਆਪਾਂ ਕਰਦੇ ਜਾਂਦੇ ਹਾਂ, ਕਿਉਂਕਿ ਥੋੜੀ ਜਿਹੀ ਉਮੀਦ ਜਿਹੜੀ ਹੈ ਉਹ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਤੁਸੀਂ ਗੱਲ ਵੀ ਕੀਤੀ ਹੈ ਕਿ ਫੋਨ ਕਾਲਸ ਆ ਰਹੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਤਿਉਹਾਰ ਜਿਹੜੇ ਬੜੇ ਆ ਰਹੇ ਆ, ਜੇ ਆਪਾਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਦੀਵਾਲੀ ਆ ਰਹੀ ਹੈ ਤੇ ਅਸੀਂ ਆਸਟ੍ਰੇਲੀਅਨ ਭਾਈਚਾਰੇ ਦੀ ਗੱਲ ਕਰੀਏ, ਹਨਾ ਕ੍ਰਿਸਮਸ ਆ ਰਹੀ ਆ, ਤੇ ਇਹਨਾਂ ਤਿਉਹਾਰਾਂ ਨੂੰ ਵੀ ਬੜੀ ਸ਼ਿੱਦਤ ਦੇ ਨਾਲ ਮਨਾਇਆ ਜਾਂਦਾ ਹੈ ਔਰ ਇਸ ਦੌਰਾਨ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਹੁੰਦੀਆਂ ਉਹਨਾਂ ਦੇ ਵਿੱਚ ਆਪਣੀ ਵੀ ਤਿਆਰੀ ਹੁੰਦੀ ਹੈ ਜ਼ਰੂਰ, ਹਨਾ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਉਮੀਦ ਬਣਾ ਕੇ ਰੱਖਣੀ ਜਿਹੜੀ ਉਹ ਇਸ ਮੌਕੇ ਬਹੁਤ ਜ਼ਰੂਰੀ ਹੈ, ਕੀ ਕਹੋਗੇ?
ਹਾਂਜੀ, ਉਮੀਦ ਬਣਾ ਕੇ ਰੱਖਣੀ ਵੀ ਬਹੁਤ ਜ਼ਰੂਰੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਹੈ ਵੀ, ਕਿਉਂਕਿ ਹੁਣ ਮੈਂ ਅਸੀਂ ਆਪਣੇ ਸਟਾਫ ਦੇ ਰੋਸਟਰ ਵਗੈਰਾ ਪਾ ਰਹੇ ਹਾਂ ਤਾਂ ਅਸੀਂ ਯੂਜੁਅਲ ਜਿੰਨਾ ਸਾਡਾ ਸਟਾਫ ਹੁੰਦਾ ਜਿਹੜੇ ਜਿਹੜੇ ਦਿਨਾਂ ਚ, ਉਸ ਤੋਂ ਅਸੀਂ ਇੱਕ ਜਾਂ ਦੋ ਸਟਾਫ ਵੱਧ ਪਾ ਰਹੇ ਹਾਂ ਇਸ ਉਮੀਦ ਨਾਲ ਕਿ ਅਸੀਂ ਬਿਜ਼ੀ ਹੋਵਾਂਗੇ, ਠੀਕ ਹੈ ਨਾ ਜੀ। ਤੇ ਉਮੀਦ ਅਸੀਂ ਪੂਰੀ ਬਣਾਈ ਹੋਈ ਆ, ਮਤਲਬ ਤੇ ਹੋਪ ਫੋਰ ਦਾ ਬੈਸਟ ਆ, ਪਰ ਸਾਨੂੰ ਲੱਗਦਾ ਕਿ ਅਸੀਂ ਬਿਜ਼ੀ ਹੋਵਾਂਗੇ। ਹਾਂਜੀ
ਠੀਕ। ਅੱਛਾ ਮਨਦੀਪ
ਜੀ, ਜੋ ਸਾਨੂੰ ਲੋਕਾਂ ਦਾ ਰਿਸਪੌਂਸ ਆ ਰਿਹਾ, ਕਿਉਂਕਿ ਹਾਂਜੀ ਸਾਡੀ ਇੱਕ ਸੋਸ਼ਲ ਮਤਲਬ ਨੈਟਵਰਕਿੰਗ ਦੇ ਉੱਤੇ ਵੀ ਬੁਕਿੰਗ ਐਪਸ ਵਗੈਰਾ ਹੁੰਦੇ ਨੇ, ਕੰਪਨੀਆਂ ਨਾਲ ਮੈਂ ਟਾਈ ਅਪ ਕੀਤਾ ਹੋਇਆ, ਤਾਂ ਉਹਨਾਂ ਤੋਂ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਡਬੈਕ ਆ ਰਹੇ ਨੇ, ਲੋਕ ਆਲਰੇਡੀ ਬੁਕਿੰਗਸ ਬਣਾਉਣ ਲੱਗ ਗਏ ਨੇ।
ਠੀਕ,
ਤੇ ਹੋਪ ਫੋਰ ਦਾ ਬੈਸਟ ਹੈ ਜੀ।
ਜੀ ਬਿਲਕੁਲ, ਜਾਣ ਤੋਂ ਪਹਿਲਾਂ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੁਝ ਕਹਿ ਕੇ ਜਾਣਾ ਚਾਹੁੰਦੇ ਹੋਵੋ?
ਸੁਣਨ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਕਰੋਨਾ ਨੇ ਸਾਨੂੰ ਇਹ ਸਿਖਾਤਾ ਵਾ ਬਈ ਆਪਾਂ ਅਸੀਂ ਖੁਦ ਹੀ ਸੋਚਦੇ ਹੁੰਦੇ ਸੀ ਵੀ ਯਾਰ ਇੱਕ ਦਿਨ ਵੀ ਜੇ ਸਾਡਾ ਸਲੂਨ ਲੇਟ ਖੁੱਲਦਾ ਸੀ ਜਾਂ ਬੰਦ ਰਹਿ ਜਾਂਦਾ ਸੀ, ਕੋਈ ਸਟਾਫ ਨਹੀਂ ਟਾਈਮ ਤੇ ਪਹੁੰਚ ਸਕਦਾ ਸੀ, ਸਾਨੂੰ ਇਹ ਲੱਗਦਾ ਹੁੰਦਾ ਸੀ ਵੀ ਸਾਨੂੰ ਬਹੁਤ ਵੱਡਾ ਘਾਟਾ ਪੈ ਗਿਆ, ਪਰ 6 ਮਹੀਨਿਆਂ ਦੇ ਵਿੱਚ ਸਾਰਾ ਕੁਝ ਬੰਦ ਰਹਿਣ ਤੋਂ ਬਾਅਦ ਵੀ ਅਸੀਂ ਸਰਵਾਈਵ ਕੀਤਾ, ਸਾਰਿਆਂ ਨੇ ਹੀ ਸਰਵਾਈਵ ਕੀਤਾ, ਤਾਂ ਆਪਾਂ ਨੂੰ ਇਹ ਸਿੱਖਣਾ ਚਾਹੀਦਾ ਕਿ ਮਾੜਾ ਕੁਛ ਵੀ ਨਹੀਂ ਹੁੰਦਾ ਗਾ, ਸੋ ਹਮੇਸ਼ਾ ਚੰਗਾ ਸੋਚ ਕੇ ਪੋਜ਼ਿਟਿਵ ਰਹਿਣਾ ਚਾਹੀਦਾ, ਸਟੇ ਹਨਾ ਪੋਜ਼ਿਟਿਵ ਆਲਵੇਸ, ਤੇ ਮਤਲਬ ਚੜ੍ਹਦੀ ਕਲਾ ਚ ਰਹੋ ਹੋਲੀ।
ਸੋ ਬਿਲਕੁਲ, ਅਸੀਂ ਵੀ ਚੜ੍ਹਦੀ ਕਲਾ ਦਾ ਸੁਨੇਹਾ ਹੀ ਦਿੰਦਿਆਂ ਹੋਇਆਂ ਤੁਹਾਡੇ ਲਈ ਵੀ ਇਹੀ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰੋਬਾਰ ਹੁਣ ਤੱਕ ਰੁਕੇ ਰਹੇ ਆ ਉਹਨਾਂ ਦੇ ਵਿੱਚ ਤੁਸੀਂ ਹੋਰ ਪ੍ਰਫੁੱਲਤ ਹੋਵੋ, ਖੁਸ਼ਹਾਲ ਹੋਵੋ। ਮਨਦੀਪ ਜੀ, ਸਾਡੇ ਨਾਲ ਸਾਂਝ ਬਣਾਉਣ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਮਨਦੀਪ ਸਿੰਘ ਬਰਾੜਹੁਰੀ ਜਿਹੜੇ ਕਿ ਸਾਡੇ ਨਾਲ ਜੁੜੇ ਸੀ ਔਰ ਇਹ ਆਪਣੇ ਜਿਹੜੇ ਕਾਰੋਬਾਰ ਜਸਟ ਥਰੈਡਿੰਗ ਨੂੰ ਲੈ ਕੇ ਕੱਲ ਜਿਹੜੀ ਸ਼ੁਰੂਆਤ ਹੈ ਦੁਬਾਰਾ ਕਰਨ ਜਾ ਰਹੇ, ਯਾਨੀ ਕਿ ਰੀਓਪਨਿੰਗ ਜਿਹੜੀ ਹੈ ਕੁਝ ਕਾਰੋਬਾਰਾਂ ਦੀ ਹੋਣ ਜਾ ਰਹੀ ਹੈ, ਤੇ ਇਹਦੇ ਨਾਲ ਹੀ ਜਿਹੜਾ ਇੱਕ ਹੋਰ ਵੱਡਾ ਕਾਰੋਬਾਰ ਹੈ ਉਹ ਟੈਕਸੀ ਦਾ ਕਾਰੋਬਾਰ ਹੈ। ਅੱਜ ਅਸੀਂ ਕਿਸੇ ਵੀ ਟੈਕਸੀ ਮਾਲਕ ਦੇ ਨਾਲ ਗੱਲਬਾਤ ਤਾਂ ਨਹੀਂ ਕਰ ਪਾ ਰਹੇ, ਪਰ ਅਸੀਂ ਉਮੀਦ ਕਰਦੇ ਹਾਂ ਕਿ ਜੇ ਹੋਰ ਕਾਰੋਬਾਰ ਜਿਹੜੇ ਆ ਖੁੱਲਦੇ ਆ ਤਾਂ ਉਹਦੇ ਨਾਲ ਟੈਕਸੀ ਜਿਹੜਾ ਟੈਕਸੀ ਦਾ ਜਿਹੜਾ ਕਾਰੋਬਾਰ ਆ ਉਸ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਹੁਲਾਰਾ ਆ ਉਹ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲੇਗਾ, ਪਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਟੈਕਸੀ ਮਾਲਕ ਜਾਂ ਟਰੱਕਿੰਗ ਇੰਡਸਟਰੀ ਤੋਂ ਕਿਸੇ ਵੀ ਆਪਣੇ ਭਾਈਚਾਰੇ ਦੇ ਵਿਅਕਤੀ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਨੀ ਚਾਹਵਾਂਗੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਆ ਉਹ ਭਾਵੇਂ ਹੁਣ ਸਮਾਪਤ ਹੋ ਰਿਹਾ, ਪਰ ਸਾਨੂੰ ਕੁਝ ਦੋਸਤਾਂ ਦੇ ਜਿਹੜੇ ਮੈਸੇਜਸ ਆਏ ਹੋਏ ਆ ਅਸੀਂ ਉਹ ਵੀ ਸ਼ਾਮਲ ਕਰ ਲੈਂਦੇ ਹਾਂ। ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਕਾਫੀ ਦੇਰ ਦੇ ਜੁੜੇ ਹੋਏ ਨੇ ਵਰਜੀਨੀਆ ਤੋਂ। ਪਹਿਲਾਂ ਤਾਂ ਮਾਫੀ ਚਾਹਾਂਗੀ ਗੁਰਿੰਦਰ ਜੀ, ਤੁਹਾਡਾ ਜਿਹੜਾ ਸੁਨੇਹਾ ਮੈਂ ਸ਼ਾਮਲ ਨਹੀਂ ਕਰ ਪਾਈ ਇੰਨੀ ਦੇਰ ਤੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਪ੍ਰੋਗਰਾਮ ਚ। ਤੇ ਬਾਕੀ ਕਹਿੰਦੇ ਕਹਾਣੀ ਬਹੁਤ ਵਧੀਆ ਸੀ ਤੇ ਮੈਨੂੰ ਲੱਗਦਾ ਇਹ ਮੇਰੀ ਆਪਣੀ ਕਹਾਣੀ ਸੀ, ਕਿਉਂਕਿ ਮੈਨੂੰ ਵੀ ਗ੍ਰੀਨ ਕਾਰਡ 18 ਸਾਲ ਬਾਅਦ ਮਿਲਿਆ ਸੀ ਇੱਕ ਵਕੀਲ ਦੀ ਲਾਪਰਵਾਹੀ ਕਾਰਨ, ਪਰ ਮੇਰਾ ਪੂਰਾ ਪਰਿਵਾਰ ਇੱਥੇ ਮੇਰੇ ਨਾਲ ਸੀ ਪਰ ਮਾਪਿਆਂ ਨੂੰ ਮਿਲਣ ਲਈ ਬਹੁਤ ਇੰਤਜ਼ਾਰ ਕਰਨਾ ਪਿਆ ਸੀ। ਬਿਲਕੁਲ, ਇਹ ਬੜੀ ਵੱਡੀ ਤਰਾਸਦੀ ਰਹੀ ਆ ਇੱਕ ਸਮੇਂ ਜਦੋਂ ਅਸੀਂ ਇੰਗਲੈਂਡ ਜਾਂ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਪਹਿਲੇ ਲੋਕਾਂ ਦੀ ਕਹਾਣੀ ਸੁਣਦੇ ਹਾਂ। ਬਹੁਤ ਸਾਰਿਆਂ ਦੀ ਇਹ ਤਰਾਸਦੀ ਰਹੀ ਆ ਕਿ ਉਹਨਾਂ ਨੂੰ ਆਪਣੇ ਪਰਿਵਾਰਾਂ ਨੂੰ ਉੱਥੇ ਬੁਲਾਉਣ ਦੇ ਲਈ ਬਹੁਤ ਲੰਮੀ ਉਡੀਕ ਜਿਹੜੀ ਆ ਕਰਨੀ ਪਈ ਆ, ਔਰ ਉਸ ਸਮੇਂ ਦੌਰਾਨ ਉਹਨਾਂ ਦੀਆਂ ਚੜ੍ਹਦੀਆਂ ਜਵਾਨੀਆਂ ਜਿਹੜੀਆਂ ਉਹ ਢਲ ਗਈਆਂ ਹਨਾ, ਔਰ ਉਸ ਢਲੇ ਹੋਏ ਜੀਵਨ ਦੇ ਉਸ ਪੜਾਅ ਤੇ ਜਾ ਕੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਮੁੜ ਮਿਲਣ ਦਾ ਜਿਹੜਾ ਮੌਕਾ ਆ ਉਹ ਮਿਲਿਆ। ਇਹ ਇੱਕ ਤਰਾਸਦੀ ਸੀ, ਪਰ ਆਸਟ੍ਰੇਲੀਆ ਦੇ ਲੋਕ ਜਿਹੜੇ ਆ ਇਸ ਪੱਖ ਤੋਂ ਕਾਫੀ ਅਸੀਂ ਕਹਿ ਸਕਦੇ ਹਾਂ ਖੁਸ਼ਕਿਸਮਤ ਰਹੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬੜੇ ਕਾਨੂੰਨੀ ਤਰੀਕੇ ਦੇ ਨਾਲ ਲੋਕ ਜਿਹੜੇ ਆ ਉਹ ਉੱਥੇ ਪਹੁੰਚੇ, ਔਰ ਉਸ ਤੋਂ ਬਾਅਦ ਜੇ ਇੱਥੇ ਸਭ ਤੋਂ ਵੱਡੀ ਸਮੱਸਿਆ ਆ ਰਹੀ ਆ ਉਹ ਸਿਰਫ ਮਾਪਿਆਂ ਦੀ ਆ ਰਹੀ ਹੈ ਕਿ ਮਾਪਿਆਂ ਨੂੰ ਇੱਥੇ ਸਥਾਈ ਤੌਰ ਦੇ ਉੱਤੇ ਵੀਜ਼ਾ ਲੈਣਾ ਜਿਹੜਾ ਆ ਉਹ ਬਹੁਤ ਔਖਾ ਹੈ, ਕਿਉਂਕਿ ਇੱਥੇ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਕੁਝ ਖਾਸ ਜਿਹੜੇ ਨਿਯਮ ਆ ਬਣਾਏ ਹੋਏ ਆ ਜਿਹਦੇ ਤਹਿਤ ਜਿਹੜੇ ਇੱਕ ਪਰਿਵਾਰ ਦੇ ਵਿੱਚੋਂ ਘੱਟੋ ਘੱਟ 50% ਜਿਹੜੇ ਮੈਂਬਰ ਆ ਉਹ ਇਸ ਦੇਸ਼ ਦੇ ਵਿੱਚ ਵੱਸਦੇ ਹੋਣੇ ਜ਼ਰੂਰੀ ਹੈ, ਤਾਂ ਹੀ ਤੁਸੀਂ ਆਪਣੇ ਮਾਪਿਆਂ ਨੂੰ ਇੱਥੇ ਬੁਲਾ ਸਕਦੇ ਹੋ। ਪਰ ਇਸ ਸਮੇਂ ਦੌਰਾਨ ਜੇ ਅਸੀਂ ਹੁਣ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਫਿਰ ਕਿਸੇ ਵੀ ਹੋਰ ਕੰਟਰੀ ਦੀ ਗੱਲ ਕਰੀਏ ਤਾਂ ਹੁਣ ਥੋੜਾ ਜਿਹਾ ਸੌਖਾ ਹੋ ਗਿਆ, ਕਿਉਂਕਿ ਵਿਦੇਸ਼ਾਂ ਦੇ ਵਿੱਚ ਜਾਣ ਦਾ ਚਾਹ ਹੋਣਾ ਜਾਂ ਫਿਰ ਇੱਕ ਜਿਹੜਾ ਅਸੀਂ ਕਹਿੰਦੇ ਹਾਂ ਵੀ ਕਰੇਜ਼ ਹੋਣਾ ਹਨਾ, ਉਹ ਪੰਜਾਬੀਆਂ ਦਾ ਸੁਭਾਅ ਵੀ ਮੰਨਿਆ ਗਿਆ ਸੀ, ਔਰ ਉਸ ਦੇ ਤਹਿਤ ਅਸੀਂ ਲੋਕ ਪਹਿਲੇ ਸਮਿਆਂ ਦੇ ਵਿੱਚ ਵੀ ਕਿਸੇ ਵੀ ਢੰਗ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਸੱਤ ਸਮੁੰਦਰੋਂ ਪਾਰ ਦੀ ਉਹ ਧਰਤੀ ਜਿਹੜੀ ਸੀ ਉੱਥੇ ਜਾਣਾ ਚਾਹੁੰਦੇ ਸੀ, ਵਸਣਾ ਚਾਹੁੰਦੇ ਸੀ, ਔਰ ਉਹ ਵਸਣ ਦੀ ਇੱਛਾ ਦੇ ਤਹਿਤ ਕੁਛ ਲੋਕ ਜਿਹੜੇ ਆ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਵੀ ਇਹਨਾਂ ਦੇਸ਼ਾਂ ਦੇ ਵਿੱਚ ਪਹੁੰਚੇ। ਪਰ ਸਭ ਤੋਂ ਵੱਡੀ ਜਿਹੜੀ ਆ ਉਹ ਰਾਹਤ ਹੁਣ ਇਹ ਹੈ ਕਿ ਹੁਣ ਲੋਕ ਜਿਹੜੇ ਆ ਉਹ ਕਾਫੀ ਜਾਗਰੂਕ ਹੋ ਗਏ ਆ, ਸੁਚੇਤ ਹੋ ਗਏ, ਉਹਨਾਂ ਨੂੰ ਪਤਾ ਕਿ ਜੇਕਰ ਅਸੀਂ ਸਹੀ ਢੰਗ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਜਾਵਾਂਗੇ ਤਾਂ ਉੱਥੇ ਓਨੀ ਜਲਦੀ ਜਿਹੜਾ ਗ੍ਰੀਨ ਕਾਰਡ ਆ ਉਹ ਲੈਣਾ ਸੌਖਾ ਰਹੇਗਾ। ਸੋ ਅਸੀਂ ਵਾਕਈ ਜਿਹੜੇ ਉੱਥੋਂ ਦੇ ਦੂਜੇ ਦੇਸ਼ਾਂ ਦੇ ਕਾਨੂੰਨ ਨੇ ਨਿਯਮ ਨੇ ਉਹਨਾਂ ਨੂੰ ਜ਼ਰੂਰ ਅਸੀਂ ਮੰਨੀਏ, ਜੀਵਨ ਦੇ ਵਿੱਚ ਜਦੋਂ ਵੀ ਕੋਈ ਇਹੋ ਜਿਹਾ ਫੈਸਲਾ ਲੈਂਦੇ ਹਾਂ ਤਾਂ ਉਹ ਕਾਨੂੰਨਾਂ ਦੇ ਮੁਤਾਬਕ ਲਵਾਂਗੇ ਤਾਂ ਫਿਰ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਉਹਦੇ ਵਿੱਚ ਜਿਹੜੀਆਂ ਦੁਸ਼ਵਾਰੀਆਂ ਓਨੀਆਂ ਹੀ ਘੱਟ ਹੋਣਗੀਆਂ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ, ਤੁਸੀਂ ਉਹ ਕਹਾਣੀ ਪਸੰਦ ਕੀਤੀ ਔਰ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ। ਤੇ ਲਓ ਜੀ, ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੋ ਚੁੱਕਿਆ ਤੇ ਹੁਣ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ। ਤੇ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਂਦੀ ਹਾਂ ਕਿ ਅੱਜ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਵੀ ਤੁਹਾਡੀ ਖਿਦਮਤ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗੀ, ਪਰ ਇਸ ਵੇਲੇ ਮੈਨੂੰ ਇਹਨਾਂ ਕੁਝ ਸਤਰਾਂ ਦੇ ਨਾਲ ਦਿਓ ਇਜਾਜ਼ਤ। ਕਰੀ ਨਾ ਤੂੰ ਕਦੇ ਕਿਸੇ ਬੁੱਤ ਦੀ ਅਰਾਧਨਾ, ਕਰੀ ਨਾ ਤੂੰ ਕਦੇ ਕਿਸੇ ਬੁੱਤ ਦੀ ਅਰਾਧਨਾ, ਫਲ ਫੁੱਲ ਪਾਵੇ ਝੋਲੀ ਜ਼ਿੰਦਗੀ ਚ ਸਾਧਨਾ, ਫਲ ਫੁੱਲ ਪਾਵੇ ਝੋਲੀ ਜ਼ਿੰਦਗੀ ਚ ਸਾਧਨਾ, ਕਿਸੇ ਦਾ ਵੀ ਦਿੱਤਾ ਕੁਝ ਜਾਗ ਵਾਂਗੂ ਸਾਂਭਣਾ, ਕਿਸੇ ਦਾ ਵੀ ਦਿੱਤਾ ਕੁਝ ਜਾਗ ਵਾਂਗੂ ਸਾਂਭਣਾ, ਇਹੀ ਸਮਤੋਲ ਪਾਵੇ ਘਾਟ ਕਦੇ ਵਾਧਨਾ, ਇਹੀ ਸਮਤੋਲ ਪਾਵੇ ਘਾਟ ਕਦੇ ਵਾਧਨਾ। ਸੋ ਇਹਨਾਂ ਸਤਰਾਂ ਦੇ ਉੱਤੇ ਅਮਲ ਕਰਦਿਆਂ ਹੋਇਆਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹੀਏ। ਤੇ ਹੁਣ ਮੈਨੂੰ ਵੀ ਅੱਗੇ ਵਧਣਾ ਪੈਣਾ, ਯਾਨੀ ਇਹ ਪ੍ਰੋਗਰਾਮ ਇੱਥੇ ਖਤਮ ਕਰਕੇ ਅਗਲੇ ਪ੍ਰੋਗਰਾਮਾਂ ਦੇ ਲਈ ਅੱਗੇ ਵਧਣਾ ਪੈਣਾ। ਤੇ ਇੱਕ ਬ੍ਰੇਕ ਜਾਣ ਤੋਂ ਪਹਿਲਾਂ ਤੇ ਬ੍ਰੇਕ ਤੋਂ ਬਾਅਦ ਫੇਰ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਗੀਤ ਹੈ ਉਹ ਆਪਾਂ ਤੁਹਾਡੀ ਨਜ਼ਰ ਕਰਨਾ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ। ਤੇ ਲਓ ਜੀ, ਦਿਓ ਫਿਰ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ।